मैं तेरा मार न जा मैं अंतर परमेश्वर पावन हूँ अंतर अपनी गत जा आप जाने सुन अवर खाने शंकरा नहीं जाने पेव वो तुम्हारे देव देवियां नहीं जाने मरुम ब्रह्मा विष्णु देवेश हरे देवते में मन तेरी कोई ਸਤਨਾਮ ਸ੍ਰੀ ਕਾਰੋਬਾਰ ਸੰਕੋਚ ਰਹੇ ਹੋਏ ਆ ਹਫ਼ਤਾਵਾਰੀ ਦੀਵਾਨ ਵਿੱਚ ਗੁਰੂ ਮਹਾਰਾਜ ਦੇ ਹਜ਼ੂਰ ਸੁਸ਼ੋਭਿਤ ਬਹੁਤ ਕਿਸਮ ਦੀਆਂ ਵਿਚਾਰਾਂ ਲਗਾਤਾਰ ਹਫ਼ਤੇ ਬਾਅਦ ਚੱਲਦੀਆਂ ਨੇ ਜਿਨ੍ਹਾਂ ਦਾ ਰਿਕਾਰਡ ਵੀਡੀਓ ਫਿਲਮਾਂ ਵਿੱਚ ਰੱਖਿਆ ਹੋਇਆ ਹੈ ਸਾਰੀ ਦੁਨੀਆ ਦੇ ਵਿੱਚ ਇਹ ਪਹੁੰਚ ਚੁੱਕੀਆਂ ਨੇ ਹੁਣ ਇਹਨਾਂ ਨੂੰ ਅੱਖਰਾਂ ਦੇ ਵਿੱਚ ਰੂਪਮਾਨ ਕਰਨ ਵਾਸਤੇ ਬਹੁਤ ਸਾਰੇ ਪ੍ਰੇਮੀ ਮੁਲਾਜ਼ਮ ਰੱਖੇ ਜਾਣੇ ਨੇ ਕੰਪਿਊਟਰ ਲੈ ਰਹੇ ਹਾਂ ਤਾਂ ਕਿ ਰਿਕਾਰਡ ਜਿਹੜਾ ਇਹ ਬਹੁਤ ਦੇਰ ਤੱਕ ਸਾਂਭ ਕੇ ਰੱਖਿਆ ਜਾਵੇ ਗੁਰੂ ਮਹਾਰਾਜ ਦੇ ਪਾਸ ਗੁਰਸਿੱਖ ਆਉਂਦੇ ਨੇ ਅਨੇਕ ਤਰ੍ਹਾਂ ਦੇ ਉਪਦੇਸ਼ ਗੁਰੂ ਮਹਾਰਾਜ ਜੀ ਉਹਨਾਂ ਨੂੰ ਦਿੰਦੇ ਅੱਜ ਦੀਵਾਨ ਸਜਿਆ ਹੋਇਆ ਹੈ ਤੇ ਬਹੁਤ ਸਾਰੀਆਂ ਸੰਗਤਾਂ ਬਿਰਾਜਮਾਨ ਨੇ ਗੁਰੂ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਅੰਮ੍ਰਿਤਮਈ ਵਚਨ ਉਚਾਰਨ ਹੋ ਰਹੇ ਨੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਨੇਕਾਂ ਜਗਿਆਸੂ ਚਕੋਰਾਂ ਵਾਂਗੂ ਨਿਗਾਹ ਟਕਾਈ ਬੈਠੇ ਅੱਖ ਨਹੀਂ ਜੰਮਦੇ ਸੋ ਇਸ ਤਰ੍ਹਾਂ ਦੇ ਬਚਨ ਸੁਣਦੇ ਸੁਣਦੇ ਜਦੋਂ ਸਮਾਪਤੀ ਹੋਈ ਉਸ ਵੇਲੇ ਪੂਰਬ ਤੋਂ ਆਈ ਹੋਈ ਅਯੁੱਧਿਆ ਤੋਂ ਆਈ ਹੋਈ ਸੰਗਤ ਉਹਨਾਂ ਵਿੱਚ ਮੁਖੀ ਜੋ ਸੀ ਭਾਈ ਭਾਨਾ ਗਲ ਵਿੱਚ ਪੱਲਾ ਪਾਇਆ ਨਿਮਰਤਾ ਦੇ ਨਾਲ ਸਿਰ ਝੁਕਾਇਆ ਤੇ ਸਾਹਮਣੇ ਖੜਾ ਹੋ ਗਿਆ ਮਹਾਰਾਜ ਜੀ ਨੇ ਪੁੱਛਿਆ ਪੁਰਖਾ ਕੀ ਗੱਲ ਹੈ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਚੱਲ ਰਿਹਾ ਕਹਿਣ ਲੱਗਿਆ ਪਾਤਸ਼ਾਹ ਅਸੀਂ ਬਹੁਤ ਦੂਰ ਤੋਂ ਅਯੁੱਧਿਆ ਤੋਂ ਆਏ ਹਾਂ ਬਹੁਤ ਦਿਨ ਪੈਦਲ ਚੱਲਦਿਆਂ ਨੂੰ ਸਾਨੂੰ ਹੋ ਗਏ ਤੇ ਹੁਣ ਆ ਕੇ ਆਪਦੇ ਦਰਸ਼ਨ ਕੀਤੇ ਕਿਰਪਾ ਕਰਕੇ ਆਪ ਫਰਮਾਨ ਕਰੋ ਕਿ ਅਸੀਂ ਭਵਜਲ ਕਿਵੇਂ ਤਰ ਸਕਦੇ ਹਾਂ ਕਿਉਂਕਿ ਇਹ ਬਹੁਤ ਵੱਡਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਸਵਾਲ ਹੈ ਜਿਸ ਦਾ ਕੋਈ ਹੱਲ ਨਹੀਂ ਸਾਨੂੰ ਨਜ਼ਰ ਆ ਰਿਹਾ ਆਪਦਾ ਵਾਰ ਵਾਰ ਫਰਮਾਨ ਹੁੰਦਾ ਹੈ ਕਿ ਭਾਈ ਪ੍ਰਾਪਤ ਮਾਂ ਨੁੱਕ ਦੇ ਹੋ ਰਹੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਤੇ ਪਬ ਸਾਗਰ ਵੱਲ ਵੀ ਆਪ ਇਸ਼ਾਰੇ ਕਰਦੇ ਹੋ ਕਿ ਤਰਿਆ ਨਹੀਂ ਜਾਂਦਾ ਬਹੁਤ ਔਖਾ ਹੈ ਤਰਨਾ ਪਾਤਸ਼ਾਹ ਕੋਈ ਕਿਰਪਾ ਕਰਕੇ ਐਸੀ ਸੁਖੈਨ ਜੁਗਤ ਦੱਸੋ ਜਿਸ ਦੇ ਨਾਲ ਅਸੀਂ ਕਾਰੋਬਾਰ ਚ ਰਹਿੰਦੇ ਹੋਏ ਕਾਰੋਬਾਰ ਕਰਦੇ ਹੋਏ ਬੱਚਿਆਂ ਨੂੰ ਪਾਲਦੇ ਹੋਏ ਹੋਰ ਅਨੇਕਾਂ ਕਿਸਮ ਦੀਆਂ ਡਿਊਟੀਆਂ ਨਿਭਾਉਂਦੇ ਹੋਏ ਫੇਰ ਪਰਮੇਸ਼ਰ ਤੱਕ ਪਹੁੰਚ ਜਾਏ ਕਿਉਂਕਿ ਆਪਦੀ ਬਾਣੀ ਵਿੱਚ ਆਉਂਦਾ ਨਾਨਕ ਸਤਿਗੁਰ ਪੂਰਾ ਭੇਟੀਐ ਪੂਰੀ ਹੋਵੇ ਜੁਗਤ ਸੰਦਿਆਂ ਖੈਲੰਦਿਆਂ ਪੈਨੰਦਿਆਂ ਖਾ ਬੰਦਿਆਂ ਵਿਚੇ ਹੋਵੇ ਮਿਲਦੇ ਸੁਪਾਸਾ ਸਾਡਾ ਤਾਂ ਐਸਾ ਜੀਵਨ ਹੈ ਕਾਰੋਬਾਰਾਂ ਚ ਰਚੇ ਪਏ ਆ ਕੁਛ ਨਹੀਂ ਪਤਾ ਲੱਗਦਾ ਉਸ ਵੇਲੇ ਮਹਾਰਾਜ ਨੇ ਫਰਮਾਨ ਕੀਤਾ ਕਿ ਪਿਆਰਿਓ ਭਵਜਲ ਤਰਨ ਦਾ ਜੋ ਸਭ ਤੋਂ ਸੁਖਾਲਾ ਤਰੀਕਾ ਹੈ ਉਹ ਹੈ ਕਿ ਮਹਾਂਪੁਰਸ਼ਾਂ ਦੇ ਸਤਿਗੁਰੂ ਦੇ ਵਚਨਾਂ ਨੂੰ ਕਮਾਓ ਇੱਕ ਵੀ ਵਚਨ ਜੇ ਕਮਾ ਲਿਆ ਜਾਵੇ ਤਾਂ ਵੀ ਲੰਘ ਜਾਂਦਾ ਸੋ ਉਹਨਾਂ ਦੇ ਵਚਨਾਂ ਨੂੰ ਕਮਾਓ ਐਸਾ ਪ੍ਰਮਾਣ
ਵਚਨ ਕਮਾਵੇ ਸੰਤਾਂ ਦਾ ਗੁਰਪੁਰ ਸ਼ਾਦੀ ਪਾਰ ਪਾਵੇਗਾ ਵਚਨ ਕਮਾਵੇ ਸੰਤਾਂ ਗੁਰਪੁਰ ਸ਼ਾਦੀ ਪਾਰ ਪਾਵੇਗਾ ਗੁਰਪੁਰ ਸ਼ਾਦੀ ਪਾਰ ਪਾਵੇਗਾ
महाराज कह लगे प्यारियो संतो सागर पार उतरिया जे को वचन कमावे संतन का सुगर प्रसादी तरी संतां दा वचन कमा के भवजन तो पार होण दा सब तो सहल तरीका कहण लगे देखो ये जो मन है आदमी दे अंदर जे तां ये संसार वल रुख करदा हर बार संसार दियां गल्लां नूं ध्यान च लिआउंदा संसार दे रिश्तेदारां नूं प्रॉपर्टी नूं कारोबार नूं मित्रां नूं दोस्तां नूं वैरियां नूं अहुदेदारां नूं पैसे तगे नूं तां ये मन पूरी तरह नाल संसारी हो जाया करदा इहदा तरना बहुत मुश्किल हो जांदा जे इस मन दा रुख परमेशर वल हो जावे ਤਾਂ ਇਹੀ ਮਨ ਪਰਮੇਸ਼ਰ ਬਣ ਜਾਇਆ ਕਰਦਾ ਹੈ ਫਿਰ ਧਰਮ ਤਰਾਉਣ ਦੀ ਕੋਈ ਬਾਤ ਹੀ ਨਹੀਂ ਰਹਿੰਦੀ ਸਾਰਾ ਕੰਮ ਮਨ ਦਾ ਹੈ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸਿਓ ਕਹੇ ਕਿ ਵੀਰਾ ਮਨਸਾ ਮਿਲਿਆ ਨਾ ਕੋਈ ਇਹ ਪੰਖੀ ਵਰਗਾ ਹੈ ਉਡਾਰੀਆਂ ਮਾਰਦਾ ਪੰਖੀ ਬਿਰਖ ਸੁਹਾਵੜੇ ਉਡੇ ਚੌਦਿਸ ਜਾਏ ਜੇਤਾ ਉਡੇ ਦੁੱਖ ਕਰੋ ਦਾਜੇ ਤੇ ਵਿਲਾਏ ਉਡਾਰੀਆਂ ਮਾਰਦਾ ਖਾਣ ਨੂੰ ਮਿਲਦਾ ਨਹੀਂ ਜਿੰਨਾ ਉੱਡਦਾ ਓਨਾ ਹੀ ਦੁੱਖ ਹੈ ਜਿੰਨੀਆਂ ਉਡਾਰੀਆਂ ਮਾਰਦਾ ਓਨਾ ਹੀ ਦੁੱਖ ਹੈ ਫਿਰ ਦੁਖੀ ਹੁੰਦਾ ਹੈ ਤੇ ਨਾਲ ਵਿਲਾਪ ਕਰਦਾ ਕਬੀਰੇ ਮਨ ਪੰਖੀ ਭਇਆ ਉੱਡ ਉੱਡਦਾ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਪਾਏ ਸੋ ਇਹ ਜੋ ਜਿਵੇਂ ਸਵਾਂਤੀ ਬੂੰਦ ਹੋਇਆ ਕਰਦੀ ਹੈ ਜੇ ਤਾਂ ਸਵਾਂਤੀ ਬੂੰਦ ਪਪੀਹੇ ਦੇ ਅੰਦਰ ਚਲੀ ਜਾਵੇ ਇੱਕ ਸਾਲ ਵਾਸਤੇ ਉਹਦੀ ਪਿਆਸ ਬੁਝਾ ਦਿੰਦੀ ਹੈ ਕਿਉਂਕਿ ਪਪੀਹੇ ਦੀ ਪਿਆਸ ਆਮ ਪਾਣੀ ਨਾਲ ਨਹੀਂ ਬੁਝਦੀ ਆਮ ਪਾਣੀ ਪੀਂਦਾ ਲੇਕਿਨ ਪਿਆਸ ਨਹੀਂ ਉਹਦੀ ਬੁਝਦੀ ਪਿਆਸ ਲੱਗੀ ਰਹਿੰਦੀ ਹੈ ਉਹਦਾ ਇਹਦੇ ਸਿਰ ਵਿੱਚ ਇੱਕ ਥਾਂ ਹੁੰਦਾ ਜੇ ਉੱਥੇ ਸਿੱਧੀ ਬੂੰਦ ਪੈ ਜਾਵੇ ਤੇ ਅੰਦਰ ਚਲੀ ਜਾਵੇ ਤਾਂ ਇਸਦੀ ਇੱਕ ਸਾਲ ਵਾਸਤੇ ਪਿਆਸ ਬੁਝਾਇਆ ਕਰਦੀ ਹੈ ਇਹੀ ਬੂੰਦ ਜੇ ਕੇਲੇ ਵਿੱਚ ਪੈ ਜਾਵੇ ਤਾਂ ਕਪੂਰ ਬਣ ਜਾਇਆ ਕਰਦਾ ਉਸ ਕੇਲੇ ਦਾ ਇਸੇ ਤਰ੍ਹਾਂ ਨਾਲ ਜੇ ਇਹੀ ਬੂੰਦ ਸਿਪ ਵਿੱਚ ਪੈ ਜਾਵੇ ਤਾਂ ਮੋਤੀ ਬਣ ਜਾਇਆ ਕਰਦਾ ਇਹੀ ਬੂੰਦ ਜੇ ਸੱਪ ਦੇ ਮੂੰਹ ਚ ਪੈ ਜਾਵੇ ਤਾਂ ਬਹੁਤ ਬੁਰੀ ਜ਼ਹਿਰ ਬਣ ਜਾਇਆ ਕਰਦੀ ਹੈ ਬੂੰਦ ਇੱਕੋ ਹੀ ਹੈ ਲੇਕਿਨ ਉਹਦੀ ਸੰਗਤ ਦਾ ਫਲ ਹੈ ਇਸ ਤਰ੍ਹਾਂ ਮਨ ਇੱਕੋ ਹੀ ਹੈ ਇਹਦੀ ਸੰਗਤ ਦਾ ਫਲ ਹੈ ਮਾਇਆ ਦੀ ਸੰਗਤ ਕਰਕੇ ਮਾਇਆ ਮਈ ਮਨ ਹੋ ਜਾਂਦਾ ਜੇ ਜੀ ਸੰਗਤ ਕਰੇ ਜੋ ਜੈਸੀ ਸੰਗਤ ਕਰੇ ਸ਼ਰਾਬੀਆਂ ਦੀ ਸੰਗਤ ਕਰਕੇ ਸ਼ਰਾਬੀ ਜੂਏਬਾਜ਼ਾਂ ਦੀ ਸੰਗਤ ਕਰਕੇ ਜੂਏਬਾਜ਼ ਧੋਖੇਬਾਜ਼ਾਂ ਦੀ ਸੰਗਤ ਕਰਕੇ ਧੋਖੇ ਵਾਲਾ ਤੇ ਦੇਹ ਦੀ ਸੰਗਤ ਕਰਦਾ, ਸਾਧੂਆਂ ਦੀ ਸੰਗਤ ਕਰਕੇ ਨਿਰਮਲ ਹੋ ਜਾਂਦਾ। ਸੋ ਕਹਿਣ ਲੱਗੇ ਜੋ ਮਨ ਹੈ ਇਹਨੂੰ ਜਦ ਤੱਕ ਸਮਝਿਆ ਨਹੀਂ ਜਾਂਦਾ, ਇਹਨੂੰ ਕਾਬੂ ਨਹੀਂ ਕੀਤਾ ਜਾਂਦਾ, ਗੱਲ ਨਹੀਂ ਚੱਲਿਆ ਕਰਦੀ। ਮਹਾਰਾਜ ਕਹਿੰਦੇ ਭਾਈ ਪਾਨਾ, ਸੰਸਾਰ ਦੀ ਰਚਨਾ ਕਰਨ ਵੇਲੇ ਪਰਮੇਸ਼ਰ ਨੇ ਆਪਣੇ ਆਪ ਤੋਂ ਜਿੱਥੇ ਸ਼ਬਦ ਦੀ ਰਚਨਾ ਕੀਤੀ ਹੈ ਉੱਥੇ ਨਾਲ ਮਾਇਆ ਦੀ ਵੀ ਕੀਤੀ ਹੈ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ, ਦੋ ਹੀ ਕੁਦਰਤ ਸਾਜੀ ਹੈ, ਕਰਾ ਸਮਝਾ ਚਾਹ। ਉਹ ਕੁਦਰਤ ਵੀ ਉਸਨੇ ਹੀ ਸਾਜੀ ਹੈ ਜਿਹੜੀ ਮਾਇਆ ਹੈ, ਬਹੁਤ ਵੱਡੀ ਇਹਦੇ ਵਿੱਚ ਸ਼ਕਤੀ ਹੈ। ਮਾਇਆ ਨਜ਼ਰ ਆਉਂਦੀ ਹੈ, ਪਰਮੇਸ਼ਰ ਨਜ਼ਰ ਨਹੀਂ ਆਉਂਦਾ। ਨਜ਼ਰ ਆਉਣੀ ਹੈ, ਸਵਾਲ ਸਾਡਾ ਇਹ ਹੈ ਕਿ ਅਸੀਂ ਪ੍ਰਮਾਣ ਬਿਰਤੀ ਦੇ ਵਿੱਚ ਬਹੁਤਾ ਰਹਿੰਦੇ ਹਾਂ, ਹਰ ਵਕਤ ਰਹਿੰਦੇ ਹਾਂ, ਤੇ ਜਿਹੜੀਆਂ ਅਸੀਂ ਚੀਜ਼ਾਂ ਦੇਖਦੇ ਹਾਂ ਉਹਦਾ ਅਕਸ ਸਾਡੇ ਮਨ ਉੱਤੇ ਪੈਂਦਾ। ਜਦ ਅਸੀਂ ਭਜਨ ਬੰਦਗੀ ਕਰਨ ਲੱਗਦੇ ਹਾਂ ਉਹ ਅਕਸ ਜਿਹੜੇ ਨੇ ਫੋਟੋਆਂ ਦਾ ਰੂਪ ਧਾਰ ਕੇ ਫੁਰਨੇ ਬਣ ਬਣ ਕੇ ਅੰਦਰ ਨਾਮ ਜਪਣ ਨਹੀਂ ਦਿੰਦੇ। ਇਸ ਕਰਕੇ ਜੋ ਮਾਇਆ ਹੈ ਇਹ ਬਹੁਤ ਪ੍ਰਬਲ ਹੈ ਸ਼ਕਤੀ ਪਰਮੇਸ਼ਰ ਦੀ, ਜਿਸਨੇ ਸਰਵ ਸ਼ਕਤੀਮਾਨ ਪਰਮੇਸ਼ਰ ਜੋ ਘੱਟ ਘੱਟ ਵਿੱਚ ਵਿਆਪਕ ਹਰ ਥਾਂ ਦੇ ਉੱਤੇ ਪਰਿਪੂਰਨ, ਉਸ ਨੂੰ ਭੁਲਾ ਦਿੱਤਾ, ਅਸਲੀਅਤ ਨੂੰ ਨਕਲ ਬਣਾ ਦਿੱਤਾ, ਨਕਲ ਨੂੰ ਅਸਲ ਬਣਾ ਦਿੱਤਾ। ਮਾਧਵੇ ਕਿਆ ਕਹੀਏ, ਭਰਮਾ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਇੱਕ ਤਰ੍ਹਾਂ ਦੇ ਨਾਲ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਖਾ ਲਿਆ। ਬਿਨਾਂ ਦੰਦਾਂ ਤੋਂ ਖਾ ਲਿਆ ਜਗ ਸਾਰਾ ਮਾਇਆ ਇਸ
ਮਨੁੱਖਾ ਦੇ ਗੁਰੂ ਕਰ।
ਐਸੀ ਮਾਇਆ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਰਚੀ ਹੈ, ਜਿੱਥੇ ਚੇਤਨ ਸੰਸਾਰ ਰਚਿਆ, ਜੀਵ ਰਚਿਆ, ਮੈਂ ਤੁਸੀਂ ਸਾਰੇ ਰਚੇ, ਉੱਥੇ ਨਾਲ ਮਾਇਆ ਰਚ ਦਿੱਤੀ। ਉਹ ਮਾਇਆ ਐਸੀ ਚੀਜ਼ ਹੈ, ਉਸਨੇ ਪਰਮੇਸ਼ਰ ਭੁਲਾ ਦਿੱਤਾ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲੈ, ਮਾਇਆ ਕਹਿੰਦੀ ਹੈ ਇਸ ਨੂੰ। ਪਰਮੇਸ਼ਰ ਭੁੱਲ ਜਾਵੇ ਤੇ ਅਣਹੋਈਆਂ ਚੀਜ਼ਾਂ ਨਾਲ ਮੋਹ ਪੈ ਜਾਵੇ ਤੇ ਅੱਖਾਂ ਦੇ ਨਾਲ ਦੇਖਦੇ ਹੋਏ ਵੀ ਫੇਰ ਵੀ ਸੱਚ ਨਾ ਮੰਨਣਾ, ਇਹ ਮਾਇਆ ਦੀ ਸ਼ਕਤੀ ਹੈ। ਕਹਿੰਦੇ ਇਹਨੇ ਸਾਰਾ ਸੰਸਾਰ ਖਾ ਲਿਆ, ਕੋਈ ਬਚਦਾ? ਗੁਰੂ ਕੋਈ ਗਾਰ ਰੂਜਨ ਦਲਵਾਂ ਲਾਈ ਪਾਏ, ਕੋਈ ਹੋਈ ਹੈ ਜਿਹੜਾ ਇਸ ਤੋਂ ਲੰਘ ਜਾਂਦਾ? ਮਹਾਰਾਜ ਕਹਿੰਦੇ ਇਹ ਜਿਹੜੀ ਮਾਇਆ ਨਾ, ਇਹ ਬਲਦਾਰ ਸੱਪ ਹੈ, ਬਹੁਤ ਭਿਆਨਕ ਹੈ ਇਹਦੀ ਜ਼ਹਿਰ। ਮਾਇਆ ਭਿਆੰਗਮ ਸਰਪ ਹੈ, ਜਗ ਘੇਰਿਆ ਵੇਖ ਮਾਏ, ਵਿਓਹ ਨਾਲ ਭਰੇ ਹੋਏ ਨੇ ਸਾਰੇ ਸੰਸਾਰ ਨੂੰ ਘੇਰ ਲਿਆ। ਹੁਣ ਇਹਦਾ ਇਲਾਜ ਨੀ ਕੋਈ ਲੱਭਦਾ। ਮਹਾਰਾਜ ਕਹਿੰਦੇ ਹੈਗਾ ਭਾਈ ਇਲਾਜ, ਜਿਹਨੇ ਮਾਰਨਾ ਹੋਵੇ ਇਹ ਸੱਪ ਨੂੰ ਉਹਦਾ ਇਲਾਜ ਤਾਂ ਹੈਗਾ। ਕਹਿੰਦੇ ਮਹਾਰਾਜ ਕੀ ਹੋਇਆ? ਕਹਿੰਦੇ ਬੇਕਾ ਮਾਰਨ ਹਰਨਾਮ ਹੈ, ਇਹ ਮਾਇਆ ਦੀ ਵਿਓਹ ਨੂੰ ਮਾਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਕਹਿੰਦੇ ਉਹ ਕਿਵੇਂ ਹੈ? ਕਹਿੰਦੇ ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਗਰੜ ਜਿਹਨੂੰ ਮਨਤਾ ਕਹਿੰਦੇ ਨੇ, ਜ਼ਹਿਰ ਨੀ ਚੜ੍ਹਨ ਦਿੰਦਾ, ਕਹਿੰਦੇ ਉਹ ਹੈ ਗੁਰੂ ਦਾ ਸ਼ਬਦ। ਉਹ ਜਦੋਂ ਮੁੱਖ ਦੇ ਵਿੱਚ ਪਾ ਲੈਂਦਾ ਫਿਰ ਮਾਇਆ ਦਾ ਅਸਰ ਨਹੀਂ ਹੁੰਦਾ। ਜਿਹੜਾ ਗੁਰਮੰਤਰ ਪੰਜ ਪਿਆਰੇ ਦਿੰਦੇ ਨੇ, ਜਦੋਂ ਵਾਹਿਗੁਰੂ 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 ਜਪ ਕੇ ਇਹਦੇ ਅੰਦਰ ਵਾਹਿਗੁਰੂ ਦੀ ਧੁਨ ਬਣ ਜਾਵੇ, ਕਹਿੰਦੇ ਫਿਰ ਇਹ ਸੱਪ ਦੀ ਜ਼ਹਿਰ ਨਹੀਂ ਚੜ੍ਹਦੀ। ਬੇਕਾ ਮਾਰਨ ਹਰਨਾਮ ਹੈ, ਗੁਰਗੜ ਸ਼ਬਦ ਮੁੱਖ ਪਾਏ, ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ। ਇਹ ਹੁਣ ਮਹਾਰਾਜ ਕਹਿੰਦੇ ਨਾਮ ਤਾਂ ਹੈਗਾ ਸਤਿਗੁਰੂ ਕੋ, ਬਿਨ ਸਤਿਗੁਰ ਨਾਉ ਨਾ ਪਾਈਆ ਬੁੱਝੋ ਘਰ ਵਿਚਾਰ ਹੋਰ ਕਿਸੇ ਕੋਲ, ਗਿਆਨੀਆਂ ਕੋਲ ਨੀ ਹੈ, ਕਥਾਕਾਰਾਂ ਕੋਲ ਨੀ, ਕੀਰਤਨੀਆਂ ਕੋਲ ਨੀ, ਜੇ ਹਰਨਾਮ ਹੈ ਤਾਂ ਉਹ ਗੁਰੂ ਦੇ ਕੋਲ ਹੈ, ਸਤ ਪੂਰੇ ਸਤਿਗੁਰੂ ਕੋਲ। ਪਰ ਉਹ ਜਿਹੜਾ ਸਤਿਗੁਰੂ ਹੈ, ਜਿੰਨਾ ਚਿਰ ਭਾਗ ਨਹੀਂ ਬਣਦੇ ਉਨਾ ਚਿਰ ਮਿਲਦਾ ਨਹੀਂ। ਬਿਨ ਸਤਿਗੁਰ ਨਾਉ ਨਾ ਪਾਈ ਹੈ ਬੁੱਝੋ ਘਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲਿਆ। ਭਾਗ ਪੂਰੇ ਹੋਣ ਤਾਂ ਸਤਿਗੁਰੂ ਮਿਲਦਾ, ਸੁੱਖ ਪਾਏ ਦੂਜਾ। ਮਹਾਰਾਜ ਕਹਿੰਦੇ ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ ਹੈ, ਜਿਨ੍ਹਾਂ ਦੇ ਮੱਥੇ ਵਿੱਚ ਰੇਖਾ ਖਿੱਚੀ ਹੋਈ ਹੈ, ਉਹਨਾਂ ਨੂੰ ਗੁਰੂ ਮਿਲ ਜਾਂਦਾ। ਜਨਮਸਤਕ ਤੋਂ ਰਹਾਰ ਲਿਖਿਆ ਤਿੰਨ ਸਤਿਗੁਰ ਮਿਲਿਆ ਆਰਾਮ ਰਾਜ, ਦੂਆ ਸੰਸਾਰ ਬਾਂਝਾ ਰਹਿ ਜਾਂਦਾ। ਫਿਰ ਸਤਿਗੁਰੂ ਨੂੰ ਮਿਲ ਕੇ ਕੀ ਹੁੰਦਾ? ਮਿਲ ਸਤਿਗੁਰ ਨਿਰਮਲ ਹੋਆ, ਇਹਦੀ ਮੈਲ ਜਾਂਦੀ ਰਹੀ, ਕਿਉਂਕਿ ਉਹਨੇ ਨਾਮ ਦੇਤਾ ਭਰਿਆ ਮਤ ਪਾਪਾਂ ਦੇ ਸੰਗ, ਉਹ ਧੋਪੈ ਨਾ ਬਹਿ ਕੇ। ਸਤਿਗੁਰੂ ਨੂੰ ਮਿਲ ਕੇ ਨਿਰਮਲ ਹੋ ਗਿਆ, ਮਿਲ ਸਤਿਗੁਰ ਨਿਰਮਲ ਹੋਇਆ, ਦੇਖਾ ਉਹਨੇ ਗਿਆ ਬੁਲਾਏ। ਇਹ ਜਿਹੜੀ ਬਲਾ ਸੀ ਹਮੇ ਦੀ ਵਿਓ ਦੀ, ਉਹ ਚਲੀ ਗਈ, ਖਤਮ ਹੋ ਗਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਪਿਆਰਿਆ ਇਹ ਜੋ ਨਾਮ ਹੈ ਅੰਮ੍ਰਿਤ, ਇਹਦੇ ਉੱਤੇ ਵਿਸ਼ਵਾਸ ਲਿਆ, ਇਹ ਜਦ ਤੇਰੇ ਅੰਦਰ ਰਚ ਜਾਏਗਾ, ਉਸ ਵੇਲੇ ਜਿਹੜੀ ਮੈਲ ਹਮੇ ਦੀ ਜ਼ਹਿਰ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਏਗੀ। ਹੈ ਪੜ੍ਹ ਲਓ,
ਹੁਣ ਮੇਰੇ ਮਨ ਅੰਮ੍ਰਿਤ ਹਰ ਹਰ ਨਾਮ ਹੈ, ਸੁਣ ਮੇਰੇ ਮਨ
ਇਹ ਜਿਸ ਨੂੰ ਅੰਮ੍ਰਿਤ ਕਹਿੰਦੇ ਨੇ ਉਹ ਵਾਹਿਗੁਰੂ ਦਾ ਨਾਮ ਹੈ। ਮਿਲਦਾ ਕਿੱਥੋਂ ਹੈ? ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਗੁਰੂ ਦੀ ਮਤ ਜਿਹੜਾ ਧਾਰਨ ਕਰ ਲੈਂਦਾ ਉਹਨੂੰ ਅੰਦਰਲੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗਾ। ਕੰਮ ਕੀ ਕਰਦਾ? ਹਉਮੈ ਮਾਇਆ ਵੇਖਾ ਮੇਰੀ ਜ਼ਿੰਦਗੀ, ਹਰ ਅੰਮ੍ਰਿਤ ਵਿਖਲਾ ਜਾਏ ਰਾਮ। ਹਉਮੈ ਦੀ ਤੇ ਮਾਇਆ ਦੀ ਜਿਹੜੀ ਜ਼ਹਿਰ ਚੜੀ ਹੋਈ ਹੈ ਜੀਵ ਨੂੰ, ਜਿਹਦੇ ਕਰਕੇ ਹਰ ਵਕਤ ਭੁੱਲਿਆ ਰਹਿੰਦਾ, ਕਦੇ ਵੀ ਪਰਮੇਸ਼ਰ ਦੀ ਯਾਦ ਵਿਚ ਨਹੀਂ ਬੈਠਦਾ। ਕੋਈ ਵਿਰਲੇ ਬੰਦੇ ਨੇ ਜਿਨ੍ਹਾਂ ਦੀ ਯਾਦ ਵਿਚ ਵਾਹਿਗੁਰੂ ਬੈਠਦਾ, ਬਾਕੀ ਸਾਰਾ ਸੰਸਾਰ ਹਰ ਵਕਤ ਭੁੱਲਿਆ ਰਹਿੰਦਾ। ਕਾਰਨ ਕੀ ਹੈ? ਕਿਉਂਕਿ ਵਾਹਿਗੁਰੂ ਨੇ ਭੁੱਲ ਪਾ ਦਿੱਤੀ ਵਿਚਾਰੇ ਆਪਦੇ ਯਾਰ ਰਚਨਾ ਦੇ ਵਿਚਾਲੇ। ਵਾਹਿਗੁਰੂ ਨੇ ਇੱਕ ਮਾਇਆ ਦੀ ਲਕੀਰ ਕੱਢ ਦਿੱਤੀ, ਖਾਈ ਬਣਾ ਦਿੱਤੀ, ਉਹ ਭੁੱਲ ਪੈ ਗਈ, ਉਹ ਵਿਥ ਪੈ ਗਈ। ਵਿਥ ਪੈਣ ਦੇ ਨਾਲ ਇਹ ਵਾਹਿਗੁਰੂ ਨੂੰ ਤਾਂ ਯਾਦ ਨਹੀਂ ਕਰਦਾ। ਜਿਹੜੇ ਅੱਖਾਂ ਨਾਲ ਦੇਖਦੀ ਹੈ, ਕੰਨਾਂ ਨਾਲ ਸੁਣਦੀ ਹੈ, ਜਿਸਦਾ ਨਾਮ ਹੈ, ਜਿਸਦਾ ਰੂਪ ਹੈ, ਉਹਦੇ ਵਿਚ ਪਰਚਿਆ ਪਿਆ, ਉਹਦੇ ਚੋਂ ਨਹੀਂ ਨਿਕਲਦਾ। ਕਿੰਨਾ ਹੀ ਉਪਦੇਸ਼ ਦੇ ਲਓ, ਕਿੰਨਾ ਹੀ ਇਸ ਨੂੰ ਸਮਝਾ ਲਓ, ਨਹੀਂ ਨਿਕਲਦਾ। ਕਿਉਂ? ਜਦ ਤੱਕ ਸਾਧਨ ਨਹੀਂ ਕਰਦਾ ਨਿਕਲ ਨਹੀਂ ਸਕਦਾ। ਗੱਲਾਂ ਸੁਣਨ ਨਾਲ ਨਹੀਂ ਕੁਛ ਬਣਿਆ ਕਰਦਾ, ਕਰਨ ਨਾਲ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਹਉਮੈ ਮਾਇਆ ਵੇਖਾ ਮੇਰੀ ਜ਼ਿੰਦਗੀ, ਹਰ ਅੰਮ੍ਰਿਤ ਵੇਖ ਲੈ ਜਾਏਗਾ। ਬਾਕੀ ਇਹ ਜਿਹੜੀ ਮਾਇਆ ਹੈ, ਪੈਸਾ ਟਕਾ ਹੈ, ਬਿਲਡਿੰਗਾਂ ਹਨ, ਸਵਾਰੀਆਂ ਅਨੇਕ ਤਰ੍ਹਾਂ ਦੀਆਂ, ਬਾਗ ਬਗੀਚੇ, ਇਹ ਤਾਂ ਸਾਧੂਆਂ ਕੋਲ ਵੀ ਹੁੰਦੇ ਨੇ, ਸੰਸਾਰੀਆਂ ਕੋਲ ਵੀ ਹੁੰਦੇ ਆ। ਮਹਾਰਾਜ ਕਹਿੰਦੇ ਸਾਧੂਆਂ ਨੂੰ ਨਹੀਂ ਇਹ ਮਾਇਆ ਪੈਂਦੀ, ਕਿਉਂਕਿ ਉਹ ਸੁਚੇਤ ਨੇ, ਉਹਨਾਂ ਨੇ ਇਹਨੂੰ ਬਸ ਕਰ ਲਿਆ। ਬਸ ਕਰਕੇ ਇਹ ਸੇਵਾ ਮੰਗਦੀ ਹੈ। ਦਸਿਓ ਕੇ ਕਰ ਕੁਮਾਰੇ ਮਾਇਆ ਸਾਧਨਾ ਸੰਪੰਨ ਹੋ ਕੇ ਪਰਮੇਸ਼ਰ ਨੂੰ ਅੰਦਰ ਪ੍ਰਤੱਖ ਰੂਪ ਚ ਜਾਣ ਲਿਆ। ਭੇਖਣ ਦੀ ਗੱਲ ਨਹੀਂ ਮਹਾਰਾਜ ਕਰਦੇ, ਭੇਖਿਆਂ ਦੀ, ਕਿਸੇ ਡੇਰਿਆਂ ਦੇ ਮਾਲਕਾਂ ਦੀ ਨਾ। ਕੋਈ ਵੀ ਬੰਦਾ ਜਿਸਨੇ ਆਪਣੇ ਆਪ ਨੂੰ ਪਛਾਣ ਲਿਆ, ਪਰਮੇਸ਼ਰ ਨੂੰ ਪਛਾਣ ਲਿਆ, ਜਿਸ ਨੂੰ ਪਰਮੇਸ਼ਰ ਭੁੱਲਦਾ ਨਹੀਂ ਕਹਿੰਦੇ ਉਹਨੂੰ ਸਾਧੂ ਕਿਹਾ ਜਾਂਦਾ, ਸੰਤ ਕਿਹਾ ਜਾਂਦਾ। ਜਿਹੜਾ ਬਾਕੀ ਹੈ ਉਹ ਮਹਾਰਾਜ ਕਹਿੰਦੇ ਉਹ ਤਾਂ ਮਾਇਆ ਦੇ ਬੰਦੇ ਆ। ਮੁਨ ਜੋਗੀ ਸ਼ਾਸਤਰਗ ਕਹਾਵਤ ਸਭ ਕੀਨੇ ਬਸ ਆਪਣੇ। ਬੜੇ ਬੜੇ ਜੋਗੀ, ਬੜੇ ਬੜੇ ਮੁਨੀ, ਬੜੇ ਬੜੇ ਸ਼ਾਸਤਰ ਵਕਤਾ ਕਹਿੰਦੇ ਮਾਇਆ ਨੇ ਸਾਰੇ ਬਸ ਕਰ ਲਏ। ਮਛਿੰਦਰ ਨਾਥ ਬਹੁਤ ਵੱਡਾ ਜੋਗੀ ਸੀ, ਗੋਰਖਨਾਥ ਦਾ ਗੁਰੂ ਸੀ, ਸਾਧਨਾ ਸੰਪੰਨ, ਸਾਰੀਆਂ ਰਿਧੀਆਂ ਸਿੱਧੀਆਂ ਉਹਦੇ ਕੋਲ, ਐਨੀ ਮਾਇਆ ਚੁਲਝਿਆ ਹੋਇਆ ਸੀ। ਰਾਜਾ ਅਮਰੂ ਲੰਕਾ ਦਾ ਰਾਜਾ ਸੀ, ਉਸਦੇ ਪਾਸ ਕੁਛ ਸਮੇਂ ਤੋਂ ਗਿਆ ਹੋਇਆ। ਰਾਣੀਆਂ ਬਹੁਤ ਪਿਆਰ ਨਾਲ ਉਹਦੀ ਸੇਵਾ ਕਰਦੀਆਂ ਸਨ ਤੇ ਰਾਜਾ ਅਮਰੂ ਕਾਲਵਸ ਹੋ ਗਿਆ, ਇਹ ਸਪਰਸ਼ ਦਾ ਰੋਗੀ ਹੋ ਗਿਆ। ਤੇ ਉਸ ਵੇਲੇ ਰਾਣੀਆਂ ਰੋਂਦੀਆਂ, ਕਹਿਣ ਲੱਗਿਆ ਇਹਦਾ ਸਰੀਰ ਸੰਸਕਾਰ ਨਾ ਕਰੇ। ਆਪ ਉਸਨੇ ਇੱਕ ਕੰਦਰਾ ਭਾਲੀ ਲੰਕਾ ਦੇ ਅੰਦਰ, ਉਹਦੀ ਚਿਣਾਈ ਕੀਤੀ, ਅੰਦਰ ਚਲਿਆ ਗਿਆ, ਉਹਦੇ ਜਾ ਕੇ ਸਰੀਰ ਛੱਡਤਾ ਤੇ ਆਪਣੀ ਰੂਹ ਆ ਕੇ ਰਾਜੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਦਿੱਤੀ। ਰਾਜਾ ਉੱਠ ਕੇ ਖੜਾ ਹੋ ਗਿਆ, ਸਰੀਰ ਉਹਦਾ ਤੇ ਰੂਹ ਹੋਰ। 14 ਸਾਲ ਰਾਣੀਆਂ ਦੇ ਭੋਗਾਂ ਵਿੱਚ ਪਰਚਿਆ ਰਿਹਾ, ਕਿਧਰੇ ਜੋਗੀ ਪੁਣਾ ਗਿਆ, ਕਿਧਰੇ ਬਾਤ ਗਈ, ਮਾਇਆ ਨੇ ਮੋਲਿਆ, ਬਿਨਾਂ ਦੰਦਾਂ ਦੇ ਖਾ ਲਿਆ। ਸਾਰੇ ਜਿੱਥੇ ਜਿੱਥੇ ਵੀ ਉਹਦੇ ਚੇਲੇ ਸੀ ਹੈਰਾਨ ਹੋਏ ਵੀ ਸਾਡਾ ਗੁਰੂਦੇਵ ਕਿੱਥੇ ਚ ਰਹਿ ਗਿਆ। ਸਭ ਤੋਂ ਵੱਡਾ ਜਿਹੜਾ ਚੇਲਾ ਸੀ ਉਹਦਾ ਗੋਰਖਨਾਥ। ਬਾਲ ਗੰਦਾਈ ਇੱਕ ਜੋਗੀ ਸੀ, ਉਸਨੇ ਕਿਹਾ ਗੋਰਖਨਾਥ ਪਤਾ ਤੇਰਾ ਗੁਰੂ ਕਿੱਥੇ ਹੈ? ਕਹਿਣ ਲੱਗੇ ਕਿਤੇ ਸਮਾਧੀ ਸਥਿਤ ਹੋਣਗੇ। ਕਹਿੰਦੇ ਜਾ ਦੇਖ ਲੈ, ਟੋਲ ਲੈ, ਮੈਂ ਦੱਸ ਦੂੰ ਕਿੱਥੇ ਹੈ। ਗੋਰਖਨਾਥ ਨੇ ਹਰ ਥਾਂ ਤੇ ਦੇਖਿਆ, ਯੋਗ ਬਲ ਦੇ ਨਾਲ ਹੈਰਾਨ ਹੋ ਗਿਆ ਬਈ ਗੁਰੂ ਕਿੱਥੇ ਪਿਆ ਚਲਿਆ ਗਿਆ, ਸਰੀਰ ਪਿਆ ਖਾਲੀ, ਗੁਰੂ ਦਾ ਨੀ ਪਤਾ ਲੱਗਦਾ ਵਿੱਚੋਂ ਨਿਕਲ ਕੇ ਕਿੱਥੇ ਚਲਿਆ ਗਿਆ। ਫਿਰ ਉਸੇ ਨੇ ਬਾਲਗਦਾਈ ਨੇ ਕਿਹਾ, ਕਹਿੰਦਾ ਗੋਰਖਨਾਥ ਤੇਰਾ ਗੁਰੂ ਪਤਿਤ ਹੋ ਗਿਆ, ਉਹ ਆਪਣਾ ਪਿੰਜਰ ਤਾਂ ਛੱਡ ਗਿਆ ਗੁਫਾ ਚ ਤੇ ਆਪਣੀ ਰੂਹ ਨੂੰ ਕੱਢ ਕੇ ਲੈ ਗਿਆ ਰਾਜੇ ਅਮਰੂ ਦੇ ਸਰੀਰ ਵਿੱਚ, ਉੱਥੇ ਰਾਣੀਆਂ ਭੋਗਦਾ, ਰਾਜ ਕਰਦਾ, ਬਾਲ ਬੱਚੇ ਹੋਏ ਹੋਏ ਨੇ ਉਹਦੇ। ਤੇ ਨਾਲ ਉਹਨੇ ਬੰਦ ਕਰ ਦਿੱਤਾ ਵੀ ਕੋਈ ਜੋਗੀ ਇੱਥੇ ਨਾ ਆਵੇ, ਖਾਸ ਕਰਕੇ ਤੈਨੂੰ। ਬੜੀ ਜੁਗਤ ਦੇ ਨਾਲ ਗੋਰਖਨਾਥ ਪਹੁੰਚਦਾ, ਇਸ ਨੇ ਆਪਣੇ ਗੁਰੂ ਨੂੰ ਛਡਾਇਆ ਉਸ ਦੇ ਵਿੱਚੋਂ ਤੇ ਪਿੰਜਰ ਦੇ ਵਿੱਚ ਮੁੜ ਕੇ ਦਾਖਲ ਕਰਵਾਇਆ। ਮਹਾਰਾਜ ਕਹਿੰਦੇ ਕਿੱਡਾ ਬੜਾ ਜੋਗੀ ਸੀ, ਮੁਨ ਜੋਗੀ ਸ਼ਾਸਤਰ ਕਹਾਵਤ ਸਭ ਕੀਨੇ ਬਸ ਆਪਣੇ, ਤੀਨ ਦੇ ਵਰ ਕੋੜ 33 ਤਿਨਕੀ ਹੈ ਪਛਨਾ ਦੇ, 33 ਕਰੋੜ 2 ਦੇਵਤੇ ਤੇ 3 ਮੁਖੀ ਦੇਵਤੇ, ਇਹ ਵੀ ਮਾਇਆ ਦੇ ਵਿੱਚ ਉਲਝ। ਐਸੀਆਂ ਐਸੀਆਂ ਸਾਖੀਆਂ ਆਉਂਦੀਆਂ, ਹੈਰਾਨ ਹੋ ਜਾਏਗਾ ਵੀ ਇਹ ਹੋ ਕੀ ਗਿਆ। ਵਰਮਾ ਜੀ ਦੀ ਲੜਕੀ ਜੋ ਸੀ ਸਾਹਮਣੇ ਖੜੀ ਸੀ, ਬਹੁਤ ਸੁੰਦਰ ਬਦਨ ਸੀ, ਉਹਦੇ ਵੱਲ ਦੇਖਦਾ ਰਿਹਾ ਦੇਖਦਾ ਰਿਹਾ, ਮੌਤ ਹੋ ਗਿਆ ਆਪਣੀ ਲੜਕੀ ਦੇ ਉੱਤੇ, ਕਿੱਡਾ ਬੜਾ ਦੇਵਤਾ। ਲੜਕੀ ਦੂਸਰੇ ਪਾਸੇ ਹੋ ਗਈ, ਉਹਨੇ ਦੂਸਰੇ ਜਿਹੜਾ ਚਿਹਰਾ ਸੀ ਉਹਨੂੰ ਕੰਮ ਚ ਲੈ ਲਿਆ, ਲੜਕੀ ਪਿਛਲੇ ਪਾਸੇ ਹੋ ਗਈ, ਉਹਨੇ ਪਿਛਲੇ ਪਾਸੇ ਮੂੰਹ ਲਾ ਲਿਆ, ਉਹ ਮੋਢੇ ਦੂਏ ਮੋਢੇ ਵੱਲ ਰਹੀ ਉੱਥੇ ਮੂੰਹ ਲਾ ਲਿਆ। 4 ਮੁਖ ਕਹਿੰਦੇ ਨੇ ਵਰਮਾ ਦੇ। ਉਹਨੇ ਜਦ ਦੇਖਿਆ ਵੀ ਮੇਰੇ ਪਿਤਾ ਦੀ ਨੀਤ ਬੜੀ ਮਾਰੀ ਹੈ ਤੇ ਉਸ ਵੇਲੇ ਅਸਮਾਨ ਨੂੰ ਉੜ ਚੱਲੀ, ਉਹਨੇ ਸਿਰ ਇੱਕ ਹੋਰ ਲਾ ਲਿਆ ਸਿਰ ਦੇ ਉੱਤੇ। ਸ਼ਿਵ ਜੀ ਬੈਠੇ ਦੇਖ ਰਹੇ ਨੇ ਵੀ ਇਹ ਕੀ ਹੋਇਆ, ਇਹ ਐਡਾ ਬੜਾ ਦੇਵਤਾ ਵੇਦਾਂ ਦੇ ਉਚਾਰਨ ਕਰਨ ਵਾਲਾ, ਇਹ ਤਾਂ ਪਤਿਤ ਹੋ ਗਿਆ। ਉਸਨੇ ਉਹਦਾ ਉੱਪਰਲਾ ਸੀਸ ਤਰਸੂਲ ਨਾਲ ਕੱਟ ਲਿਆ, ਉਹ ਕੱਟਿਆ ਤਾਂ ਉਹਦੀ ਜਿਹੜੀ ਖੋਪਰੀ ਗਿਰੀ ਉਹ ਸ਼ਿਵਜੀ ਦੇ ਹੱਥ ਨਾਲ ਚਿੰਬੜ ਗਈ। ਬੜਾ ਪ੍ਰੋਬਲਮ ਹੋਇਆ ਵੀ ਇਹ ਲਹਿੰਦੀ ਨਹੀਂ ਹੈ, ਕੱਟ ਕੱਟ ਕੇ ਲਾਉਣੀ ਕੀਤੀ ਤੇ ਨਾਲੋਂ ਥੇਲੀ ਦੇ ਨਾਲੋਂ ਨਹੀਂ ਲਹਿੰਦੀ। ਬਥੇਰਾ ਤੀਰ ਥਾਂ ਤੇ ਭਰਮਿਆ, ਹਰ ਤੀਰ ਤੇ ਜਾ ਕੇ ਹੱਥ ਧੋਇਆ, ਕਪਾਲ ਮੋਚਨ ਜਦ ਆਇਆ ਇੱਥੇ ਆ ਕੇ ਲਈ ਇਹਦਾ ਨਾਮ ਕਪਾਲ ਮੋਚਨ ਇਸੇ ਕਰਕੇ ਰੱਖੇਗਾ। ਕਿੱਡਾ ਬੜਾ ਦੇਵਤਾ, ਦੁਨੀਆਂ ਨੂੰ ਵੇਦਾਂ ਦਾ ਗਿਆਨ ਦੇਣ ਵਾਲਾ, ਲੇਕਿਨ ਜਦ ਮਾਇਆ ਨੇ ਭਰਮਾਇਆ ਕਹਿੰਦੇ ਆਪਣੀ ਲੜਕੀ ਤੇ ਹੀ ਭਰਮ ਗਿਆ। ਇਸੇ ਤਰ੍ਹਾਂ ਬਹੁਤ ਸਾਰੀਆਂ ਸਾਖੀਆਂ ਆਉਂਦੀਆਂ ਨੇ ਕਿ ਤੀਨ ਦੇਵ ਔਰ ਕੋਟ 33 ਕਰੋੜ ਦੇਵਤਾ, ਤਿੰਨ ਕੀ ਹੈਰਤ ਕਛ ਨਾ ਦੇ। 33 ਕਰੋੜ ਦੇਵਤਿਆਂ ਦਾ ਜੋ ਸ਼੍ਰੋਮਣੀ ਦੇਵਤਾ ਸੀ ਜਿਸਦਾ ਨਾਮ ਇੰਦਰ ਹੈ, ਮਹਾਰਾਜ ਕਹਿੰਦੇ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ। ਉਹ ਦੇਵਤੇ ਕੋਲ ਪੱਛਰਾਵਾਂ ਨੇ, ਲੇਕਿਨ ਗੌਤਮ ਤਪੇ ਦੀ ਇਸਤਰੀ ਦੇ ਉੱਤੇ ਲੁਭਾਵਤ ਹੋ ਗਿਆ, ਫਿਜ਼ੀਕਲ ਸਰੀਰ ਧਾਰਨ ਕਰ ਲਿਆ ਤੇ ਅਖੀਰ ਹੋਇਆ ਕਿ ਕਹਿੰਦੇ ਉਹਨੂੰ ਸ਼ਰਾਬ ਮਿਲ ਗਿਆ। ਸਹਿ ਸਰੀਰ ਚੈਨ ਭਰ ਹੋਏ ਤਾਂ ਮਨ ਪੱਛੋ ਤਾਂ ਪਛਤਾਇਆ, ਫਿਰ ਰੋਇਆ ਜਾ ਕੇ ਸੰਸਰਦਾਨ ਦੇ ਇੰਦਰ ਨੂੰ ਆਇਆ। ਉਹਨੂੰ ਵਿਚਾਰੀ ਨੂੰ ਸ਼ਰਾਬ ਮਿਲ ਗਿਆ ਵੀ ਤੂੰ ਸਿਰਾ ਬਣ ਜਾ। ਕਹਿਣ ਲੱਗੀ ਮੇਰਾ ਤਾਂ ਦੋਸ਼ ਕੋਈ ਨਹੀਂ ਹੈ, ਤੇਰਾ ਇਹਨੇ ਸਰੀਰ ਧਾਰਿਆ, ਤੇਰਾ ਰੂਪ ਹੂ ਹੂ ਧਾਰ ਕੇ ਆਇਆ, ਮੇਰਾ ਤਾਂ ਦੋਸ਼ ਹੈ, ਮੈਂ ਨਹੀਂ ਪਛਾਣ ਸਕੀ, ਮੇਰਾ ਵੀ ਕੋਈ ਉਪਾਅ ਕਰ, ਮੈਂ ਪੱਥਰ ਤਾਂ ਬਣ ਜਾਣਾ ਕਿਉਂਕਿ ਤੇਰਾ ਬੋਲ ਨਹੀਂ ਟਲਣਾ, ਕੋਈ ਕਿਰਪਾ ਕਰ। ਕਹਿਣ ਲੱਗੇ ਤ੍ਰੇਤਾ ਯੁਗ ਦੇ ਅੰਦਰ ਸ੍ਰੀ ਰਾਮ ਚੰਦਰ ਜੀ ਜਦ ਲੰਘਣਗੇ ਗੰਗਾ ਦੇ ਕੰਢੇ ਤੋਂ ਪੈਦਲ, ਉਸ ਵੇਲੇ ਤੇਰੇ ਨਾਲ ਚਰਨ ਛੂ ਜਾਏਗਾ, ਜਦੋਂ ਚਰਨ ਛੂਇਆ ਉਸੇ ਵੇਲੇ ਭਗਵਾਨ ਆ ਜਾਣਗੇ ਤੇ ਤੇਰੀ ਗਤੀ ਹੋ ਜਾਏਗੀ। ਮਹਾਰਾਜ ਕਹਿੰਦੇ ਦੇਖੋ ਦੇਵਤਿਆਂ ਦਾ ਮੁਖੀ ਤੀਨ ਦੇਵ ਔਰ ਕੋਟ 33 ਤਿੰਨ ਕੀ ਹੈਰਤ ਕਛ ਨਾ ਰਹੀ, ਬਲਵੰਤ ਵਿਆਪ ਰਹੀ ਸਭ ਨਹੀਂ, ਅਵਰ ਨਾ ਜਾਣ ਸਕੋ ਮਰਮਾ ਗੁਰ ਕਿਰਪਾ ਦੇ ਦੇਈ। ਪੂਰਾ ਸਤਿਗੁਰੂ ਹੋਵੇ ਉਹ ਮਾਇਆ ਨੂੰ ਲਾ ਦਿੰਦਾ, ਪਰਮੇਸ਼ਰ ਨੂੰ ਦਿਖਾ ਦਿੰਦਾ, ਪਰਮੇਸ਼ਰ ਨਾਲ ਜੋੜ ਦਿੰਦਾ। ਜਿੱਥੇ ਨਾਮ ਆ ਜਾਂਦਾ ਉੱਥੇ ਫਿਰ ਮਾਇਆ ਨਹੀਂ ਰਹਿੰਦੀ। ਜੀਤ ਜੀਤ ਜੀਤੇ ਸਭ ਥਾਂ ਸਗਲ ਭਵਨ ਲਪਟੇ, ਕਹਿੰਦੇ ਨੇ ਸਾਰੇ ਥਾਂ ਲਿੱਤੇ, ਧਰਮ ਸਥਾਨ ਕੋਈ ਨੀ ਮਾਇਆ ਨੇ ਛੱਡਿਆ। ਕੌਣ ਨਾਨਕ ਸਾਧੂ ਦੇ ਬਾਗੀ ਹੋਏ ਚੇਰੀ ਚਰਨ ਗਏ। ਕੇਵਲ ਬੰਦਗੀ ਕਰਨ ਵਾਲੇ ਜਿਹੜੇ ਮਹਾਂਪੁਰਸ਼ ਨੇ ਸਾਧੂ ਨੇ ਉਹਨਾਂ ਤੋਂ ਕਹਿੰਦੇ ਇਹ ਭੱਜੀ ਹੈ, ਹੋਰ ਨੀ ਕਿਸੇ ਦੇ, ਬਾਕੀ ਤਾਂ ਦੁਨੀਆਂ ਨੇ ਸਾਰੀ ਖਾਲੀ, ਮਾਇਆ ਮਮਤਾ ਮੋਹਣੀ ਜਿਨ ਬਨ ਬਿੰਦ ਅੰਤਾ ਜਗਤ ਆਇਆ, ਵੱਡੇ ਵੱਡੇ ਖਾਲੇ ਇਸ ਨੇ। ਇਹ ਮਾਇਆ ਨੇ ਸਾਨੂੰ ਘੇਰ ਲਿਆ। ਮਹਾਰਾਜ ਕਹਿੰਦੇ ਇਹ ਭਿਆਨਕ ਬਲਦਾਰ ਸੱਪ ਹੈ ਜਿਹਨੇ ਸੰਸਾਰ ਨੂੰ ਘੇਰ ਲਿਆ ਆਪਣੀ ਲਪੇਟ ਦੇ ਵਿੱਚ। ਮਾਇਆ ਭਿਆਨਕ ਸਰਪ ਹੈ, ਜੱਗ ਘੇਰਿਆ ਵਿਖ ਮਾਏ, ਵਿਓ ਵਾਲਾ ਮੂੰਹ ਹੈ ਇਹਦਾ। ਹੁਣ ਜੇ ਤਾਂ ਨਾਮ ਪੱਲੇ ਹੋਵੇ ਤਾਂ ਮਰ ਜਾਂਦਾ। ਮਹਾਰਾਜ ਕਹਿੰਦੇ ਭਾਈ ਪਾਨਾ, ਇਹ ਸਾਰਾ ਸੰਸਾਰ ਜਿਹੜਾ ਹੈ ਪਰਮੇਸ਼ਰ ਨੇ ਜਦ ਰਚਨਾ ਰਚੀ ਉਸ ਵੇਲੇ ਇੱਕ ਤੱਤ ਰਚਿਆ ਜਿਸ ਨੂੰ ਹਉਮੈ ਤੱਤ ਕਹਿੰਦੇ। ਹਉਮੈ ਤੱਤ ਨੇ ਉਪਜਣ ਦੇ ਨਾਲ ਇਸ ਦੀ ਸੁਰਤ ਜਿਹੜੀ ਸੀ ਉਹਨੂੰ ਇਹ ਗਿਆਨ ਹੋ ਗਿਆ ਕਿ ਮੈਂ ਹਾਂ ਕੋਈ ਅੱਡ ਚੀਜ਼, ਵਾਹਿਗੁਰੂ ਅੱਡਾ, ਮੈਂ ਅੱਡਾ। ਇੱਥੋਂ ਇਹਨੂੰ ਇਹ ਹਉਮੈ ਕਹਿੰਦੇ ਨੇ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਜੁਣੀ ਪਾਏ। ਉਹ ਹਉਮੈ ਨੇ ਸੰਸਾਰ ਦੇ ਵਿੱਚ ਇਸ ਜੀਵ ਨੂੰ ਘਮੇਟੜੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਹੰਗਤਾ ਤੇ ਮਮਤਾ ਵਿੱਚ ਆ ਗਿਆ। ਹਰ ਕੰਮ ਨੂੰ ਕਹਿੰਦਾ ਮੈਂ ਕਰਦਾ, ਚੰਗਾ ਕਰਿਆ ਤਾਂ ਵੀ ਮੈਂ, ਭਲਾ ਹੋਇਆ ਤਾਂ ਕਹੇ ਨਾ ਕਹੇ ਲੱਗਣਾ ਹੀ ਹੈ ਇਹਨੂੰ। ਕਹਿੰਦੇ ਉਹ ਕਰਮਾਂ ਦੇ ਚੱਕਰ ਨੇ ਕੀਤੇ ਹੋਏ ਨੇ ਇਹਨੂੰ ਜੰਮਣ ਮਰਨ ਚ ਪਾ ਤਾ, ਜਦ ਤੋਂ ਸੰਸਾਰ ਰਚਿਆ ਇਹ ਜੰਮਦਾ ਤੇ ਮਰਦਾ ਹੈ, ਇਹਦਾ ਕੋਈ ਇਲਾਜ ਨਹੀਂ। ਇੱਕੋ ਇਲਾਜ ਮਹਾਰਾਜ ਨੇ ਦਫਰਮਾਨ ਕੀਤਾ, ਹਮੇ ਕੋਈ ਦੇ ਵਾਹਿਗੁਰੂ ਮੰਤਰ ਜਪੀ। ਵਾਹਿਗੁਰੂ ਮੰਤਰ ਜਪਦਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਜ। ਵਾਹਿਗੁਰੂ ਮੰਤਰ ਜਪਦਿਆਂ ਜਪਦਿਆਂ ਆਦਮੀ ਨਾਮ ਮੰਡਲ ਚ ਪਹੁੰਚ ਜਾਂਦਾ, ਮਾਇਆ ਦੇ ਮੰਡਲ ਨੂੰ ਕ੍ਰੋਸ ਕਰ ਜਾਂਦਾ। ਮਹਾਰਾਜ ਕਹਿੰਦੇ ਉੱਥੇ ਹਉਮੈ ਦਾ ਲੇਸ ਨਹੀਂ ਹੁੰਦਾ, ਬਾਕੀ ਤਾਂ ਸਾਰੀ ਦੁਨੀਆ ਹਉਮੈ ਦੇ ਰੋਗ ਨਾਲ ਗ੍ਰਸਤ ਹੈ। ਅਸੀਂ ਰੋਗੀ ਹਾਂ ਸਾਰੇ, ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਰੋਗੀ ਹਾਂ, ਕਿਉਂ ਜਿੰਨਾ ਜਿਹਦੇ ਵਿੱਚ ਮੇਰੀ ਤੇ ਮੈਂ ਹੈ ਦੋ ਚੀਜ਼ਾਂ ਨੇ, ਉਹ ਚੀਜ਼ ਜਿਹੜੀ ਹੈ ਉਹ ਅਨਾਤਮ ਹੋਇਆ ਕਰਦੀ, ਆਤਮ ਨਹੀਂ ਹੋਇਆ ਕਰਦੀ, ਅਸੀਂ ਉਹਦੇ ਵਿੱਚ ਫਸੇ ਪਏ। ਹਮੈ ਰੋਗ ਮਾਨੁੱਖੋ ਦੀਨਾ, ਹਮੈ ਹੋਈ ਕੀ ਸਾਨੂੰ ਕੀ ਪਤਾ ਲੱਗੇ ਵੀ ਰੋਗੀ ਕਿਵੇਂ ਆ। ਕਹਿੰਦੇ ਜਿਹੜਾ ਤੂੰ ਕਹਿੰਦਾ ਨਾ ਮੈਂ ਆ, ਇਹ ਹਮੈ ਕਰਕੇ ਹੀ ਕਹਿੰਦਾ, ਦਰਅਸਲ ਤੂੰ ਹੈ ਨੀ। ਮਾਧਵੇ ਕਿਆ ਕਹੀਏ, ਪਰ ਮੈਂ ਸਾ ਜੈਸਾ ਮਾਨੀਆ ਹੋਏ ਨਾ ਤੈਸਾ, ਅਜੀਬ ਗੱਲ ਹੋਈ ਹੋਈ ਹੈ। ਪੜ੍ਹਦਾ ਹੈ, ਲਿਖਦਾ ਹੈ, ਪੀ ਐਚ ਡੀ ਕਰਦਾ, ਡੀ ਲਿਟ ਕਰਦਾ, ਮਹਾਰਾਜ ਕਹਿੰਦੇ ਕੁਛ ਨੀ ਕਰਿਆ, ਇਹ ਪੜ੍ਹਾਈ ਕਿਸੇ ਕੰਮ ਦੀ ਨਹੀਂ। ਪੜ੍ਹਾਈ ਉਹ ਹੈ ਜਿਹਦੇ ਵਿੱਚ ਆਪਣੇ ਆਪ ਨੂੰ ਪਛਾਣ ਜਾਵੇ ਮੈਂ ਕੌਣ, ਪ੍ਰਤੱਖ ਰੂਪ ਚ ਪਛਾਣ ਜਾਵੇ। ਉਹ ਤਾਂ ਪੜ੍ਹਿਆ ਨਾਨਕ ਸੋ ਪੜ੍ਹਿਆ ਸੋ ਬੀਨਾ ਜਿਸ ਰਾਮ ਨਾਮ ਗੱਲ ਹਾਰ, ਜਿਹੜਾ ਨਾਮ ਦੇ ਮੰਡਲ ਚ ਚਲਿਆ ਗਿਆ, ਨਾਮ ਨੂੰ ਹਰ ਥਾਂ ਦੇ ਉੱਤੇ ਪਰਿਪੂਰਨ ਸਮਝਦਾ, ਕਹਿੰਦੇ ਉਹ ਪੜਿਆ ਹੋਇਆ ਦੂਆ ਨੀ। ਜਿਹੜਾ ਦੂਆ ਪੜਿਆ ਮੂਰਖ ਆਖੀ ਹੈ, ਜਿਸ ਵਿੱਚ ਲਭ ਲੋਭ ਹੰਕਾਰ, ਜਿਹਨੇ ਆਪਣੇ ਆਪ ਨੂੰ ਨਹੀਂ ਪਛਾਣਿਆ, ਕਹਿੰਦੇ ਉਹ ਤਾਂ ਅਨਪੜ੍ਹ ਬੰਦਾ, ਪੜਿਆ ਹੋਇਆ ਨੀ ਹੈ, ਅਣਜਾਣ ਬੰਦਾ। ਸੋ ਹਮੈ ਆ ਜਾਤ ਹੈ, ਹਮੈ ਕਰਮ ਕਮਾਏ, ਹਮੈ ਹੀ ਬੰਧਨਾ ਫਿਰ ਫਿਰ ਜੂਨੀ ਪਾਏ, ਜਿੱਥੇ ਹੰਗਤਾ ਤੇ ਮਮਤਾ ਹੈ। ਹੰਗਤਾ ਕਹਿੰਦੇ ਨੇ ਮੈਂ ਨੂੰ, ਮਮਤਾ ਕਹਿੰਦੇ ਨੇ ਮੇਰੀ ਨੂੰ, ਕੋਈ ਚੀਜ਼ ਲੈ ਲਓ ਤੁਸੀਂ। ਅੱਖ ਕਹਾਂਗੇ ਮੇਰੀ ਅੱਖ, ਮੇਰਾ ਕੰਨ, ਮੇਰਾ ਹੱਥ, ਮੇਰਾ ਪੈਰ, ਮੇਰੀ ਲੱਤ, ਮੇਰਾ ਪੇਟ, ਮੇਰੀ ਛਾਤੀ, ਮੇਰੀ ਬਾਂਹ, ਉਹ ਜਿਹੜੀ ਚੀਜ਼ ਹੈ ਉਹ ਆਤਮਾ ਨਹੀਂ ਹੋਇਆ ਕਰਦੀ, ਜਿਹਦੇ ਚ ਮੈਂ ਤੇ ਮੇਰੀ ਹੋਵੇ। ਕਹਿੰਦੇ ਜਿਹੜਾ ਆਪਣੇ ਆਪ ਨੂੰ ਵੱਖਰਾ ਸਮਝ ਲਿਆ ਹੈ ਆਤਮਾ, ਇੱਥੇ ਕੋਈ ਪਰਿਪੂਰਨ ਵਰਨ ਦੂਸਰੇ ਵਰਨ ਸੁਣੀਏ, ਇੱਕ ਇੱਕ ਬਖਾਣੀ ਹੈ, ਆਤਮ ਪਸਾਰਾ ਕਰਨ ਹਾਰਾ ਰੱਬ ਬਿਨਾਂ ਨਹੀਂ ਜਾਣੀ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਇਹ ਜੋਤ ਦੇ ਆਸਰੇ ਚੱਲਦਾ, ਜੋਤ ਦੇ ਆਸਰੇ ਵੱਧਦਾ, ਜੋਤ ਦੇ ਆਸਰੇ ਕਾਇਮ ਰਹਿੰਦਾ, ਤੇ ਫਿਰ ਇਹਦਾ ਸੁਭਾਅ ਹੈ ਬਾਲ ਜਵਾਨੀ ਅਰ ਬਿਰਧ ਹੋਣ ਤੀਨ ਅਵਸਥਾ ਜਾਣ, ਜਦੋਂ ਤਿੰਨ ਪੂਰੀਆਂ ਹੋ ਜਾਣ ਤਾਂ ਫਿਰ ਇਹ ਖੇ ਹੋ ਜਾਇਆ ਕਰਦਾ, ਖਤਮ ਹੋ ਜਾਂਦਾ। ਇਹ ਖਤਮ ਹੋਣ ਵਾਲੀ ਚੀਜ਼ ਨੂੰ ਕਹਿੰਦਾ ਮੈਂ ਆ। ਆਪਾਂ ਵਿਚਾਰ ਲਓ, ਸਾਰੇ ਆਪਾਂ ਕਹਿੰਦੇ ਮੈਂ ਆ, ਕੋਈ ਨਾਂ ਲੈ ਕੇ ਗਾਲ ਕੱਢਦੇ, ਮਹਾਰਾਜ ਕਹਿੰਦੇ ਤੈਨੂੰ ਗਾਲ ਕਿੱਥੋਂ ਲੱਗ ਗਈ, ਤੂੰ ਆਪਣੇ ਆਪ ਨੂੰ ਪਛਾਣ, ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਇਹ ਤੀਨ ਜਾਣਾ ਕੀਤੀ ਕਿ ਮੁਦਤ ਚਲਤੇ ਖਬਰ ਨਾ ਪਾਇਓ, ਤੂੰ ਤਾਂ ਇੱਕ ਸਬਰ ਕਰਨ ਵਾਲਾ ਜੀਵ ਹੈ। ਜੇ ਕਿਸੇ ਦੇ ਜਾ ਰਿਹਾ ਜਹਾਜ਼ ਦੇ ਵਿੱਚ, ਜਹਾਜ਼ ਨੂੰ ਗਾਲ ਕੱਢ ਦੇਵੇ ਤਾਂ ਜਹਾਜ਼ ਚਲਾਉਣ ਵਾਲੇ ਨੂੰ ਤਾਂ ਲੱਗੀ ਨਾ, ਉਹ ਤਾਂ ਜਹਾਜ਼ ਨੂੰ ਗਾਲਾਂ ਕੱਢਦਾ। ਜੇ ਕਾਰ ਨੂੰ ਗਾਲਾਂ ਕੱਢਦਾ, ਉਹ ਕਾਰ ਨੂੰ ਗਾਲਾਂ ਲੱਗਦੀਆਂ, ਕਾਰ ਨੂੰ ਚਲਾਉਣ ਵਾਲੇ ਮਾਲਕ ਨੂੰ ਤਾਂ ਨਹੀਂ ਲੱਗਦੀਆਂ। ਪਰ ਮਹਾਰਾਜ ਕਹਿੰਦੇ ਇੱਥੇ ਦੇਖੋ ਕਿੰਨਾ ਭੁੱਲਿਆ ਹੋਇਆ। ਕੋਈ ਕਹਿ ਦੇਵੇ ਮਾੜੀ ਜੀ ਗੱਲ, ਜਿਹੜੀ ਆਪਣੇ ਆਪ ਨੂੰ ਮਾਫ ਕਰਾਉਂਦੀ, ਉਹ ਬਸ ਅੱਗ ਬਗੋਲਾ ਹੋ ਜਾਂਦਾ। ਹਾਲਾਂਕਿ ਉਹ ਸਰੀਰ ਕਰਕੇ ਸਰੀਰ ਨੂੰ ਮੰਨਦਾ ਆਪਣੇ ਆਪ ਨੂੰ, ਕਿਉਂਕਿ ਨੌ ਸਰੀਰ ਦਾ। ਆਹ ਜਿਹੜਾ ਸਥੂਲ ਸਰੀਰ ਹੈ, ਇਹਦਾ ਨਾਮ ਹੈ ਅੰਦਰਲੇ ਸਰੀਰ ਦਾ, ਕੋਈ ਨਾਮ ਹੀ ਨਹੀਂ ਹੈ, ਰੱਖਿਆ ਹੀ ਨਹੀਂ ਕਿਸੇ ਨੇ, ਨਾ ਕੋਈ ਜਾਣਦਾ ਨਾ ਕੋਈ ਨਾਮ ਰੱਖਦਾ। ਉਹਦੇ ਅੱਗੇ ਕਾਰਨ ਸਰੀਰ ਹੈ, ਪੜਦਾ ਹੋਰ ਹੈ, ਉਹਦਾ ਵੀ ਕੋਈ ਨਾਮ ਨਹੀਂ ਰੱਖਦਾ। ਉਹਦੇ ਅੱਗੇ ਆਤਮਾ ਹੈ, ਆਤਮਾ ਜਿਹੜੀ ਹੈ ਉਹਦੇ ਵਿੱਚੋਂ ਸਾਰੀ ਚੀਜ਼ਾਂ ਪੈਦਾ ਹੁੰਦੀਆਂ, ਉਹਦੇ ਵਿੱਚ ਇਹ ਲੀਨ ਹੁੰਦੀਆਂ ਨੇ, ਉਹੀ ਪਥਰੀ ਹੋਈ ਹੈ, ਉਹੀ ਆਪਣੇ ਕੌਤਕ ਕਰ ਰਹੀ ਹੈ। ਜਿਵੇਂ ਪਾਣੀ ਦੇ ਵਿੱਚ ਦ੍ਰਵਤਾ ਹੈ ਨਾ, ਉਹ ਸਹਿ ਸੁਭਾਅ ਹੈ ਉਹਦਾ, ਪਾਣੀ ਨੇ ਪਿਆਉਣਾ ਹੀ ਹੋਇਆ, ਦੂਜੀ ਚੀਜ਼ ਦ੍ਰਵ ਹੈ ਉਹ। ਪੱਥਰ ਦੇ ਵਿੱਚ ਕਠੋਰਤਾ ਸਹਿ ਸੁਭਾਅ ਹੈ, ਅੱਗ ਦੇ ਵਿੱਚ ਉਸ਼ਣਤਾ ਜਾਲਣ ਸ਼ਕਤੀ ਸਹਿ ਸੁਭਾਅ ਹੈ, ਬਰਫ਼ ਦੇ ਵਿੱਚ ਠੰਡਕ ਸਹਿ ਸੁਭਾਅ ਹੈ। ਇਵੇਂ ਜਿਵੇਂ ਆਤਮਾ ਦੇ ਵਿੱਚ ਪਸਾਰਾ ਜਿਹੜਾ ਦਿਸਦਾ ਤੁਹਾਨੂੰ ਸਾਰਾ ਹੀ ਆਤਮ ਪਸਾਰਾ, ਪ੍ਰਭ ਇਹਨਾਂ ਨੇ ਜਾਣੀਆ, ਉਹ ਸਾਰਾ ਪਸਾਰਾ ਆਤਮਾ ਦਾ। ਆਤਮਾ ਆਪਣੇ ਸਵਾਰੇ ਮੁਤਾਬਕ ਫੈਲੀ ਹੋਈ ਹੈ, ਪਾਰ ਬ੍ਰਹਮ ਕੇ ਸਗਲੇ ਠਾਂ, ਜਿਤ ਜਿਤ ਕਰ ਰੱਖੇ ਤੈਸਾ ਤਿੰਨਾ, ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਬਨੋ, ਪਸਰਿਓ ਆਪ ਹੋਏ ਅਨਕ ਤਰੰਗ, ਆਪੇ ਹੀ ਪਸਰ ਗਿਆ ਆਪਣੇ ਸੁਭਾਅ ਦੇ ਮੁਤਾਬਕ। ਬੀਜ ਆਪਣੇ ਸੁਭਾਅ ਦੇ ਮੁਤਾਬਕ ਬਰੋਟਾ ਬਣ ਜਾਂਦਾ, ਬੋਲ ਬਣ ਜਾਂਦਾ, ਦੇਖੋ ਕਿੰਨਾ ਨਿੱਕਾ ਜਿਹਾ ਖਸਖਸ ਦੇ ਦਾਣੇ ਜਿੰਨਾ ਬੀਜ। ਜਦ ਉਹ ਪਸਰਦਾ ਹੈ, ਪਹਿਲਾਂ ਛੋਟਾ ਜਿਹਾ, ਫਿਰ ਉਦੋਂ ਵੱਡਾ, ਫਿਰ ਉਦੋਂ ਵੱਡਾ, ਦੇਖਦੇ ਦੇਖਦੇ ਵੱਧ ਜਾਂਦਾ ਹੈ, ਤੇ ਹਜ਼ਾਰਾਂ ਸਾਲ ਦੀ ਇਹਦੀ ਉਮਰ ਹੈ, ਹਜ਼ਾਰਾਂ ਸਾਲ ਰਹਿੰਦਾ, ਪਸਰ ਹੀ ਜਾਂਦਾ ਹੈ। ਜੇ ਕੋਈ ਸਿਆਣਾ ਇਹਦੀ ਮਦਦ ਕਰ ਦੇਵੇ, ਇਹ ਜੜਾਂ ਕੱਢਦਾ, ਜੜਾਂ ਮਿੱਟੀ ਵਿੱਚ ਲਾ ਦਿਓ, ਫੇਰ ਗਾਂ ਬਾਜੂ, ਫੇਰ ਜੜਾਂ ਕੱਢੂ, ਫੇਰ ਲਾ ਦਿਓ, ਚਾਹੇ 10 ਏਕੜ ਚ ਲੈ ਜਾਓ ਬਰੋਟੇ ਨੂੰ, ਇੱਕ ਨੂੰ ਪਸਰਦਾ ਹੈ। ਐਵੇਂ ਜਿਵੇਂ ਜਿਹੜਾ ਨਿਰੰਕਾਰ ਹੈ, ਜਿਹੜਾ ਸੂਖਮ ਤੋਂ ਸੂਖਮ ਹੈ, ਜਿਹਨੂੰ ਜਾਣ ਹੀ ਨਹੀਂ ਸਕਦਾ ਕੋਈ ਕਿੰਨਾ ਸੂਖਮ ਹੈ, ਖਿਆਲ ਨੂੰ ਕੌਣ ਜਾਣਜੂ ਵੀ ਕਿੰਨਾ ਸੂਖਮ ਹੈ, ਸੁਪਨੇ ਨੂੰ ਕੌਣ ਜਾਣਜੂ ਵੀ ਕਿੰਨਾ ਸੂਖਮ ਸੀਗਾ। ਸੋ ਇਹ ਜੋ ਪਰਮੇਸ਼ਰ ਜਿਹਨੂੰ ਨਿਰਾਕਾਰ ਕਹਿੰਦੇ ਆ, ਨਿਰਾਕਾਰ ਸ਼ਕਤੀ ਹੈ, ਨਿਰੰਕਾਰ ਕਾਰ ਹੋਏ ਏਕੰਕਾਰ ਪਾਰਸਦਾਇਆ, ਉਹ ਏਕੰਕਾਰ ਕਿਰਿਆਸ਼ੀਲ ਹੋ ਗਿਆ, ਫਿਰ ਏਕੰਕਾਰ ਨੂੰ ਸ਼ਬਦ ਦੀ ਧੁਨੀ ਹੋਈ, ਓਂਕਾਰ ਕਾਰ ਪਾਇਆ, ਉਸੇ ਵੇਲੇ ਉਸੇ ਟਾਈਮ, ਦੇਰ ਨਹੀਂ ਲੱਗੀ ਹੈਗੀ। ਸਾਇੰਸਦਾਨ ਨੇ ਕਹਿੰਦੇ ਵੀ ਦੇਰ ਲੱਗੀ ਹੈ, ਡਾਰਵਿਨ ਦੀ ਥਿਉਰੀ, ਨਿਊਟਨ ਦੀ ਥਿਉਰੀ, ਥਿਉਰੀਆਂ ਨੇ, ਇਹ ਅਧੂਰੀਆਂ ਨੇ। ਮਹਾਰਾਜ ਕਹਿੰਦੇ ਪਿਆਰਿਓ ਐ ਨਾ ਕਹੋ ਤੁਸੀਂ, ਇਹ ਤਾਂ ਵਾਹਿਗੁਰੂ ਸਰਵ ਕਲਾ ਸਮਰੱਥ ਹੈ, ਕੀਤਾ ਵਸਾਓ ਏਕੋ ਗਵਾਓ ਤਿਸੇ ਹੋਏ, ਉਸੇ ਵੇਲੇ ਸਾਰੀਆਂ ਜੂਨਾਂ ਆਪਣੇ ਆਪਣੇ ਥਾਂ ਚੱਲ ਪਈਆਂ। ਇਹ ਨਹੀਂ ਹੋਇਆ ਵੀ ਬਾਂਦਰ ਤੋਂ ਮਨੁੱਖ ਬਣਿਆ, ਹੁਣ ਤਾਂ ਕੋਈ ਬਣਿਆ ਨਹੀਂ ਹੈ, ਸੈਂਕੜੇ ਸਾਲ ਲੰਘ ਗਏ, ਕਈ ਹਜ਼ਾਰ ਸਾਲ ਤੋਂ ਸਾਇੰਸ ਵੱਲ ਲੋਕ ਪਏ ਨੇ, 2000 ਸਾਲ ਦੀ ਤਾਂ ਹਿਸਟਰੀ ਮੰਨਦੇ ਨੇ, ਅਸੀਂ 10-15 ਹਜ਼ਾਰ ਸਾਲ ਦੀਆਂ ਹਿਸਟਰੀਆਂ ਮੰਨਦੇ ਹਾਂ, ਉਹਦਾ ਕੋਈ ਆਇਆ ਨਹੀਂ ਹੈ। ਇੱਕ ਤਸਵੀਰ ਬਣਾਉਂਦੇ ਨੇ ਹਨੂੰਮਾਨ ਦੀ, ਉਹਦਾ ਅਨੁਮਾਨ ਹੈ, ਤਸਵੀਰ ਬਣਾਈ, ਦੇਖਿਆ ਨਹੀਂ ਹੈ ਕਿਸੇ ਨੇ ਵੀ ਹਨੂੰਮਾਨ ਇਹੋ ਜਿਹਾ ਸੀਗਾ। ਉਹਦਾ ਕੌਮਾਂ ਨੇ ਐਸੀਆਂ ਹੁਣ ਵੀ ਹੈਗੀਆਂ ਸੰਸਾਰ ਦੇ ਉੱਤੇ, ਜਿਨ੍ਹਾਂ ਦੀ ਰੀੜ ਦੀ ਹੱਡੀ ਥੋੜੀ ਵਧੀ ਹੋਈ ਹੁੰਦੀ ਹੈ, ਉਹ ਕਹਿੰਦੇ ਜੀ ਪਹਿਲਾਂ ਪੂਣ ਸੀ, ਇਹ ਘਸ ਕੇ ਟੁੱਟ ਗਈ। ਐਸਾ ਨਹੀਂ ਮਹਾਰਾਜ ਕਹਿੰਦੇ, ਸਾਰੇ ਜੀਵ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਪਰਮੇਸ਼ਰ ਨੇ ਇੱਕਦਮ ਬਣਾ ਦਿੱਤੀ ਹੈ, ਇਹ ਨਹੀਂ ਵੀ ਪਹਿਲਾਂ ਮੱਛੀਆਂ ਬਣੀਆਂ, ਮੱਛੀਆਂ ਤੋਂ ਫਿਰ ਮਨੁੱਖ ਬਣੇ। ਉਹ ਕਹਿੰਦੇ ਇੱਕੋ ਹੀ ਹੁਕਮ ਦੇ ਨਾਲ ਇਹ ਕਵਾਵੈ ਤੇ ਸਭ ਹੋਵਾ, ਇੱਕ ਸ਼ਬਦ ਕਹਿਣ, ਓਂਕਾਰ ਸ਼ਬਦ ਕਿਹਾ ਉਹਨੇ, ਉਹ ਸ਼ਬਦ ਦੀ ਸ਼ਕਤੀ ਐਨਰਜੀ ਨਾਲ ਥਾਂ ਥਾਂ ਤੇ ਸ੍ਰਿਸ਼ਟੀਆਂ ਆਪੇ ਹੀ ਫੈਲ ਗਈ। ਸੋ ਇਹ ਜੋ ਫੈਲੀ ਹੋਈ ਸ੍ਰਿਸ਼ਟੀ ਹੈ, ਇਹ ਹੈ ਕਿ ਇਹ ਤਾਂ ਸੀਡ ਫੈਲਿਆ ਵਾਹਿਗੁਰੂ ਦਾ, ਬਾਰ ਬ੍ਰਹਮ ਕੇ ਸਗਲੇ ਥਾਂ, ਜਿਤ ਜਿਤ ਕਰ ਰੱਖੇ ਤੈਸਾ ਤੇ। ਮੈਂ ਤਾਂ ਹੀ ਕਹਿੰਦਾ ਹੁੰਦਾ ਵੀ ਸੁਖਨੀ ਸਾਹਿਬ ਨਾ ਕਰੋ ਵੀਹ ਪਾਠ, ਤੁਸੀਂ ਇਹਨੂੰ ਵਡਿਆਈ ਨਾ ਦਿਓ ਵੀ ਵੀਹ ਪਾਠ ਕਰ ਲੈਂਦਾ ਫਲਾਣਾ, ਚਾਲੀ ਕਰ ਲੈਂਦਾ ਫਲਾਣਾ, ਇੰਨਾ ਕਰ। ਉਹ ਜਿਹੜਾ ਸਮਝ ਲੈਂਦਾ ਉਹ ਵੱਡਾ ਹੈ, ਉਹ ਚਾਹੇ ਇੱਕ ਪਾਠ ਕਈ ਦਿਨਾਂ ਚ ਕਰਦਾ, ਜਿਹੜਾ ਸਮਝ ਲਵੇ ਨਾ ਬਾਣੀ ਉਹ ਵੱਡਾ ਹੈ, ਕਿਉਂਕਿ ਇਹਨੇ ਬਾਣੀ ਨੇ ਸਮਝਣ ਨਾਲ ਕੰਮ ਲੈਣਾ ਹੈ। ਬਾਣੀ ਨੂੰ ਮੰਨਣ ਵਾਲ ਨਾਲ ਬਾਣੀ ਸਫਲ ਹੋਣੀ ਹੈ। ਬਾਣੀ ਮੰਨੇ ਤੇ ਬਗੈਰ ਠੀਕ ਹੈ, ਗਾਈਡ ਕਰੀ ਜਾਂਦੀ ਹੈ, ਲੇਕਿਨ ਮੰਨਣ ਵਾਲਾ ਨਹੀਂ ਹੈ। ਕਬੀਰ ਸਤਿਗੁਰ ਪੂਰਾ ਕਿਆ ਕਰੇ, ਜਾਂ ਸਿੱਖਾ ਮੈਂ ਤੂੰ ਅੰਧੇ ਇੱਕ ਨਾ ਲਾਗੇ ਜਾਂ ਬਾਂਸ ਵਜਾਈ ਆ। ਸਤਿਗੁਰੂ ਕੀ ਕਰੇ ਜੇ ਸਿੱਖ ਹੀ ਨਹੀਂ ਸਮਝ ਚਾਹੁੰਦਾ, ਸਮਝਣਾ ਹੀ ਨਹੀਂ ਚਾਹੁੰਦਾ। ਮਹਾਰਾਜ ਤਾਂ ਸੁਖਨੀ ਸਾਹਿਬ ਲਿਖਤਾ ਨੂੰ ਸਮਝਣ ਦਾ ਵੀ ਯਤਨ ਕਰੋ। ਜਿਹਨਾਂ ਨੂੰ ਸੱਚੀ ਲੱਗਣਾ ਹੈ ਉਹ ਜਦ ਪੜ੍ਹਦੇ ਨੇ ਸਿਮਰੋ ਸਿਮਰ ਸਿਮਰ ਸੁਖ ਭਾਵ ਕਲ ਕਲੇਸ਼ ਤਨ ਮਾਏ ਮਟਾਵ, ਉਸੇ ਵੇਲੇ ਉਹਨਾਂ ਦੀ ਸਮਾਧੀ ਲੱਗਣੀ ਸ਼ੁਰੂ ਹੋ ਜਾਂਦੀ। ਪੜ੍ਹਨਾ ਰਹਿ ਜਾਂਦਾ ਰਸਣਾ ਤੇ ਵਾਹਿਗੁਰੂ 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 ਚੱਲ ਪੈਂਦਾ ਵੀ ਸਿਮਰਨ ਕਿਹਾ, ਸਿਮਰਨ ਦੇ ਯਾਦ ਦੇ ਮੰਡਲ ਵਿੱਚ ਪਹੁੰਚੀ ਹੈ। ਇੱਕ ਮਿਸਾਲ ਨਾਲ ਗੱਲ ਸਮਝ ਕਰ ਰਹੇ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਮਹਾਰਾਜ ਕਹਿੰਦੇ ਵੀ ਗਾਵਿਆ ਸੁਣਿਆ ਉਹਨਾਂ ਦਾ ਥਾਂ ਪੈਣਾ ਜਿਹੜੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਦੇ। ਹੁਣ ਇੱਥੇ ਨਿਰਣਾ ਕਰ ਲਿਓ ਆਪੇ, ਇੱਕ ਤਾਂ ਉਹ ਨੇ ਜਿਹੜੇ ਮੱਥੇ ਟੇਕੀ ਜਾਂਦੇ, ਰਵਾਲੇ ਚੜ੍ਹੀ ਜਾਂਦੇ, ਤੂਫਾਨ ਦੇਈ ਜਾਂਦੇ, ਇੱਕ ਗੁਰੂ ਦੀ ਆਗਿਆ ਮੰਨਣ ਵਾਲੇ ਨੇ, ਸੱਤ ਕਰਕੇ ਮੰਨਣ ਵਾਲੇ। ਇੱਕ ਮਿਸਾਲ ਨਾਲ ਸਮਝ ਆਏਗਾ ਕਿ ਇੱਕ ਕੋਈ ਠੇਕੇਦਾਰ ਹੈ, ਉਸਨੇ ਦੋ ਪ੍ਰੋਜੈਕਟਾਂ ਦੇ ਵੱਡਿਆਂ ਵੱਡਿਆਂ ਦੇ ਅਰਬਾਂ ਰੁਪਈਆਂ ਦੇ ਠੇਕੇ ਲੈ ਲਏ, ਰੇਟ ਲਿਸਟ ਜਿਹੜੀ ਹੈ ਸਾਈਨ ਹੋ ਗਈ, ਉਹ ਜਿੰਨੇ ਕਾਗਜ਼ ਨੇ ਜਿਲਦ ਚ ਬੰਨ ਕੇ ਇੱਕ ਸਰਕਾਰ ਨੇ ਰੱਖ ਲਿਆ, ਜਿਵੇਂ ਐਗਰੀਮੈਂਟ ਹੋਣ ਵੇਲੇ ਰੱਖਦੇ ਨੇ, ਇੱਕ ਉਹਨੂੰ ਦੇ ਦਿੱਤਾ, ਉਹਨੇ ਦੋਵੇਂ ਐਗਰੀਮੈਂਟ ਲੈ ਲਏ। ਲੈ ਕੇ ਆਪਣੇ ਜਵਾਨ ਪੁੱਤਰ ਸੀ ਬੁਲਾਏ, ਕਹਿਣ ਲੱਗਿਆ ਬੇਟਾ ਮੈਂ ਤਾਂ ਪ੍ਰੋਜੈਕਟ ਹੋਰ ਲਿਆ ਹੋਇਆ, ਇਹ ਤੁਹਾਡੇ ਵਾਸਤੇ ਲਏ ਨੇ, ਤੇ ਆ ਲਓ ਇਹਨੂੰ ਸਮਝੋ ਚੰਗੀ ਤਰ੍ਹਾਂ, ਪੜ੍ਹੋ, ਮੈਂ ਤੁਹਾਨੂੰ ਸਮਝਾ ਦਵਾਂ। ਉਹ ਚੰਗੀ ਤਰ੍ਹਾਂ ਨਾਲ ਦੋ ਬੱਚਿਆਂ ਨੂੰ ਸਮਝਾ ਤਾ ਵੀ ਮਿੱਟੀ ਕਿੱਥੋਂ ਲੈਣੀ ਹੈ, ਪੱਥਰ ਕਿੱਥੋਂ ਚੱਕਣਾ, ਸੀਮੈਂਟ ਕਿੱਥੋਂ ਲੈਣਾ, ਤੇ ਲੋਹਾ ਕਿੱਥੋਂ ਲੈਣਾ, ਤੇ ਕਿਹੜੇ ਕਿਹੜੇ ਅਫਸਰ ਨਾਲ ਤੁਹਾਡਾ ਵਾਹ ਪੈਣਾ, ਕਿਹੜੀ ਕਿਹੜੀ ਸਟੇਜ ਦੇ ਉੱਤੇ ਕਿਹਨੇ ਕਿਹਨੇ ਪਾਸ ਕਰਨਾ, ਸਾਰੀ ਗੱਲ ਸਮਝਾ ਤੀ। ਬਿੱਲ ਕਦ ਦੇਣਾ, ਕਿੱਥੋਂ ਲੈਣਾ, ਐਡਵਾਂਸ ਕਿੱਥੋਂ ਲੈਣਾ, ਲੇਬਰ ਕਿੱਥੋਂ ਮਿਲੇਗੀ, ਸਭ ਗੱਲਾਂ ਸਮਝਾ। ਦੋਵਾਂ ਨੂੰ ਕਿਹਾ ਵੀ ਜਾਓ ਸਾਈਟ ਤੇ ਪਹੁੰਚੋ। ਦੋਵੇਂ ਸਾਈਟ ਤੇ ਪਹੁੰਚਦੇ ਨੇ ਆਪਣੀ ਆਪਣੀ, ਤੇ ਇੱਕ ਹੋਰ ਥਾਂ ਪਹੁੰਚਿਆ, ਇੱਕ ਹੋਰ ਥਾਂ ਪਹੁੰਚਿਆ, ਕਿਉਂਕਿ ਦੋਵਾਂ ਦੇ ਕੰਮ ਅੱਡੋ ਅੱਡ ਸੀ। ਇੱਕ ਨੇ ਤਾਂ ਉਹ ਰੇਟ ਲਿਸਟ ਲੈ ਕੇ ਸ਼ੀਸ਼ੇ ਦੀ ਅਲਮਾਰੀ ਬਣਾ ਲਈ, ਉਹਦੇ ਚ ਰੱਖਤੀ, ਰੋਜ਼ ਧੂਫ ਦਿੰਦਾ, ਰੋਜ਼ ਫੁੱਲ ਚਾੜਦਾ, ਰੋਜ਼ ਉੱਥੇ ਆ ਕੇ ਮੱਥੇ ਟੇਕਦਾ, ਬੈਂਡ ਬਾਜੇ ਵਜਾਉਂਦਾ, ਬੜਾ ਸਤਿਕਾਰ ਕਰਿਆ ਉਸ ਡਾਕੂਮੈਂਟ ਦਾ। ਦੂਜਾ ਜਿਹੜਾ ਉਹਨੇ ਆਪਣੇ ਟੇਬਲ ਤੇ ਰੱਖ ਲਿਆ, ਨਿੱਤ ਪੜਦਾ ਵੀ ਆ ਕੋਈ ਗਲਤੀ ਨਾ ਹੋ ਜਾਏ, ਆਹ ਵੀ ਮੈਂ ਕਰ ਲਿਆ, ਟਿੱਕ ਮਾਰ ਕਰਦਾ ਤੁਰਿਆ ਜਾਂਦਾ ਵੀ ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ। ਇੱਕ ਸਾਲ ਤੇ ਬਾਅਦ ਪਿਤਾ ਵਿਹਲਾ ਹੋ ਕੇ ਉੱਥੇ ਪਹੁੰਚ ਰਿਹਾ ਵੀ ਚੱਲ ਕੇ ਮੈਂ ਦੇਖਾਂ, ਤਾਂ ਜੋ ਜਿਹੜਾ ਪੁੱਤਰ ਕੰਮ ਕਰ ਰਿਹਾ ਸੀ ਟਿੱਕ ਮਾਰ ਕਰ ਕਰਕੇ, ਉਹ ਕਹਿਣ ਲੱਗਿਆ ਪਿਤਾ ਜੀ ਮੈਂ ਚੰਗੀ ਤਰ੍ਹਾਂ ਦੇ ਨਾਲ ਇਹ ਰੇਟ ਲਿਸਟ ਪੜ੍ਹ ਲਈ ਹੈ, ਰੇਟ ਕੰਟਰੈਕਟ ਪੜ੍ਹ ਲਿਆ, ਤੇ ਆਓ ਤੁਹਾਨੂੰ ਮੈਂ ਸਾਈਟ ਤੇ ਦਿਖਾ ਦਿੰਦਾ ਇਹਦੇ ਮੁਤਾਬਕ ਹੈ ਕਿ ਨਹੀਂ। ਇੱਕ ਇੱਕ ਪੱਤਰਾ ਕੱਢਿਆ, ਆਪਣੇ ਪਿਓ ਨੂੰ ਸੈਟਿਸਫਾਈ ਕਰਤਾ, ਕਹਿੰਦਾ ਵਾਹ ਬਈ ਬੱਚਾ ਸ਼ਾਬਾਸ਼, ਤੈਂ ਬਹੁਤ ਸੋਹਣਾ ਕੰਮ ਕਰੇ, ਮੈਂ ਤੇਰੇ ਤੇ ਹੱਥ ਤੋਂ ਜ਼ਿਆਦਾ ਪ੍ਰਸੰਨ ਹੋ ਗਏ, ਕਿਉਂਕਿ ਕੰਮ ਮੁਕਾ ਰਿਹਾ, ਉਹਨੇ ਆਗਿਆ ਨੂੰ ਸੱਤ ਕਰਕੇ ਮੰਨ ਲਿਆ ਤੇ ਐਕਸ਼ਨ ਵਿੱਚ ਆ ਗਿਆ। ਇੱਕ ਉਹ ਹੈ ਜਿਹੜਾ ਦੂਆ ਜਜ਼ਬਾ ਤੋਂ ਉਹਨੇ ਕਿਹਾ ਆਲਗੜੇ ਝਾਕਦਾ ਵੀ ਇੱਥੇ ਤਾਂ ਕੁਛ ਹੋਇਆ ਨਹੀਂ ਲੱਗਦਾ, ਮਕਾਨ ਬੜਾ ਸੋਹਣਾ ਹੈ। ਉਸ ਵੇਲੇ ਕਹਿੰਦਾ ਰੇਟ ਲਿਸਟ ਕਹਿੰਦੇ ਆਓ ਤੁਹਾਨੂੰ ਦਰਸ਼ਨ ਕਰਾਈ, ਉਹ ਅੰਦਰ ਲੈ ਗਿਆ, ਅਲਮਾਰੀ ਚ ਰੱਖੀ ਪਈ ਹੈ, ਪਹਿਲਾਂ ਬੈਂਡ ਬਾਜਾ ਵਜਵਾਇਆ, ਫਿਰ ਤੂਫਾਂ ਦਿੱਤੀਆਂ, ਫਿਰ ਬਹੁਤ ਸਤਿਕਾਰ ਦੇ ਨਾਲ ਰੇਟ ਲਿਸਟ ਕੱਢ ਕੇ ਲੈ ਆਇਆ। ਕਹਿੰਦੇ ਬੇਟਾ ਮੈਂ ਰੇਟ ਲਿਸਟ ਤਾਂ ਨਹੀਂ ਦੇਖਣੀ, ਮੈਂ ਤਾਂ ਤੇਰਾ ਕੰਮ ਦੇਖਣ ਆਇਆ, ਕੰਮ ਕੋਈ ਕਰਿਆ? ਕਹਿੰਦਾ ਨਾ ਬੇਟਾ ਜੀ, ਮੈਂ ਤਾਂ ਇਹਨੂੰ ਪੜ੍ਹਦਾ ਹੀ ਰਿਹਾ, ਪੜ੍ਹਦਾ ਹੀ ਰਿਹਾ, ਮੇਰੇ ਇਕੱਲਾ ਇਕੱਲਾ ਅੱਖਰ ਜਵਾਨੀ ਯਾਦ ਹੋ ਗਈ। ਕਹਿੰਦੇ ਤੇਰੇ ਜਵਾਨੀ ਯਾਦ ਨੂੰ ਮੈਂ ਕੀ ਕਰਾਂ, ਟਾਈਮ ਪੂਰਾ ਹੋ ਗਿਆ, ਹੁਣ ਪੈਨਲਟੀ ਭਰਨੀ ਪੈਣੀ ਹੈ ਕਿਉਂਕਿ ਆਪਾਂ ਵਿਦਨ ਟਾਈਮ ਆਪਣਾ ਕੰਮ ਪੂਰਾ ਨਹੀਂ ਕੀਤਾ। ਹੁਣ ਇਹ ਦੋ ਮਿਸਾਲਾਂ ਨੇ ਸਾਡੇ ਸਾਹਮਣੇ, ਇੱਕ ਤਾਂ ਇਹ ਹੈ ਜਿਹੜੀ ਉਹ ਦੂਜੀ ਮੈਂ ਪਿਛਲੀ ਦੱਸੀ ਹੈ, ਇੱਕ ਉਹ ਹੈ ਜਿਹਨੇ ਫਟਾਫਟ ਕੰਮ ਕਰ ਲਿਆ। ਸੋ ਬਾਣੀ ਜਿਹੜੀ ਹੈ ਇਹ ਸਾਨੂੰ ਕੁਛ ਖਾਸ ਹਦਾਇਤਾਂ ਦਿੰਦੀ ਹੈ ਵੀ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ। ਜੇ ਤਾਂ ਅਸੀਂ ਪੜ੍ਹੀ ਜਾਂਦੇ ਹਾਂ ਹਦਾਇਤਾਂ ਨੂੰ, ਜਵਾਨੀ ਯਾਦ ਕਰ ਲਿਆ ਤੋਤੇ ਵਾਂਗੂੰ ਚੱਲਦੇ ਹਾਂ, ਸੁਣਾ ਦਿੰਦੇ ਹਾਂ ਵੀ ਸੁਣ ਲੈ ਮੇਰੇ ਸਰ। ਉਹ ਕਹਿੰਦੇ ਸਿਮਰਨ ਵੀ ਕਰਦਾ ਹੁੰਦਾ, ਸੁਣੀ ਸਾਹਿਬ ਤਾਂ ਸਿਮਰਨ ਨੂੰ ਕਹਿੰਦੀ ਹੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਏ ਮਟਾਵੋ। ਕਹਿੰਦਾ ਇਹ ਤਾਂ ਨੀ ਮੈਂ ਇਹੀ ਪੜ੍ਹੀ ਜਾਂਦਾ, ਇੱਥੇ ਮੇਰੇ ਕੋਲ ਕਈ ਪ੍ਰੇਮੀ ਆਉਂਦੇ, ਕਹਿਣ ਲੱਗਿਆ ਮੈਂ ਪੰਜ ਪਾਠ ਸੁਖਨੇ ਸਾਹਿਬ ਦੇ ਰੋਜ਼ ਕਰਨਾ, ਪੰਜਾਹ ਪਾਠ ਮੈਂ ਚੌਪਈ ਦੇ ਕਰਨਾ। ਮੇਰਾ ਖਾਲ ਕੀ ਹੈ? ਕਹਿੰਦਾ ਮੇਰਾ ਮਨ ਨੀ ਟਿਕਦਾ। ਮੈਂ ਫਿਰ ਗੱਲ ਤਾਂ ਹੋਣੀ ਨਾ ਕੋਈ, ਗੱਲ ਤਾਂ ਉੱਥੇ ਦੀ ਉੱਥੇ ਖੜੀ ਰਹੀ, ਪੜ੍ਹੀ ਜਾਂਦਾ ਠੀਕ ਹੈ, ਮਨ ਨਾਲ ਕਾਜ ਸੀ, ਮੰਮਾ ਮਨ ਸਭ ਕਾਜ ਹੈ, ਮਨ ਸਾਡੇ ਸਿੱਧ ਹੋਏ। ਇਹ ਤਾਂ ਮਨ ਨੂੰ ਮਨਾਉਣਾ ਸੀ, ਸਿਮਰਨ ਕਰਨਾ ਸੀ, ਅੰਦਰਲੀ ਰਿਸਰਚ ਕਰਨੀ ਸੀ, ਅੰਦਰ ਜਾਣਾ ਸੀ, ਸ਼ਬਦ ਖੋਜ ਇਹ ਕਰ ਲਿਆ, ਸ਼ਬਦ ਖੋਜ ਕਰਕੇ ਇਸ ਘਰ ਦੇ ਬੱਜਰ ਕਪਾਟ ਤੋੜਨੇ ਸੀ ਤੇ ਆਪਣੇ ਨਿੱਜ ਘਰ ਦੇ ਵਿੱਚ ਗਗਨ ਮੰਦਰ ਵਿੱਚ ਪਹੁੰਚਣਾ ਸੀ ਜਿੱਥੇ ਪਰਮੇਸ਼ਰ ਸੀ। ਉਹਦੇ ਵਾਸਤੇ ਟਾਈਮ ਮਿਲਿਆ ਸੀ ਆ ਸਰੀਰ ਦਾ, ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਗਤੇ। ਹੁਣ ਆਪੇ ਹੀ ਫੈਸਲਾ ਕਰ ਲੋ, ਇੱਕ ਪਾਸਾ ਉਹ ਹੈ ਇੱਕ ਪਾਸਾ ਇਹ, ਦੋਵੇਂ ਪਾਸੇ ਨੇ। ਇੱਕ ਤਾਂ ਖੋਜ ਕਰਦੇ ਨੇ, ਇੱਕ ਜਿਹੜੇ ਨੇ ਉਹ ਪੜੀ ਜਾਂਦੇ ਨੇ, ਪੜੀ ਜਾਂਦੇ ਨੇ। ਮਹਾਰਾਜ ਕਹਿੰਦੇ ਪੜਿਆ ਨਾ ਹੀ ਭੇਦ, ਬੁੱਝਿਆ ਭਾਵਨਾ, ਬੁੱਝਣ ਦੀ ਲੋੜ ਹੈ, ਪੜ੍ਹਨ ਦੀ ਲੋੜ ਨਹੀਂ, ਗੱਲ ਸਮਝੋ ਕਹਿੰਦੇ। ਸੋ ਇਸ ਤਰ੍ਹਾਂ ਦੇ ਨਾਲ ਗੱਲ ਸਿੱਧੀ ਹੋਈ ਹੈ ਵੀ ਵਾਹਿਗੁਰੂ ਨੇ ਆਪਣੇ ਆਪ ਤੋਂ ਆਪੇ ਹੀ ਪਸਾਰਾ ਕੀਤਾ, ਪਸਰੋ ਆਪ ਹੋਏ ਅਨਕਤਰਾਂ ਲਗੇ ਨਾ ਜਾਏ ਪਾਰ ਬ੍ਰਹਮ ਕਿਰਨ। ਫੇਰ ਹਰੇਕ ਨੂੰ ਮਤ ਦੇ ਤੀ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਅਵਨਾਸ, ਸਦਾ 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 ਦਿਆ ਸਿਮਰ ਸਿਮਰ ਨਾਨਕ ਪਏ ਨਿਹਾਲ। ਗੱਲ ਕਰਨ ਵਾਲੀ ਹੈ, ਜੇ ਗੱਲ ਤੇ ਅਸੀਂ ਚੱਲਦੇ ਹੀ ਨਹੀਂ, ਸੁਣੀ ਜਾਓ ਚਾਹੇ ਕਿੰਨੀ ਵਾਰੀ ਸਤਸੰਗ ਸੁਣ ਲਓ, ਗੱਲ ਤਾਂ ਕਿਸੇ ਕਿਨਾਰੇ ਲੱਗੀ ਨਾ। ਗੱਲ ਇੰਨੀਆਂ ਹੀ ਹੈ ਕਿ ਇਹਦੇ ਵਿੱਚ ਹਉਮੈ ਭਾਤੀ ਪਰਮੇਸ਼ਰ ਨੇ, ਹਉਮੈ ਦਾ ਅਰਥ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਚਰਿਆਂ ਦੁੱਖ ਪਾਈ। ਦੁੱਖ ਦਾ ਇਲਾਜ ਹੈ ਨਾਮ ਦੀ ਯਾਦ, ਜਗਤ ਪੈ ਗਿਆ ਹਉਮੈ ਚ, ਹਉਮੈ ਚ ਪੈ ਕੇ ਅਸੀਂ ਆਪਣੀ ਹਸਤੀ ਕਾਇਮ ਕਰ ਲਈ, ਮੈਂ ਰਾਣਾ ਸਿੰਘ। ਉਹ ਜੇ ਤਾਂ ਉੱਤੇ ਉੱਤੇ ਕਰ ਲੈਂਦਾ ਤਾਂ ਵੀ ਚੰਗਾ ਸੀ, ਜੇ ਆਪਣੇ ਆਪ ਨੂੰ ਐਂ ਸਮਝ ਲੈਂਦਾ ਨਾ ਮੈਂ ਤਾਂ ਜੀਵ ਹਾਂ ਤਾਂ ਵੀ ਬਚ ਜਾਂਦਾ, ਜਾਂ ਇਹਨੂੰ ਚਾਂਸ ਸੀ ਵੀ ਇਹ ਤੂੰ ਉੱਪਰ ਲੰਘ ਸਕਦਾ। ਲੇਕਿਨ ਇਹਨੇ ਕੀ ਕਰਿਆ, ਇਹ ਕਹਿੰਦਾ ਮੈਂ ਸਾਢੇ ਤਿੰਨ ਹੱਥ ਦੀ ਪੰਜਾਂ ਤੱਤਾਂ ਦੀ ਜਿਹੜੀ ਦੇਹ ਆ ਉਹ ਆ, ਜਿਹੜੇ ਦੇਹ ਵਾਲੇ ਨੇ ਉਹ ਮੇਰੇ ਰਿਸ਼ਤੇਦਾਰ ਨੇ। ਸਥੂਲ ਚੀਜ਼ ਦੇ ਨਾਲ ਮੋਹ ਪਾ ਬੈਠਿਆ, ਆਪ ਵੀ ਗਲਤ ਤੇ ਮੋਹ ਵੀ ਗਲਤ। ਮਹਾਰਾਜ ਕਹਿੰਦੇ ਨਾਮ ਤੇ ਰੂਪ ਤਾਂ ਰਹਿੰਦਾ ਹੀ ਨਹੀਂ, ਇਹ ਤਾਂ ਬਿਨਸਣ ਵਾਲੀ ਚੀਜ਼ ਹੈ, ਬਿਨਸ ਜਾਣਾ। ਤੂੰ ਪਿਆਰਿਆ ਆਪਣੀ ਪਛਾਣ ਕਰ, ਤੂੰ ਪੰਜਾਂ ਤੱਤਾਂ ਦਾ ਸਰੀਰ ਨਹੀਂ ਹੈ, ਇਹ ਤਾਂ ਇੱਕ ਮਸ਼ੀਨ ਹੈ। ਤੂੰ ਏਡਾ ਗਲਤ, ਤੂੰ ਕਹਿੰਦਾ ਮੈਂ ਪੜਿਆ ਹੋਇਆ ਲਿਖਿਆ ਹੋਇਆ ਤੇ ਸਰੀਰ ਦਾ ਨਾਂ ਲੈ ਕੇ ਕੋਈ ਗਾਲ ਕੱਢਦੇ ਬਦਨਾਮੀ ਕਰਦੇ ਤਾਂ ਉਥਲ ਬਥਲ ਦੇ ਵਿੱਚ ਪੈ ਜਾਂਦਾ, ਤੈਨੂੰ ਗਿਆਨ ਨਹੀਂ ਆਇਆ, ਸਾਰੀ ਜ਼ਿੰਦਗੀ ਪੜ੍ਹ ਕੇ ਬਾਣੀ ਪੜ੍ਹਦਾ ਰਿਹਾ, ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਇਹ ਚੀਜ਼ ਨਾ ਜਾਣੀ ਕੇਤੀ ਕਮਤ ਚਲਤੇ ਖਬਰ ਨਾ ਪਾਇਆ। ਮਹਾਰਾਜ ਕਹਿੰਦੇ ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਮੈ ਪਾਈ ਜਨਮ ਦੂਸੀ ਕੋ ਹੈ ਰੇ ਉਹ ਆਵਾਜਾਈ। ਕੁਦਰਤ ਐਸੀ ਹੋਈ ਕਿ ਭਾਵਨਾ ਹੋ ਗਈ, ਮੈਂ ਫਲਾਣਾ ਸਿੰਘ, ਮੈਂ ਫਲਾਣਾ, ਮੈਂ ਸਿੱਖ, ਮੈਂ ਗੋਰਾ, ਮੈਂ ਕਾਲਾ, ਮੈਂ ਮਜ਼ਬੂਤ, ਮੈਂ ਮਾੜਾ, ਮੈਂ ਬਿਮਾਰ। ਇਹ ਜਿਹੜੀ ਮੈਂ ਅਨਾਤਮ ਚੀਜ਼ ਦੀ ਪਈ ਹੋਈ, ਇਹਨੇ ਇਸ ਨੂੰ ਜਨਮਾਂ ਜਨਮਾਂਤਰਾਂ ਚੱਕਰ ਖਿਲਾਣੇ ਸ਼ੁਰੂ ਕਰਤੇ। ਇਹ ਚੀਜ਼ ਨੂੰ ਹਉਮੈ ਕਹਿੰਦੇ ਨੇ। ਇਹ ਜਿਹੜੀ ਭਾਵਨਾ ਹੈ ਅੰਦਰ ਜਾ ਕੇ। ਹੁਣ ਹਮੈ ਜਿੰਨਾ ਚਿਰ ਹੈ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਸੇਕ ਨਹੀਂ ਸਰ, ਜਬ ਇਹ ਜਾਣੇ ਮੈਂ ਕੁਛ ਕਰਦਾ ਤਬ ਲਗ ਗਰਭ ਜੋਨ ਮੈਂ ਫਿਰ ਤਾਂ ਫਿਰ ਛੁੱਟਿਆ ਤਾਂ ਹੈ ਨਾ, ਕਹਿੰਦਾ ਮੈਂ ਕਰਦਾ ਜਬ ਧਾਰਾ ਬੈਰੀ ਵੀ ਤਬ ਲਗ ਨਹੀਂ ਚੱਲਣਾ ਹੀ ਚੀਜ਼। ਜਿੰਨਾ ਚਿਰ ਚਿੱਤ ਨਿਸ਼ਚਲ ਨਹੀਂ ਹੁੰਦਾ ਇਹਦਾ ਜੰਮਣਾ ਮਰਨਾ ਨਹੀਂ ਹੱਟ ਸਕਦਾ। ਗੱਲ ਫਾਰਮੂਲੇ ਬਹੁਤ ਸਿੱਧੇ ਨੇ, ਲੇਕਿਨ ਸਾਡੇ ਅੰਦਰ ਲਗਨ ਹੋਵੇ ਫੇਰ ਤਾਂ ਅਸੀਂ ਲੰਘ ਸਕਦੇ ਹਾਂ। ਜੇ ਲਗਨ ਨਾ ਹੋਵੇ, ਕਹਿੰਦੇ ਸਤ ਕਬੀਰ ਸਤਗੁਰ ਸੱਚਾ ਪਿਆ ਕਰੇ ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗੀ ਜੋ ਮਾਸ ਵਜਾਈਆ ਤੂੰ ਕੀ ਕਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਵਿੱਚ ਚੂਕ ਪਈ ਹੈ, ਬਾਣੀ ਲੱਗਦੀ ਨਹੀਂ ਹੈ। ਜਿਨ੍ਹਾਂ ਦੇ ਲੱਗਦੀ ਹੈ ਉਹਨਾਂ ਨੇ ਪੁਕਾਰ ਕੇ ਇਸ ਤਰ੍ਹਾਂ ਫਰਮਾਨ ਕੀਤਾ। ਗੁਰਾਨੇ ਮੇਰੇ ਲਾਗਤ ਹੀ ਪੋਏ ਗਿਰ ਪਰਿਆ ਪਰਿਆ ਕਰੇ ਗਏ। ਐਨੀਓ ਗੱਲ ਕਹੀ ਸੀ, ਉੱਠ ਰਾਮ ਕੇ ਕਹੋ ਰਾਮ। ਸਾਰ ਨਾ ਹੋਇਆ ਰਾਮ ਅੰਦਰ ਜਿਵੇਂ ਬਾਣ ਪੈਂਦਾ ਐ ਲੱਗ ਗਿਆ। ਮੁੜ ਕੇ ਕਬੀਰ ਨੇ ਰਾਮ ਕਹਿਣਾ ਹੀ ਨਹੀਂ ਛੱਡਿਆ ਸਾਰੀ ਜ਼ਿੰਦਗੀ, ਬਾਣ ਮਾਰਿਆ। ਕਹਿੰਦੇ ਬਾਣੀ ਤਾਂ ਬਾਣ ਮਾਰਦੀ ਆ ਪਰ ਕਰਿਆ ਕੀ ਜਾਵੇ। ਸਿੱਖ ਬੁਲਟ ਪਰੂਫ ਜੈਕਟਾਂ ਪਹਿਨ ਕੇ ਆਉਂਦੇ, ਆਪਣੇ ਮਨ ਦੀ ਮਤ ਨਹੀਂ ਛੱਡਦੇ, ਗੁਰੂ ਦੀ ਮਤ ਧਾਰਨ ਨਹੀਂ ਕਰਦੇ। ਸੋ ਗੁਰੂ ਦੀ ਮਤ ਧਾਰਨ ਨਾ ਕਰਨ ਕਰਕੇ ਗੁਰੂ ਕਰੇ ਕਿ ਗੁਰੂ ਹੈਲਪਲੈਸ ਹੈ, ਕਿਉਂਕਿ ਸਿੱਖ ਜਿਹੜਾ ਹੈ ਰਿਸਪੋਂਸਿਬਲ ਨਹੀਂ ਹੈਗਾ। ਮਨ ਦੀ ਮਤ ਦੇ ਮੁਤਾਬਕ ਚੱਲਦਾ, ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਚੰਗੀ ਮੰਨਦਾ, ਉਹ ਕਿੰਤੂ ਕਰਦਾ। ਲਾਗਤ ਹੀ ਪੋਏ ਗਿਰ ਪਰਿਆ ਪਰਿਆ ਚਲੇ ਗਏ। ਐਨੀਓ ਗੱਲ ਕਹੀ ਸੀ, ਉੱਠ ਰਾਮ ਕੇ ਕਹੋ ਰਾਮ। ਔਰ ਸਾਰ ਨਾ ਹੋਇਆ ਰਾਮ ਅੰਦਰ ਜਿਵੇਂ ਬਾਣ ਪੈਂਦਾ ਐਂ ਲੱਗ ਗਿਆ ਮੁੜ ਕੇ ਕਬੀਰ ਨੇ ਰਾਮ ਕਹਿਣਾ ਹੀ ਨਹੀਂ ਛੱਡਿਆ ਸਾਰੀ ਜ਼ਿੰਦਗੀ ਬਾਣ ਮਾਰਿਆ ਕਹਿੰਦੇ ਬਾਣੀ ਤਾਂ ਬਾਣ ਮਾਰਦੀ ਆ ਪਰ ਕਰਿਆ ਕੀ ਜਾਵੇ ਸਿੱਖ ਬੁਲਟ ਪਰੂਫ ਜੈਕਟਾਂ ਪਹਿਨ ਕੇ ਆਉਣੀ ਆਪਣੇ ਮਨ ਦੀ ਮਤ ਨਹੀਂ ਛੱਡਦੇ ਗੁਰੂ ਦੀ ਮਤ ਧਾਰਨ ਨਹੀਂ ਕਰਦੇ ਸੋ ਗੁਰੂ ਦੀ ਮਤ ਧਾਰਨ ਨਾ ਕਰਨ ਕਰਕੇ ਗੁਰੂ ਕਰੇ ਕਿ ਗੁਰੂ ਹੈਲਪਲੈਸ ਹੈ ਕਿਉਂਕਿ ਸਿੱਖ ਜਿਹੜਾ ਹੈ ਰਿਸਪੋਂਸਿਬ ਨਹੀਂ ਹੈਗਾ ਮਨ ਦੀ ਮਤ ਦੇ ਮੁਤਾਬਕ ਚੱਲਦਾ ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਚੰਗੀ ਮੰਨਦਾ ਉਹ ਕਿੰਤੂ ਕਰਦਾ ਗੁਰੂ ਕਹਿੰਦਾ ਇਹ ਸਾਰਾ ਸੰਸਾਰ ਜਿਹੜਾ ਹੈ ਵੀ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਰੂਪਨਗਰੀ ਆਇਆ ਕਹਿੰਦੇ ਬਿਲਕੁਲ ਨਹੀਂ ਕੌਣ ਕਹਿੰਦਾ ਹਰੀ ਦਾ ਰੂਪ ਹੈ ਸਿੰਨ ਮੰਨਣ ਨੂੰ ਤਿਆਰ ਗੁਰੂ ਸਾਹਿਬ ਕਹਿੰਦੇ ਨੇ ਕਹੀ ਜਾਂ ਗੁਰੂ ਸਾਹਿਬ ਨੂੰ ਕੀ ਪਤਾ ਸੀਗਾ ਬਈ ਜੇ ਮੁਸਲਮਾਨਾਂ ਦਾ ਰਾਜ ਹੋ ਗਿਆ ਅਸੀਂ ਆਇਆ ਔਖੇ ਹੋਵਾਂਗੇ ਹਿੰਦੂਆਂ ਦਾ ਰਾਜ ਹੋ ਗਿਆ ਆਇਆ ਔਖੇ ਹੋਵਾਂਗੇ ਅਸੀਂ ਤਾਂ ਨਹੀਂ ਮੰਨਦੇ ਉਹ ਗੁਰੂ ਦੀ ਬਾਤ ਹੀ ਨਹੀਂ ਮੰਨਣੀ ਜਾਣਾ ਹੀ ਨਹੀਂ ਉਹ ਸੋਚਾਈ ਦੇ ਉੱਤੇ ਹੇਠਾਂ ਹੀ ਹੇਠਾਂ ਫਿਰੀ ਜਾਣਾ ਚੜ੍ਹਦਾ ਨਹੀਂ ਹੈ ਸਿੱਖ ਚੜ੍ਹਾਈ ਨਹੀਂ ਕਰਦਾ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਸੋ ਮਹਾਰਾਜ ਕਹਿੰਦੇ ਪਿਆਰਿਆ ਤੇਰੇ ਅੰਦਰ ਮੈਂ ਭਾਵ ਪੈਦਾ ਹੋ ਗਿਆ ਪਹਿਲਾਂ ਤੂੰ ਆਪਣੇ ਸਰੀਰ ਨੂੰ ਮੈਂ ਮੰਨਦਾ ਇਹ ਤਾਂ ਮਸ਼ੀਨ ਹੈ ਪੰਜ ਤੱਤਾਂ ਦੀ ਤਿੰਨ ਅਵਸਥਾ ਵਿੱਚ ਚੱਲਦੀ ਆ ਬਾਲ ਜਵਾਨੀ ਔਰ ਬਿਰਧ ਗੁਣਤੀਨ ਅਵਸਥਾ ਜਾਣ ਉਹ ਤੇ ਬਾਅਦ ਇਹਨੇ ਗਲ ਜਾਣਾ ਸੜ ਜਾਣਾ ਕਿਸੇ ਨੇ ਜਾਲ ਦੇਣਾ ਕਿਸੇ ਨੇ ਪਾਣੀ ਸਿੱਟ ਦੇਣੀ ਹੈ ਕਿਸੇ ਨੇ ਦੱਬ ਦੇਣੀ ਫਿਰ ਤਾਂ ਤੇ ਮੈਂ ਨੂੰ ਦੱਬਤਾ ਪਿਆਰਿਆ ਮਰਨਾ ਰੇ ਜੀਰਾ ਨਾ ਹੀ ਤੂੰ ਤਾਂ ਉਹ ਹੈ ਜਿਹੜਾ ਪ੍ਰਲੋਕ ਨੂੰ ਜਾਏਗਾ ਰੋਂਦਾ ਕਰਲਾਉਂਦਾ ਉੱਥੇ ਦੁਖੀ ਹੋਏਗਾ ਜੇ ਪੈਂਦੇ ਮਹੰਤ ਦੁਆਰਾ ਹਰ ਕਾ ਨਾਮ ਤਾਂ ਸੰਗ ਉਜਿਆਰਾ ਜੈ ਪੰਥ ਤੇਰਾ ਕੋਲ ਨਾ ਸਜਾਨੂੰ ਹਰ ਕਾ ਨਾਮ ਤਾਂ ਮਾਨ ਪਛਾਣ ਜੈ ਮਹਾਂ ਭਿਆਨ ਤਪ ਦਬਾਓ ਕਾਮ ਤੈ ਹਰ ਕੇ ਨਾਮ ਕੀ ਤੂੰ ਉੱਪਰ ਛਾ ਜੈ ਤ੍ਰਿਖਾ ਮਨ ਤੂੰ ਜੈ ਕਰ ਕਹਿ ਤੈ ਨਾਨਕ ਹਰ ਹਰ ਅੰਮ੍ਰਿਤ ਤੂੰ ਤਾਂ ਉਹ ਹੈ ਜਿਹਦੇ ਨਾਲ ਇਹ ਗੱਲਾਂ ਵਾਪਰਨੀਆਂ ਤੂੰ ਸਰੀਰ ਦਾ ਖੜਾ ਜਿਦਾ ਗਿਆ ਸਰੀਰ ਤਾਂ ਮਰ ਗਿਆ ਇਹ ਤੈਨੂੰ ਕਿਹੜਾ ਸਰੀਰ ਪ੍ਰਾਪਤ ਹੋਊਗਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰਾਂਗਾ ਪਹਿਲਾਂ ਵੀ ਸਰੀਰ ਧਾਰਦਾ ਆ ਹੁਣ ਵੀ ਧਾਰੇਗਾ ਕਿਹੋ ਜੇ ਧਾਰੇਗਾ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਬਲ ਹੋਏ ਉਤਰੈ ਪ੍ਰੇਤ ਦਾ ਸਰੀਰ ਅਵਿਅਕਤ ਸਰੀਰ ਮਿਲ ਜਾਏ ਪੈਸੇ ਚ ਧਿਆਨ ਰਹਿ ਗਿਆ ਸੱਪ ਦਾ ਸਰੀਰ ਮਿਲ ਜਾਏ ਬੱਚਿਆਂ ਚ ਧਿਆਨ ਰਹਿ ਗਿਆ ਬੱਚਾ ਨੀ ਹੋਇਆ ਸੂਰ ਦਾ ਸਰੀਰ ਮਿਲ ਜਾਏਗਾ ਮਿਲਣੇ ਨੇ ਉਹ ਮਿਲਣੇ ਕਿਹਨੂੰ ਨੇ ਜਿਹੜਾ ਇਹਦੇ ਵਿੱਚੋਂ ਨਿਕਲ ਕੇ ਜਾਣਾ ਚੱਲ ਐਂ ਸਮਝ ਲੈ ਵੀ ਮੈਂ ਇਹਦੇ ਵਿੱਚ ਰਹਿਣ ਵਾਲਾ ਇਹ ਮੇਰੀ ਕਾਰ ਹੈ ਵਹੀਕਲ ਹੈ ਮੇਰਾ ਇਹ ਕਿਸੇ ਖਾਸ ਕੰਮ ਨੂੰ ਮਿਲਿਆ ਇਹ ਐਸੀ ਸਿਰਤ ਵਾਸਤੇ ਨਹੀਂ ਮਿਲਿਆ ਜੇ ਉਹ ਕਰਦੇ ਆ ਤਾਂ ਕਹਿੰਦੇ ਆਪੀ ਨੇ ਭੋਗ ਭੋਗ ਕੇ ਹੋਏ ਭਾਵੇਂ ਭਾਵ ਸਦਾਇਆ ਇਸ ਤਰ੍ਹਾਂ ਕਹਿੰਦੇ ਜਿੰਦੇ ਰੋਵੇ ਕੀ ਤੇਰੋ ਰੂਪ ਛੋ ਤਾਵੇਗੀ ਫਿਰ ਤੇਰਾ ਕੋਈ ਨਾਮ ਉਹ ਜਿੱਤੇ ਰੋਂਦੇ ਜਿੱਤੇ ਰੋ ਰੋ ਪੁੱਛੋ ਸਾਹਮਣੇ ਮੇਰੇ ਇੰਨਾ ਹੀ ਮੰਨ ਲੈ ਬਈ ਮੈਂ ਸਰੀਰ ਤਾਂ ਹਾਂ ਨੀ, ਇਹ ਤਾਂ ਮੈਂ ਹੁਣ ਮੰਨਦਾ। ਜਦ ਸਰੀਰ ਨੀ ਹੈਗਾ, ਸਰੀਰ ਦਾ ਨਾਂ ਹੈ, ਤੇਰਾ ਤਾਂ ਨਾਂ ਹੀ ਕੋਈ ਨੀ, ਤਾਂ ਇਹਦੇ ਵਿੱਚੋਂ ਨਿਕਲ ਜਾਣੇ। ਉਹ ਜਿਹੜਾ ਹੈ ਤੁਰਿਆ ਫਿਰਦਾ, ਉਹ ਮਰਦਾ ਤਾਂ ਹੈ ਨੀ, ਮਰਨਾ ਜੀਰਾ ਨਹੀਂ, ਉਹ ਲੇਖੇ ਦਿੰਦਾ ਤੁਰਿਆ ਫਿਰਦਾ। ਉਹ ਕਿਉਂ ਤੁਰਿਆ ਫਿਰਦਾ? ਕਿਉਂਕਿ ਆਪਣੇ ਆਪ ਨੂੰ ਸੂਖਸ਼ਮ ਸਰੀਰ ਤੋਂ ਅੱਡ ਨਹੀਂ ਕਰ ਸਕਿਆ। ਜਿਆਦਾ ਵੱਡਾ ਸਰੀਰ ਮਿਲਿਆ ਸੀ, ਇਸ ਵੇਲੇ ਅੱਡ ਕਰ ਲੈਂਦਾ, ਕਾਰਨ ਸਰੀਰ ਤੋਂ ਅੱਡ ਕਰ ਲੈਂਦਾ, ਆਪਣੇ ਆਤਮ ਸਰੂਪ ਚ ਪਹੁੰਚ ਜਾਂਦਾ। ਫੇਰ ਇਹਦਾ ਜੰਮਣਾ ਮਰਨਾ ਖਤਮ ਹੋ ਜਾਣਾ ਸੀ, ਨਾ ਆਉਣਾ ਸੀ ਨਾ ਜਾਣਾ ਸੀ, ਇਹ ਵਾਹਿਗੁਰੂ ਦਾ ਰੂਪ ਹੋ ਜਾਂਦਾ। ਇੰਨੀ ਇੱਕ ਗੱਲ ਹੈ ਸਾਰੀ ਜਿਹੜੀ, ਜਿਹਦੇ ਵਾਸਤੇ ਸਾਨੂੰ ਮਾਨਕ ਦੇਹ ਮਿਲੀ ਹੈ। ਪਰ ਹਮੈ ਦਾ ਰੋਗ ਲੱਗਣ ਕਰਕੇ ਮਹਾਰਾਜ ਕਹਿੰਦੇ ਸਮਝਦਾ ਹੀ ਨਹੀਂ ਹੈ ਵੀ ਮੈਂ ਨਹੀਂ ਹਾਂ, ਸਰੀਰ ਨੂੰ ਮੈਂ ਕਹੀ ਜਾਂਦਾ। ਲੱਖ ਬਾਣੀ ਪੜਾ ਲੈ, ਰੋਜ਼ ਸੁਣੀ ਜਾਵੇ ਬਾਣੀ, ਸਾਰਾ ਗੁਰੂ ਗ੍ਰੰਥ ਸਾਹਿਬ ਰੋਜ਼ ਸੁਣੀ ਜਾਵੇ, ਜੇ ਮਾੜੀ ਜੀ ਗੱਲ ਕਰਦੇ ਫਲਾਣੇ ਨੇ ਐਂ ਕਰਿਆ, ਜਦੇ ਗੁੱਸੇ ਹੋ ਜਾਂਦਾ ਵੀ ਇਹਦਾ ਮਤਲਬ ਦੇਹ ਦੇ ਹੱਥ ਨਹੀਂ, ਇਹਦਾ ਟੁੱਟ ਰਿਹਾ, ਕੋਈ ਤਰੀਕਾ ਨਹੀਂ ਦੇਹ ਦੇ ਹੱਥ ਟੁੱਟਣ ਦਾ। ਜਦ ਤੱਕ ਦੇਹ ਦੇ ਹੱਥ ਨਹੀਂ ਟੁੱਟਦਾ, ਇਹ ਤਰੱਕੀ ਨਹੀਂ ਕਰ ਸਕਦਾ, ਹਮੈ ਦੇ ਮੰਡਲ ਚੋਂ ਨਿਕਲ ਨਹੀਂ ਸਕਦਾ। ਸੋ ਮਹਾਰਾਜ ਕਹਿੰਦੇ ਪਿਆਰਿਓ, ਹਮੈ ਦੇ ਮੰਡਲ ਚੋਂ ਨਿਕਲਣ ਵਾਸਤੇ ਜੁਗਤ ਹੈ, ਅਪਣਾਓ।
ਹਮੈ ਨੂੰ ਕੋਈ ਵਾਹਿਗੁਰੂ
ਜਬ ਹਮੈ ਕੋਈ ਕਹਿੰਦੇ ਜੀ, ਜੇ ਭਲਾ ਹਮੈ ਨਾ ਖੋਈਏ ਫੇਰ ਕੋਈ ਹਰਜ ਹੈ? ਇਹ ਤਾਂ ਬੜੀ ਔਖੀ ਚੀਜ਼ ਹੈ, ਮੈਂ ਆਪਣੇ ਆਪ ਨੂੰ ਆਪ ਨਾ ਸਮਝਾਂ। ਜੇ ਮੈਂ ਇਸ ਗੱਲ ਤੇ ਆ ਗਏ, ਮੇਰੇ ਧੀ ਪੁੱਤ ਕੀ ਕਰਨਗੇ, ਮੇਰੀ ਜਾਇਦਾਦ ਕੀ ਕਰੇਗੀ, ਮੇਰੇ ਮਿੱਤਰ ਦੋਸਤ ਕਿੱਥੇ ਜਾਣਗੇ, ਮੇਰਾ ਕੁਟੰਬ ਕਬੀਲਾ ਕਿੱਥੇ ਜਾਏਗਾ, ਇਹ ਤਾਂ ਸਾਰਾ ਹੀ ਅਪਸੈਟ ਹੋ ਜਾਏਗਾ। ਅੱਛਾ ਭਲਾ ਜੇ ਮੈਂ ਨਾ ਇਸ ਚੀਜ਼ ਨੂੰ ਇਹਨੂੰ ਨਾ ਖਾਵਾਂ ਤੇ ਆਪਣੇ ਕੋਲ ਜਿਵੇਂ ਕਾਇਮ ਰੱਖਾਂ, ਮਾੜਾ ਕੰਮ ਕੋਈ ਨਾ ਕਰਾਂ? ਮਹਾਰਾਜ ਕਹਿੰਦੇ ਨਾ ਪਿਆਰਿਆ, ਫੇਰ ਤੇਰੇ ਗਲ ਤੋਂ ਜੰਮਣ ਮਰਨ ਦਾ ਚੱਕਰ ਨੀ ਲੈਣਾ।
ਜੰਮਦਾ ਤੇ ਮਰਦਾ ਹੈ ਮੈਂ ਨਾ ਬਣਿਆ, ਜੰਮਦਾ ਤੇ ਮਰਦਾ ਹੈ ਮਰਦਾ ਹੈ ਹਮੇ ਨਾ ਬਣਿਆ ਹੋਇਆ ਜਮਨਾ
ਕਰਮ ਕਮਾਏ ਹਮੈ ਹੀ ਬੰਧਨਾ ਫਿਰ ਜੁਨੀ ਕਹਿੰਦੇ ਜੇ ਹਮੈ ਰੱਖਣੀ ਹੈ ਫਿਰ ਜੰਮਣ ਮਰਨ ਦੇ ਚੱਕਰ ਵਾਸਤੇ ਤਿਆਰ ਰਹਿ ਪਿਆਰਿਆ ਕਦੇ ਤਾਂ ਤੂੰ ਕਿਤੇ ਜਾਵੇਂਗਾ ਕਦੇ ਕਿਤੇ ਜਾਵੇਂਗਾ ਘਮੇਟਣੀਆਂ ਖਾਵੇਂਗਾ ਕਰਮਾਂ ਦਾ ਬੰਨਿਆ ਹੈ ਕਿਤੇ ਬਿਲਕੁਲ ਗਰੀਬ ਹੋਏਗਾ ਕਿਤੇ ਅਮੀਰ ਹੋਏਗਾ ਕਿਤੇ ਪੁੰਨੀ ਹੋਏਗਾ ਕਿਤੇ ਪਾਪੀ ਹੋਏਗਾ ਦੁੱਖ ਤੇਰੇ ਸਿਰੋਂ ਨੀ ਲੈਣਾ ਜਦ ਤਾਈ ਤੂੰ ਆਜ਼ਾਦ ਨੀ ਹੁੰਦਾ ਇਸੇ ਦੁੱਖ ਨੂੰ ਦੂਰ ਕਰਨ ਵਾਸਤੇ ਵੱਡੇ ਵੱਡੇ ਮਹਾਤਮਾ ਨੇ ਵੱਡੀਆਂ ਵੱਡੀਆਂ ਧਾਰਨਾ ਘਾਲੀਆਂ ਨੇ ਵੀ ਕਿਸੇ ਤਰੀਕੇ ਨਾਲ ਹਮੈ ਤੇ ਛੁੱਟੀਏ ਇਹ ਤੋਂ ਛੁੱਟਣਾ ਸਭ ਤੋਂ ਔਖੀ ਬਾਤ ਹੈ ਕਿਉਂਕਿ ਆਖਰੀ ਬੰਧਨ ਹੈ ਬੜਾ ਹੀ ਪੀੜਾ ਹੈ ਕੋਈ ਲੱਜ ਨਾ ਬੰਨੇ ਹੋਈਏ ਉਹ ਨੀ ਛੁੱਟ ਸਕਦੇ ਇਹ ਤਾਂ ਹਮੈ ਦਾ ਬੰਨਿਆ ਤਾਂ ਰੱਬ ਨੇ ਬੰਨਿਆ ਛੁੱਟੂ ਕਿਵੇਂ ਛਡਾਉਂਦਾ ਕੌਣ ਹੈ ਗੁਰੂ ਛਡਾਉਂਦਾ ਇਹਦੇ ਵਿੱਚ ਗੁਰੂ ਨਾਮ ਦੇ ਮੰਡਲ ਚ ਪਹੁੰਚਾ ਦਿੰਦਾ ਨਾਮ ਦੇ ਮੰਡਲ ਚ ਪਹੁੰਚਦੇ ਹਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਥਾਏ ਉਸੇ ਵੇਲੇ ਹਮੈ ਨਰਸ ਜਾਂਦੀ ਹੈ ਨਾਮ ਦਾ ਪਿਓਰ ਮੰਡਲ ਹੈ ਆਦਮੀ ਦੇ ਅੰਦਰ ਹਮੇ ਦਾ ਉੱਥੇ ਤੱਕ ਹੈ ਜਿੱਥੇ ਤੱਕ ਇਹ ਆਪਣੇ ਆਪ ਨੂੰ ਮੈਂ ਸਮਝਦਾ ਬਹੁਤ ਵਾਰੀ ਬੜੇ ਤਰੀਕਿਆਂ ਨਾਲ ਸਮਝਾਇਆ ਜਾਂਦਾ ਵੀ ਦੇਖ ਇਹਦੇ ਅੱਗੇ ਆਹ ਹੁੰਦਾ ਹੈ ਇੱਥੇ ਪੰਜ ਤੱਤਾਂ ਆਉਂਦੀਆਂ ਫਿਰ ਪ੍ਰਾਣ ਆਉਂਦੇ ਨੇ ਫਿਰ ਮਨ ਆਉਂਦਾ ਬੁੱਧੀ ਆਉਂਦੀ ਹੈ ਚਿੱਤ ਆਉਂਦਾ ਮੈਂ ਭਾਵਨਾ ਆਉਂਦੀ ਹੈ ਇਹਨਾਂ ਦੇ ਪਰਲੇ ਪਾਸੇ ਜਾ ਕੇ ਜਿਹੜਾ ਇਹਨਾਂ ਦਾ ਸਾਖੀ ਹੈ ਨਾ ਦੇਖਣ ਵਾਲਾ ਉਹ ਤੂੰ ਹੈ ਤੂੰ ਇਹਨਾਂ ਦਾ ਪਛਾਣ ਵੀ ਮੈਂ ਤਾਂ ਸਾਖੀ ਹਾਂ ਨਾ ਮੈਂ ਮਾਰਿਆ ਹੋਇਆ ਮਰਦਾ ਨਾ ਵੱਢਿਆ ਹੋਇਆ ਵੱਢ ਹੁੰਦਾ ਨਾ ਮੈਂ ਜਾਇਆ ਹੋਇਆ ਜਾ ਸਕਦਾ ਮੈਂ ਤਾਂ ਟਰਨਲ ਹਾਂ ਨਾ ਮੈਂ ਕਿਤੇ ਆਉਣਾ ਨਾ ਮੈਂ ਕਿਤੇ ਜਾਣਾ ਉਹ ਵਿਨਾਸ਼ੀ ਬਿਨਸਤ ਨਾ ਹੈ ਨਾ ਕੋ ਆਵੇ ਨਾ ਕੋਈ ਜਾਏ ਉਹ ਤਾਂ ਮਰਦਾ ਜਾਂਦਾ ਹੀ ਨਹੀਂ ਨਾ ਕੋਈ ਉਹਦਾ ਆਪਣਾ ਨਾ ਕੋਈ ਬਗਾਨਾ ਕਿਉਂ ਨੀ ਆਇਆ ਉਹਦਾ ਆਪਣਾ ਤੇ ਬਗਾਨਾ ਉਹ ਆਪੇ ਹੀ ਹੈ ਸਭ ਕੁਛ ਆਪਣੇ ਆਪ ਹੈ ਸਭ ਕੁਛ ਬਣਿਆ ਹੋਇਆ ਕਥੋਂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ ਕਥੋਂ ਅਚਿੰਤ ਹੋ ਕੇ ਸੋਗਤ ਅਚੇਤ ਹੋ ਕਥੋਂ ਭਿਖਾਰੀ ਹੋਏ ਕੇ ਮੰਗਤ ਫਿਰ ਪੀ ਕਹੋ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ ਕਹੋ ਮਹਾਰਾਜਨ ਕੋ ਦੀਜਤਾ ਨੰਤ ਦਾਨ ਕਹੋ ਮਹਾਰਾਜਨ ਤੇ ਚੀਰ ਜੇ ਪਲੇਟ ਕਹੋ ਬੇਰੀਤ ਕਹੋ ਤਾਸ ਵਿਪਰੀਤ ਤਿਰਗੁਣ ਅਤੀਤ ਕਹੋ ਸਰਗੁਣ ਸਵੇ ਦਸ ਕਵਿਤ ਗੁਰੂ ਮਹਾਰਾਜ ਨੇ ਲਿਖੇ ਨੇ ਦਸਵੇਂ ਇਸ ਪਿਤਾ ਅਖੀਰ ਤੇ ਲਿਖਦੇ ਨੇ ਕਹੂੰ ਵਰਦੇਤ ਕਹੂੰ ਛਲ ਛਨਾਏ ਲੇਤ ਸਰਵਕਾਲ ਸਵਰਗ ਠੌਰ ਏਕ ਸੇ ਲੱਗ ਤੋ ਮੈਨੂੰ ਤਾਂ ਇੱਕੋ ਹੀ ਲੱਗਦਾ ਕਿਵੇਂ ਲੱਗਦਾ ਜੈਸੇ ਕਾਗ ਤੇ ਕਨੂਕਾ ਕੋਟ ਆਗ ਉੱਠੇ ਆ ਕੇ ਕਨੂਕਾ ਫਿਰ ਆ ਗਈ ਸੁਆਏ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤਾ ਧੂਰ ਤੇ ਕਨੂਕਾ ਫਿਰ ਧੂਰ ਹੀ ਸਵਾਏਗੇ ਜੈਸੇ ਏਕ ਨਦ ਤੇ ਤਰੰਗ ਕੋਟ ਵਜਦਾ ਪਾਨ ਕੇ ਤਰੰਗ ਸਭ ਪਾਨ ਹੀ ਸਵਾਏਗੇ ਤੈਸੇ ਵਿਸ਼ਵ ਰੂਪ ਤੇ ਪੂਤ ਪੂਤ ਪ੍ਰਗਟ ਹੋਏ ਤਾਂ ਹੀ ਤੇ ਉਪਜੇ ਸਭ ਤਾਂ ਹੀ ਮੈਂ ਸਾਰੇ ਕਿਉਂਕਿ ਪਛਾਣ ਲਈ ਗੱਲ ਜਦ ਪਛਾਣ ਲਈ ਹਮੈ ਜਾਂਦੀ ਰਹੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਕਹਿੰਦੇ ਇਹਦੇ ਅੰਦਰ ਵਾਹਿਗੁਰੂ ਦੀ ਜੋਤ ਹੈ ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ ਖੋਤ ਕਹਿੰਦੇ ਨੇ ਜਿਵੇਂ ਓੜ ਨਾ ਖੂਹ ਕੱਢ ਦਿੰਦੇ ਨੇ ਟਿੱਬੇ ਤੋਂ ਐ ਗੁਰਮੁਖ ਸੱਜਣ ਜਿਹੜੇ ਨੇ ਇਹ ਸਰੀਰ ਦੇ ਵਿੱਚ 72,72,72,210 ਨਾੜੀਆਂ ਦੇ ਵਿੱਚੋਂ ਉਹ ਨਾੜੀ ਕੱਢ ਕੇ ਦਿਖਾ ਦਿੰਦੇ ਨੇ ਜਿਹਦੇ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਪਰਮੇਸ਼ਰ ਆਪ ਬੈਠਾ ਹੈ ਆਪਣਾ ਆਸਣ ਲਾਈਏ ਕਾਇਆ ਨਗਰ ਨਗਰਗੜ੍ਹ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਰ ਥਾਨ ਸਦਾ ਨਰਮਾਇਲ ਆਪੇ ਆਪ ਪਾਏਗਾ ਕਹਿੰਦੇ ਜਿੱਥੇ ਆਪ ਬੈਠਾ ਉਹ ਦਿਖਾ ਦਿੰਦੇ ਨੇ ਜਿਵੇਂ ਖੂਹ ਕੱਢ ਕੇ ਓਟ ਦਿਖਾ ਦਿੰਦੇ ਨੇ ਰੇਤੇ ਥੱਲਿਓ ਬੱਕਰੀਆਂ ਘੁਮਾਈ ਜਾਂਦੇ ਨੇ ਬੱਕਰੀਆਂ ਕਦੇ ਵੀ ਉਹਨਾਂ ਨੂੰ ਇੰਨਾ ਗਿਆਨ ਹੈ ਖੂਹ ਤੇ ਨਹੀਂ ਚੜ੍ਹਦੀਆਂ ਚਾਹੇ ਬੰਦ ਹੋਵੇ ਚਾਹੇ ਖੁੱਲਾ ਹੋਵੇ ਉਹ ਟਿੱਬੇ ਦੇ ਉੱਤੇ ਖੂਹ ਦੀ ਸ਼ਕਲ ਬਣਾਈ ਜਾਣਗੀਆਂ ਕਹਿੰਦੇ ਇੱਥੋਂ ਵੱਟ ਲਓ ਥੱਲੇ ਨੂੰ ਥੱਲੇ ਖੂਹ ਹੈ ਕਹਿੰਦੇ ਇਸੇ ਤਰ੍ਹਾਂ ਨਾਲ ਗੋਜ ਰਤਨ ਵਿੱਚ ਛੁਪ ਰਹੇ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ ਫੇਰ ਜਾ ਕੱਢ ਲਿਆ ਫੇਰ ਕੀ ਸਭ ਆਤਮ ਰਾਮ ਪਛਾਣਿਆ ਇੱਕ ਰਵਿਆ ਇੱਕ ਓਤ ਪੋਤ ਇੱਕ ਮੰਨਿਆ ਇੱਕ ਦੇਖਿਆ ਇੱਕ ਸੁਣਿਆ ਸਰਵਣ ਸਰੋਤ ਜਦ ਖੋਲ ਕੇ ਦੇਖਿਆ ਤਾਂ ਹੈਰਾਨ ਰਹਿ ਗਏ ਇਹ ਐ ਕਹਿੰਦੇ ਨੇ ਮਹਾਰਾਜ ਦਰਵਾਜੇ ਕਾ ਦੂਤ ਹੈ ਹੋਰ ਦੂਤ ਹੈ ਸਭ ਗੁਪਤਰ ਕੀਤਾ ਸਤਿਕਾਰ ਕੋਟ ਹੈ ਸਭ
ਸੱਜਣ ਕਪਾਟਨ ਕੁੱਟਣੀ 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 ਗੁਰ ਸ਼ਬਦ ਸੱਜਣ ਕਪਾਟਨ ਕੁੱਟਣੀ ਵਜਦਨ ਵੱਜਦੇ ਉਹ ਵੱਜਦੇ ਵੱਜਦੇ ਗੁਰ ਸ਼ਬਦ ਸੁਣੀਦਾ ਅਨਹਦ ਵਜਦਨ ਵੱਜਦੇ ਗੁਰ ਕਿਤਨਾ ਦੇ ਅੰਤਰ ਚਾਨਣਾ ਉਹ ਚਾਨਣਾ ਕਰ ਭਗਤ ਬਲੀਦਾ ਕਿਤਨਾ ਦੇ ਅੰਤਰ ਚਾਨਣਾ ਕਰ ਭਗਤ ਬਲੀਦਾ ਮੈਂ ਇੱਕ ਉਹ ਵਰਤਦਾ ਉਹ ਵਰਤਦਾ ਜਿਹਨੇ ਆਪੇ ਰਚਨਾ ਰਚਾਈ ਬਾਬਾ ਸੱਚੇ ਪਾਤਸ਼ਾਹ ਸੱਚੀ
ਅੰਦਰ ਖੋਜ ਕਰਕੇ ਦਿਖਾ ਦਿੱਤਾ ਸਭ ਆਤਮ ਰਾਮ ਪਸਾਰਿਆ। ਇਹ ਤਾਂ ਇੱਕੋ ਹੀ ਆਤਮਾ ਪਸਰੀ ਹੋਈ ਹੈ, ਇੱਕ ਰਵਿਆ ਇੱਕ ਓਤਪੋਤ, ਇੱਕ ਦੇਖਿਆ ਮਹਾਰਾਜ ਕਹਿੰਦੇ ਦੇਖ ਲਿਆ ਅੱਖਾਂ ਨਾਲ ਅਸੀਂ, ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਗੁਣ ਸਰੋਤ, ਉਹ ਇਹਦੇ ਵਿੱਚ ਹੈ ਸਾਰਾ। ਜਿਹਨਾਂ ਨੂੰ ਸੋਝੀ ਆ ਗਈ ਉਹ ਨਾਮ ਮੰਡਲ ਦੇ ਵਿੱਚ ਪਹੁੰਚ ਕੇ ਉਹਨਾਂ ਦੀ ਜਿਹੜੀ ਹਮ ਹੈ ਉਹ ਬਿਲਕੁਲ ਖਤਮ ਹੋ ਗਈ। ਹਮੈ ਦੇ ਹੰਕਾਰ ਇਕੱਠੇ ਨਹੀਂ ਹੁੰਦੇ, ਹਮੈ ਜਿਹੜੀ ਹੈ ਉਹ ਭਾਵ ਨੇ, ਮੈਂ ਦੀ ਵੀ ਮੈਂ ਹੈਗਾ ਮੈਂ ਹੈਗਾ ਆਮ ਭਾਵ ਕਹਿੰਦੇ ਨੇ। ਹੰਗਤਾ ਹੈ ਉਹਦੇ ਅੰਦਰ, ਮਮਤਾ ਹੈ, ਜਦ ਹੰਗਤਾ ਹੋਏਗੀ ਮਮਤਾ ਹੋਏਗੀ। ਸੋ ਆਪਣੇ ਆਪ ਨੂੰ ਨਹੀਂ ਪਛਾਣਿਆ, ਨਾਮ ਮੰਡਲ ਚ ਜਾ ਕੇ ਪ੍ਰਕਾਸ਼ ਹੋ ਜਾਂਦਾ, ਇੱਕੋ ਹੀ ਆਤਮਾ ਨਜ਼ਰ ਆਉਂਦੀ ਹੈ ਉੱਥੇ। ਜਦ ਇੱਕੋ ਹੀ ਨਜ਼ਰ ਆਉਂਦੀ ਹੈ ਫਿਰ ਹਮੈ ਰਹਿੰਦੀ ਨਹੀਂ ਉੱਥੇ, ਹਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕੱਠਾ ਹੈ। ਹਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ, ਹਰ ਸਹਿਤੀ ਮਨ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹਮੈ ਜਾਏ। ਜੇ ਹੁਕਮ ਮੰਨੇ ਹੁਕਮ ਮੰਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਹੁਕਮ ਦੀ ਖੇਡ ਨੂੰ ਮੰਨਣਾ ਪੈਂਦਾ ਕਿਉਂਕਿ ਸਾਰੀ ਗੱਲ ਪਰਮੇਸ਼ਰ ਆਪ ਕਰ ਰਿਹਾ, ਬੰਦਾ ਐਵੇਂ ਹੀ ਆਪਣੇ ਸਿਰ ਤੇ ਲੈ ਰਿਹਾ, ਖਾਮ ਖਾ ਵਖ ਰਿਹਾ। ਜੇ ਆਪਣੇ ਆਪ ਨੂੰ ਪਛਾਣ ਲਵੇ ਤਾਂ ਮੈਂ ਮੁੱਕ ਜਾਂਦੀ ਹੈ, ਰੱਬੇ ਰਹਿ ਜਾਂਦਾ, ਉਹਦੇ ਹੁਕਮ ਚ ਸਭ ਕੁਝ ਹੋ ਰਿਹਾ, ਕਿਤੇ ਕਮਜ਼ੋਰ ਆਏ ਵੀ ਜੇ ਮੈਂ ਨਾ ਕਰਿਆ ਉਹ ਇਹਦਾ ਵਾਧੂ ਖਿਆਲ ਹੈ। ਮਹਾਰਾਜ ਕਹਿੰਦੇ ਹੋ ਤਾਂ ਸਭ ਹੁਕਮ ਚ ਰਿਹਾ ਪਰ ਇਹ ਨਾ ਮੰਨਦਾ ਕਰਕੇ ਆਪਣੇ ਸਿਰ ਲੈ ਰਿਹਾ ਸਾਰੀਆਂ ਗੱਲਾਂ ਨੂੰ। ਜਦ ਸਿਰ ਲੈਂਦਾ ਹੈ ਉਸ ਵੇਲੇ ਮਹਾਰਾਜ ਉਹਦਾ ਕੋਟ ਵੀ ਦੱਸ ਦਿੰਦੇ ਨੇ, ਉਹਦੇ ਹਾਲਤ ਵੀ ਦੱਸ ਦਿੰਦੇ ਨੇ ਵੀ ਪਿਆਰਿਆ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪ੍ਰਾਈਆਂ ਲੁਕ ਅੰਦਰ ਠਾਣੀ ਸੰਨੀ ਰੇਨ ਬਖਮ ਥਾਏ ਮਿੱਠੇ ਮਦਮਾਣੀ ਕਰਨੀ ਆਪੋ ਆਪਣੀ ਆਪੇ ਪਛਤਾਣੀ ਅਦਰਾਈ ਫਰੇਤਾ ਤਿਲ ਪੀੜੇ ਕਰ। ਵੀ ਇਹ ਰਸਤੇ ਤੇ ਤੂੰ ਚੱਲ ਪਿਆ ਤੇ ਇਹਦੇ ਤੇ ਚੱਲਿਆ ਹੋਇਆ ਤੇਰਾ ਅਖੀਰ ਉੱਤੇ ਅੰਜਾਮ ਹੋਣਾ ਹੈ। ਆਹ ਗੱਲ ਜੇ ਹਮੈ ਛੱਡੀ ਹੋਈ ਹੋਵੇ, ਹੋਵੇ ਹੀ ਨਾ ਹਮੈ, ਫਿਰ ਰੱਬ ਜਿਹੜਾ ਕੁਛ ਕਰਦਾ ਕਰੀ ਜਾਵੇ, ਕਿਸੇ ਨੂੰ ਕੀ ਦਖਲਾ, ਉਹ ਮੈਂ ਮੰਨਦਾ ਹੀ ਨੀ ਕਿਸੇ ਚੀਜ਼ ਨੂੰ। ਇੱਕ ਤਾਂ ਹੈਗਾ ਬੁੱਧੀ ਦੇ ਨਾਲ ਕਹਿਣਾ, ਮਹਾਰਾਜ ਕਹਿੰਦੇ ਇਹ ਤਾਂ ਕ੍ਰਿਮੀਨਲ ਬਾਤ ਹੈ, ਆਦਮੀ ਡੁੱਬ ਜਾਂਦਾ ਜਿਹੜਾ ਬੁੱਧੀ ਨਾਲ। ਇੱਕ ਹੈਗਾ ਸਾਧਨਾ ਸੰਪੰਨ ਹੋ ਕੇ ਗੱਲ ਦੇਖ ਕੇ ਫੇਰ ਕਹਿਣਾ ਵੀ ਇੱਥੇ ਵੈਰੂ ਤੋਂ ਬਗੈਰ ਹੋਰ ਹੈ ਕੋਈ, ਆਪੇ ਹੀ ਆਪ ਹੈ ਸਭ ਥਾਂ ਦੇ ਉੱਤੇ, ਹਰ ਥਾਂ ਦੇ ਵਿੱਚ ਆਪ ਇਹ ਕੰਮ ਕਰ ਰਿਹਾ। ਇਸ ਦਾ ਬਲ ਨਾ ਹੀ ਸਾਥ ਕਰਨ ਕਰਾਵਨ ਸਭ ਤੋਂ ਨਾਲ ਆਗਿਆਕਾਰੀ ਵਪਰਾ ਜੀਓ ਜੋਤ ਪਾਵੈ ਸੋਈ ਥੀ। ਤੋ ਮਹਾਰਾਜ ਕਹਿੰਦੇ ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹਮੈ ਜਾਏ। ਹਮੈ ਸਭ ਸਰੀਰ ਹੈ, ਹਮੈ ਵਿੱਚ ਬੁੱਝ ਨਾ ਸਕਾ ਕੋਈ ਇਹ ਸਰੀਰ। ਜਦ ਇਹ ਮੈਂ ਕਹਿੰਦਾ ਫੇਰ ਇਹਦੇ ਚ ਰੱਬ ਨੀ ਬੁੱਝਿਆ ਜਾਂਦਾ ਕਿਸੇ ਤਰੀਕੇ ਨਾਲ, ਹਮੈ ਵੱਡਾ ਗਵਾਰ ਹੈ, ਹਮੈ ਵਿੱਚ ਬੁੱਝ ਨਾ ਸਕਾ ਕੋਈ, ਹਮੈ ਵਿੱਚ ਭਗਤ ਨਾ ਹੋ ਬਈ ਹੁਕਮ ਨਾ ਬੁੱਝਿਆ ਜਾਏ, ਹਮੈ ਵਿੱਚ ਜੀਓ ਬੰਦ ਹੈ ਨਾਮ ਨਾ ਬਸੇ ਮਨ ਆਏ। ਨਾਨਕ ਸਤਿਗੁਰ ਮਿਲਿਆ ਹੁਣ ਮੈਂ ਗਈ ਤਾਂ ਸੱਚ ਵਸਿਆ ਆਏ। ਸੋ ਇਸ ਤਰ੍ਹਾਂ ਦੇ ਨਾਲ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਭਾਈ ਭਾਨੇ ਨੂੰ ਉਪਦੇਸ਼ ਦਿੱਤਾ ਕਿ ਭਾਈ ਭਾਨੇ ਨਾਮ ਜਪ ਸਿਮਰਨ ਕਰ। ਪਹਿਲਾਂ ਰਸਨਾ ਨਾਲ ਨਾਮ ਜਪ ਹੁੰਦਾ, ਜਪ ਜਾਥੇ ਰਸਨਾ ਰਸ ਦੇ ਨਾਲ ਨਹੀਂ ਭਰ ਜਾਂਦੀ, ਜਾਥੇ ਤੇਰੇ ਅੰਦਰ ਇਹ ਖਿਆਲ ਨਹੀਂ ਆਉਂਦਾ ਫਰੀਦਾ ਅਜਨਾ ਸੁੱਤੀ ਕੰਧ ਸਿਉਂ ਮੇਰਾ ਅੰਗ ਮੁੜੇ ਮੁੜ ਜਾਏ ਅਮਲ ਟੁੱਟੇ। ਇੰਨਾ ਨਾਮ ਜਪ ਹਰ ਵਕਤ ਰਸਨਾ ਤੋਂ ਨਾਮ ਜਪੀ ਜਾ। ਜੇ ਨਹੀਂ ਰਸਨਾ ਨਾਮ ਜਪਦੀ, ਮਹਾਰਾਜ ਕਹਿੰਦੇ ਰੇ ਜੇਬਾ ਕਰੋ ਸ਼ਤਖੰਡ ਜਾਮ ਨਾਓ ਚ ਸ੍ਰੀ ਗੋਬਿੰਦ। ਕੱਚ ਪਿੱਚ ਗੱਲਾਂ ਕਰੀ ਜਾਂਦੀਆਂ, ਨਾਮ ਦਾ ਉਚਾਰਨ ਨਹੀਂ ਕਰਦੀ, ਤੇਰੇ ਸੌ ਟੁਕੜੇ ਕਰ ਦਿੱਤੇ ਜਾਣ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ। ਉਸ ਤੋਂ ਬਾਅਦ ਮਹਾਰਾਜ ਜੀ ਨੇ ਦੱਸਤਾ ਕਿ ਫੇਰ ਭਾਈ ਰਸਨਾ ਭਾਈ ਪਾਨੇ ਸਵਾਸ ਦੇ ਨਾਲ ਨਾਮ ਜਪਣ ਦਾ ਤਰੀਕਾ ਹੁੰਦਾ, ਚਾਰ ਬਾਣੀਆਂ ਨਾਲ। ਪਹਿਲਾਂ ਵੈਖਰੀ ਬਾਣੀ ਹੈ, ਦਸ ਗੁਣਾ ਫਲ ਵੱਧ ਜਾਂਦਾ ਜਦੋਂ ਜੀਭ ਦੀ ਨੋਕ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦਾ, ਦਸ ਗੁਣਾ ਫਲ ਹੋਰ ਵੱਧ ਜਾਂਦਾ ਜਦੋਂ ਪਸੰਤੀ ਬਾਣੀ ਵਿੱਚ ਜਾਂਦਾ, ਪਿਆਰ ਦੀ ਖਿੱਚ ਵਾਲੀ ਬਾਣੀ ਦਸ ਗੁਣਾ ਹੋਰ ਵੱਧ ਜਾਂਦਾ ਜਦ ਡੀਪ ਸਾਇਲੈਂਸ ਜਾ ਕੇ ਨਾਮ ਦੀ ਧੁਨ ਸੁਣਦਾ। ਡੀਪ ਸਾਇਲੈਂਸ ਆ, ਉੱਥੇ ਕੋਈ ਫੁਰਨਾ ਨਹੀਂ, ਆਲੇ ਦਾਲੇ ਦਾ ਕੁਛ ਨਹੀਂ ਪਤਾ, ਨਾਭੀ ਦਾ ਨਾਮ ਕਹਿੰਦੇ ਨੇ। ਫਿਰ ਆਗਿਆ ਚੱਕਰ ਦਾ ਨਾਮ ਹੈ, ਇੱਥੇ ਧਿਆਨ ਹੋਇਆ ਕਰਦਾ। ਪਹਿਲਿਆਂ ਵਿੱਚ ਨਹੀਂ ਧਿਆਨ ਆਉਂਦਾ, ਇੱਥੇ ਬਿਰਤੀ ਪਹੁੰਚਦੀ ਹੈ ਤਾਂ ਧਿਆਨ ਹੋਇਆ ਕਰਦਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਤਿੰਨ ਤਰ੍ਹਾਂ ਦਾ ਧਿਆਨ ਹੁੰਦਾ, ਪ੍ਰਤੀਕ ਧਿਆਨ ਹੁੰਦਾ, ਸੰਪਤ ਧਿਆਨ ਹੁੰਦਾ, ਅਹੰਗ੍ਰਹਿ ਧਿਆਨ ਹੁੰਦਾ। ਧਿਆਨ ਕੱਛੂ ਕਰਦਾ ਆਪਣੇ ਅੰਡਿਆਂ ਦਾ, ਧਿਆਨ ਦੀ ਸ਼ਕਤੀ ਦੇ ਨਾਲ ਪਾ ਲੈ। ਇਸ ਤਰ੍ਹਾਂ ਧਿਆਨ ਬਾਰੇ ਬਹੁਤ ਵਾਰੀ ਵਿਸਥਾਰ ਦੇ ਨਾਲ ਬੇਨਤੀਆਂ ਕੀਤੀਆਂ ਕਿ ਦੇਵੀ ਦਾਸ ਨੇ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਿਆ ਤੇ ਸੁਣਾਈਆਂ ਤਾਂ ਉਹਦੀਆਂ ਅੱਖਾਂ ਚ ਫਿਰੀਆਂ, ਲੇਕਿਨ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਨੇ ਸਾਬੂ। ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਅਵਸਥਾ ਚੜ੍ਹਦੀ ਚਲੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਪਾਨੇ ਦੇਖੋ, ਤੁਸੀਂ ਦੂਰ ਦੀ ਸੰਗਤ ਹੋ, ਗੁਰੂ ਦੀ ਸੰਗਤ ਕਰਨ ਦਾ ਸਮਾਂ ਥੋੜਾ ਮਿਲਦਾ, ਬੜੇ ਤਰੀਕੇ ਨੇ ਨਾਮ ਜਪਣ ਦੇ, ਪਰ ਸਾਰੇ ਜਿਹੜੇ ਨੇ ਪਹਿਲੇ ਉਹ ਕਠਿਨ ਤਰੀਕੇ ਨੇ, ਉਹ ਹੁਣ ਕੀਤੇ ਨਹੀਂ ਜਾ ਸਕਦੇ ਕਿਉਂਕਿ ਆਦਮੀ ਦਾ ਸਰੀਰ ਜਿਹੜਾ ਹੈ ਉਹ ਹੁਣ ਇੰਨਾ ਤੰਦਰੁਸਤ ਨਹੀਂ ਰਿਹਾ। ਉਸ ਵੇਲੇ ਤਾਂ ਫੇਰ ਸੀਗਾ, ਹੁਣ ਤਾਂ ਜਬ ਬਿਲਕੁਲ ਹੀ ਨਹੀਂ ਹੈ, ਉਹ ਤਾਂ ਮਾੜਾ ਜਿਹਾ ਕੋਈ ਬੋਝ ਚੱਕ ਲਓ ਉਹ ਜਦੇ ਡਿਸ ਕੇ ਲੈ ਜਾਂਦੀ ਹੈ, ਮਾੜਾ ਜਿਹਾ ਚੱਕੇ ਤੇ, ਕਿਉਂਕਿ ਸਤਿਆ ਨਹੀਂ ਰਹੀ ਕਾਸੇ। ਹੁਣ ਪ੍ਰਾਣਾਯਾਮ ਨਹੀਂ ਹੁੰਦਾ, ਪਾਗਲਖਾਨੇ ਜਾ ਬੈਠਦਾ ਜੇ ਪ੍ਰਾਣਾਯਾਮ ਕਰਨ ਦਾ ਕਿਸੇ ਨੂੰ ਯਤਨ ਦੱਸ ਦੋ। ਸੋ ਉਹ ਜਿਹੜੇ ਪਹਿਲੇ ਕਰਦੇ ਸੀ, ਮਹਾਰਾਜ ਕਹਿਣ ਲੱਗੇ ਭਾਈ ਬਾਨਾ, ਜਿਹੜੇ ਪਹਿਲੇ ਲੋਕ ਸੀ ਉਹ ਸੁਰਤੀ ਦੀ ਥਾਂ ਦੇ ਉੱਤੇ ਸਵਾਸ ਨਾਲ ਨਾਮ ਚੜਾਈ ਕਰਦੇ ਸੀ, ਸਵਾਸਾਂ ਨੂੰ ਕੰਟਰੋਲ ਕਰਦੇ ਸੀ। ਸਵਾਸਾਂ ਨੂੰ ਕੰਟਰੋਲ ਕਰਕੇ ਪ੍ਰਾਣਾਯਾਮ ਦਾ ਤਰੀਕਾ ਇਸ ਤਰ੍ਹਾਂ ਹੁੰਦਾ ਸੀ, ਉਹਦੇ ਨਾਲ ਅਪਾਨ ਵਾਯੂ ਨੂੰ ਨਾਲ ਲਾ ਕੇ ਪਚੰਗਾ ਨਾੜੀ ਦਾ ਮੂੰਹ ਖੋਲਦੇ ਸੀ। ਜਦੋਂ ਮੂੰਹ ਖੁੱਲਦਾ ਸੀ ਉੱਥੇ ਬਿਜਲੀ ਦੀ ਸ਼ਕਤੀ ਸੀ, ਕੁੰਡਲਨੀ ਸ਼ਕਤੀ, ਉਹ ਜਾਗਰਤ ਹੋ ਜਾਂਦੀ ਤੇ ਜਿਹੜੇ ਸਵਾਸ ਸੀ ਉਹ ਐਂਟਰ ਕਰ ਜਾਂਦੇ ਸੀ ਮੂਲ ਧਾਰ ਚੱਕਰ ਚ, ਪਹਿਲਾਂ ਜਿਹੜਾ ਐਨਰਜੀ ਦਾ ਸੈਂਟਰ ਹੈ। ਉਹਦੇ ਬਾਅਦ ਫਿਰ ਸਵਾਦਿਸ਼ਟਾਨ ਦੂਸਰੇ ਨੰਬਰ ਦਾ ਚੱਕਰ ਸੀ, ਤੀਸਰਾ ਨਾਭੀ ਦਾ ਚੱਕਰ ਹੁੰਦਾ ਉਹਨੂੰ ਮਣੀਪੁਰ ਕਹਿੰਦੇ ਨੇ, ਚੌਥਾ ਆ ਜਿੱਥੇ ਕੌਡੀ ਹੈ ਹਿਰਦਾ ਹੈ ਇਹਨੂੰ ਕਹਿੰਦੇ ਨੇ ਅਨਾਦ ਚੱਕਰ, ਤੇ ਜਿੱਥੇ ਗਲ ਦਾ ਚੱਕਰ ਹੈ ਕੰਠ ਚੱਕਰ ਉਹਨੂੰ ਵਿਸ਼ੁੱਧ ਚੱਕਰ ਕਹਿੰਦੇ ਨੇ, ਤੇ ਦੋਵੇਂ ਅੱਖਾਂ ਤੇ ਨੱਕ ਦੀ ਜੜ ਹੈ ਇਹਨੂੰ ਆਗਿਆ ਚੱਕਰ ਕਹਿੰਦੇ ਨੇ। ਇੱਥੇ ਧਿਆਨ ਅੱਡ ਅੱਡ ਕਰਿਆ ਕਰਦੇ ਸੀ। ਪਹਿਲਾਂ ਜਿਹੜਾ ਮੂਲ ਧਾਰ ਚੱਕਰ ਸੀ ਉੱਥੇ ਆਰੀਅਨ ਲੋ ਗਣੇਸ਼ ਦਾ ਧਿਆਨ ਧਰਦੇ ਸੀ, ਤੇ ਜਿਹੜਾ ਦੂਸਰਾ ਚੱਕਰ ਸੀ ਸਵਾਦਿਸ਼ਟਾਨ ਉੱਥੇ ਬਰਮਾ ਦਾ ਧਿਆਨ ਆਉਂਦਾ ਕ੍ਰੀਏਸ਼ਨ ਕਰਨ ਵਾਲਾ, ਤੀਸਰਾ ਜਿਹੜਾ ਨਾਭੀ ਦਾ ਸੀ ਉਹਦੇ ਚ ਵਿਸ਼ਨੂੰ ਦਾ ਧਿਆਨ ਕਰਦੇ ਸੀ, ਚੌਥਾ ਜਿਹੜਾ ਹਿਰਦੇ ਦਾ ਧਿਆਨ ਹੋਇਆ ਕਰਦਾ ਸੀ ਉਹ ਸਥਾਨ ਦੇ ਉੱਤੇ ਜੀਵ ਦਾ ਧਿਆਨ ਹੁੰਦਾ ਕੰਠ ਦੇ ਵਿੱਚ, ਤੇ ਗੁਰੂ ਦਾ ਧਿਆਨ ਹੁੰਦਾ ਅਗਿਆ ਚੱਕਰ ਚ। ਸੋ ਗੁਰਮਤ ਦੇ ਨਾਲ ਅਸੀਂ ਸਵਾਸਾਂ ਨੂੰ ਛੱਡ ਦਿੱਤਾ, ਅਸੀਂ ਸੁਰਤੀ ਨੂੰ ਫੜਿਆ ਭਾਈ ਭਾਨੇ, ਸੁਰਤੀ ਦੇ ਨਾਲ ਨਾਮ ਜਪਣਾ। ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਜਦ ਉਹਨਾਂ ਨੇ ਪੁੱਛਿਆ ਵੀ ਤੁਸੀਂ ਸਾਡੇ ਸਾਧਨ ਨਹੀਂ ਕਰਦੇ, ਨਾਮ ਕਿਵੇਂ ਜਪਾ ਦੋਗੇ ਤੁਸੀਂ? ਉਸ ਵੇਲੇ ਮਹਾਰਾਜ ਜੀ ਨੇ ਕਿਹਾ ਕਿ ਗੋਰਖਨਾਥ, ਅਸੀਂ ਤੁਹਾਡੇ ਵਾਲੇ ਨਹੀਂ ਕੰਮ ਕਰਨੇ ਹੈਗੇ, ਅਸੀਂ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਹੈ।
ਨਾਨਕ ਨਾਮ ਪਖਾਣੇ ਦੀ ਸੁਰਤ ਸ਼ਬਦ ਭਵ ਸਾਗਰ, ਨਾਨਕ ਨਾਮ ਪਖਾਣੇ ਦੀ ਸੁਰਤ ਸ਼ਬਦ ਭਵ ਸਾਗਰ ਦਰਿਆ।
ਪਾਣੀ ਚ ਰਹਿ ਕੇ ਮੁਰਗਾਬੀ ਦੇ ਸੰਘ ਨਹੀਂ ਪੁੱਜਦੇ, ਇਸੇ ਤਰ੍ਹਾਂ ਨਾਲ ਸੁਰਤ ਸ਼ਬਦ ਭਗ ਸਾਗਰ ਦਰਿਆ। ਨਾਨਕ ਨਾਮ ਬਖਾਣੇ, ਸੁਰਤ ਜਦ ਸ਼ਬਦ ਫੜ ਲੈਂਦੀ ਹੈ ਸ਼ਬਦ ਨੂੰ, ਜਾਂ ਸ਼ਬਦ ਸੁਰਤ ਨੂੰ ਫੜ ਲੈਂਦਾ, ਫੇਰ ਕਹਿੰਦੇ ਭਗ ਸਾਗਰ ਦੇ ਵਿੱਚ ਧਰ ਜਾਇਆ ਕਰ, ਫੇਰ ਮਾਇਆ ਜਿਹੜੀ ਹੈ ਉਹਦਾ ਅਸਰ ਇਹਦੇ ਉੱਤੇ ਨਹੀਂ ਪੈਂਦਾ। ਸੁਰਤ ਤੇ ਸ਼ਬਦ ਦਾ ਮੇਲ ਹੈ, ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੋ ਗਿਆ, ਤ੍ਰਿਸ਼ਨਾ ਬੁੱਝੀ ਅੰਤਰ ਠੰਡਾ, ਗੁਰਪੂਰੇ ਕਹਿ ਟੁੱਟੇ ਗੰਡਾ, ਸੁਰਤ ਸ਼ਬਦ ਰਿਧ ਅੰਤਰ ਜਾਗੀ। ਜਦੋਂ ਸੁਰਤ ਤੇ ਸ਼ਬਦ ਰਿਧੇ ਚ ਜਾਗਦੀ, ਫੇਰ ਕੀ ਹੁੰਦਾ? ਕਹਿੰਦੇ ਫੇਰ ਅੰਮ੍ਰਿਤ ਜਿਹੜਾ ਨਾ, ਅੰਮ੍ਰਿਤ ਘੋਲ ਚੋਲ ਚੋਲ ਪੀ ਗਿਆ, ਜਿਵੇਂ ਬੁੱਕ ਭਰ ਭਰ ਕੇ ਪਾਣੀ ਪੀਦਾ ਹੈ, ਕਹਿੰਦੇ ਅੰਮ੍ਰਿਤ ਅੰਦਰੋਂ ਆਉਂਦਾ। ਖਟਮਟ ਦੇਹੀ ਮਨ ਵੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਆ ਜਿਹੜੀ ਦੇਹੀ ਆ ਛੇ ਚੱਕਰਾਂ ਵਾਲੀ, ਇਹਦੇ ਵਿੱਚ ਜਦ ਸੁਰਤ ਜਾਗ ਪੈਂਦੀ ਹੈ, ਸ਼ਬਦ ਦੇ ਨਾਲ ਲੱਗ ਜਾਇਆ ਕਰਦੀ ਹੈ, ਉਸ ਵੇਲੇ ਬਾਜਾ ਅਨਹਦ ਮੇਰਾ ਮਨ ਪੀਣਾ, ਉਸ ਵੇਲੇ ਅਨਹਦ ਬਚਣਾ ਸ਼ੁਰੂ ਹੋ ਜਾਂਦਾ, ਜਿਹਦੇ ਨਾਲ ਮਨ ਭੇਜ ਜਾਂਦਾ ਗੁਰਵਚਨੀ ਸੱਚ ਨਾਮ ਪਤੀਨਾ, ਫੇਰ ਸੱਚੇ ਨਾਮ ਦੇ ਉੱਤੇ ਵਿਸ਼ਵਾਸ ਆ ਜਾਂਦਾ। ਇਸ ਤਰ੍ਹਾਂ ਭਾਈਪਾਨ ਨੇ ਹੌਲੀ ਹੌਲੀ ਚੜ ਜਾਈਦਾ, ਇਸ ਤਰ੍ਹਾਂ ਤਰੁੱਟੀ ਦੇ ਉੱਤੇ ਸੰਸਾਰ ਦਲ ਕਮਰਾ, ਫੇਰ ਦਸਵੰ ਦੁਆਰ ਆ ਜਾਂਦਾ। ਦਸਵੰ ਦੁਆਰ ਦੇ ਵਿੱਚ ਪਹੁੰਚ ਕੇ ਧਨ ਸ਼ਬਾਨ ਚੜਾ ਦੇਈਦਾ। ਪੰਜ ਤੀਰ ਨੇ ਜਿਨ੍ਹਾਂ ਦੇ ਨਾਲ ਜਮਦੂਤਾਂ ਨੂੰ ਮਾਰ ਦੇਈਦਾ, ਫੇਰ ਜਮਦੂਤ ਨੇੜੇ ਨਹੀਂ ਆਉਂਦੇ। ਉਹ ਜੁਗਤ ਜਿਹੜੀ ਹੈ ਇਹ ਭਵਜਲ ਜਗਤ ਸ਼ਬਦ ਗੁਰ ਧਰੀ ਹੈ, ਅੰਤਰ ਕੀ ਦੋਧਾ ਅੰਤਰ ਮਰੀ ਹੈ। ਪੰਜ ਬਾਣ ਲੈ ਜਮ ਕੋ ਮਾਰੇ, ਗਗਨ ਅੰਤਰ ਤਨਖ ਚੜਾਇਆ। ਦਸਵੇਂ ਦੁਆਰ ਚ ਤਨਖ ਚੜਾ ਲਿਆ ਤੇ ਪੰਜ ਬਾਣ ਮਾਰੇ। ਕਾਹਦੇ ਮਾਰੇ? ਪਹਿਲਾ ਬਾਣ ਚਲਾਇਆ ਸੱਤ ਦਾ, ਦੂਸਰਾ ਚਲਾਇਆ ਸੰਤੋਖ ਦਾ, ਤੀਸਰਾ ਚਲਾਇਆ ਦਿਆ ਦਾ, ਚੌਥਾ ਚਲਾਇਆ ਧਰਮ ਦਾ, ਪੰਜਵਾਂ ਚਲਾਇਆ ਧੀਰਜ ਦਾ। ਜਮਦੂਤ ਮਾਰ ਦਿੱਤੇ ਸਾਰੇ। ਹੁਣ ਕਹਿੰਦੇ ਜਮਦੂਤ ਜਿਹੜੇ ਨੇ ਉਹ ਮਾਰੇ ਗਏ। ਲੇਕਿਨ ਇਹ ਜਿਹੜਾ ਰਸਤਾ ਹੈ ਸਾਕਤ ਨਰ ਨੂੰ ਨੀ ਸ਼ਬਦ ਸੁਰ ਦਾ ਰਸਤੇ ਦੀ ਪ੍ਰਾਪਤੀ ਹੋਇਆ ਕਰਦੀ, ਕਿਉਂਕਿ ਨਿਗੋਰਾ ਹੁੰਦਾ ਹੈ। ਇਸ ਕਰਕੇ ਉਹਨੂੰ ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈ ਹੈ? ਸ਼ਬਦ ਸੁਰਤ ਬਿਨਾਂ ਆਈਆ ਜਾਈਏ। ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰਾ ਭਾਗ ਮਿਲਾਇਆ। ਜਿਹੜਾ ਗੁਰਮੁਖ ਹੈ ਉਹ ਕਹਿੰਦੇ ਮੁਕਤੀ ਦੀ ਪ੍ਰਾਪਤੀ ਕਰ ਲਿਆ ਕਰਦਾ। ਸੋ ਪਿਆਰਿਆ, ਇਹਦੇ ਵਿੱਚ ਇੱਕ ਰੁਕਾਵਟ ਆਉਣੀ ਹੈ ਤੈਨੂੰ ਜ਼ਬਰਦਸਤ। ਉਹ ਇਹ ਆਉਣੀ ਹੈ ਕਿ ਪੰਜ ਬਿਰਤੀਆਂ ਚਿੱਤ ਦੀਆਂ ਜਿਹੜੀਆਂ ਨੇ ਉਹ ਖਹਿੜਾ ਨਹੀਂ ਛੱਡਦੀਆਂ, ਉਹਨਾਂ ਤੇ ਸਾਵਧਾਨ ਰਹੋ। ਪਹਿਲੀ ਬਿਰਤੀ ਹੁੰਦੀ ਹੈ ਪ੍ਰਮਾਣ। ਪ੍ਰਮਾਣ ਦ੍ਰਿਸ਼ਟ ਮਾਨ ਨੂੰ ਦੇਖ ਕੇ ਉਹਦੇ ਚ ਸੁਰਤ ਪਰਤੀ ਰਹਿੰਦੀ ਹੈ, ਉਹ ਤਾਂ ਖਿੱਚੇ ਨਹੀਂ ਸਕਦਾ। ਉਹਦੇ ਵਿੱਚ ਮੈਂ ਤੇ ਮੇਰੀ ਧਾਰਦਾ, ਉਹਦੇ ਵਿੱਚ ਮਨ ਪਰਚਿਆ ਰਹਿੰਦਾ। ਦੂਸਰੀ ਹੁੰਦੀ ਹੈ ਵਿਪਰਜੇ। ਵਿਪਰਜੇ ਹੈ ਉਲਟ ਸੋਚਣਾ, ਉਲਟ ਗੱਲ ਸੋਚਣੀ। ਜਗਤ ਜਿਹੜਾ ਹੈ ਧੂੰਏ ਦਾ ਪਹਾੜ, ਇਹਨੂੰ ਸੱਤ ਕਰਕੇ ਜਾਣਦਾ। ਜਿਹੜਾ ਵਾਹਿਗੁਰੂ ਨਾਲ ਹੈ, ਜਹਿ ਜਹਿ ਵੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰੋਤਰ ਮੈਂ ਮਨ ਤਿਸੇ ਤੇ ਆਈ, ਤੂੰ ਨਹੀਂ ਵਿਛੜੇ ਤੋਂ ਸੰਗੀ ਗਣੀ ਹੈ। ਉਹਨੂੰ ਕਹਿੰਦਾ ਇਹ ਨੀ ਮੇਰੇ ਨਾਲ ਹੈ, ਉਹਨੂੰ ਭੁੱਲਿਆ ਹੀ ਰਹਿੰਦਾ। ਇਹ ਬਿਰਤੀ ਹੁੰਦੀ ਹੈ ਵਿਪਰਜੇ। ਤੀਸਰੀ ਹੁੰਦੀ ਹੈ ਨਿੰਦਰਾ। ਨਿੰਦਰਾ ਹੁੰਦਾ ਬਾਣੀ ਪੜ੍ਹੀ ਜਾਣੀ, ਕਥਾ ਸੁਣੀ ਜਾਣੀ, ਕੀਰਤਨ ਸੁਣੀ ਜਾਣਾ, ਸੰਤਾਂ ਦੇ ਤੱਤ ਵਚਨ ਸੁਣੇ ਜਾਣੇ। ਲੇਕਿਨ ਜਿਵੇਂ ਅਨਿੰਦੇ ਦਾ ਮਾਰਿਆ ਹੋਇਆ ਬੰਦਾ, ਦੱਬਿਆ ਹੋਇਆ ਬੰਦਾ ਕੁਛ ਨੀ ਸੁਣਦਾ, ਐ ਸਤਸੰਗ ਚ ਬੈਠਾ ਹੋਇਆ, ਸਤਸੰਗ ਚ ਕਰਦਾ ਹੋਇਆ ਕੁਛ ਨੀ ਸੁਣਦਾ, ਇਹਨੂੰ ਨਿੰਦਰਾ ਬਿਰਤੀ ਕਹਿੰਦੇ ਨੇ। ਉਹ ਨਿੰਦਰਾ ਬਿਰਤੀ ਗੁਰੂ ਦੇ ਸ਼ਬਦ ਦਾ ਜਿਹੜਾ ਅਨੁਭਵ ਨਹੀਂ ਹੋਣ ਦਿੰਦੀ। ਚੌਥੀ ਹੈ ਵਿਕਲਪ ਬਿਰਤੀ। ਵਿਕਲਪ ਬਿਰਤੀ ਹੈ ਕਿ ਇਕਾਗਰ ਨਹੀਂ ਹੁੰਦੀ, ਦੌੜਿਆ ਫਿਰਦਾ ਮਨ, ਕਦੇ ਇੱਧਰ ਦੌੜੇਗਾ ਕਦੇ ਇੱਧਰ ਦੌੜੇ। ਪੰਜਵੀਂ ਹੋਇਆ ਕਰਦੀ ਹੈ ਸਿਮਰਤੀ। ਸਿਮਰਤੀ ਇਹ ਹੋਇਆ ਕਰਦੀ ਹੈ ਜਿਉਂ ਜਿਉਂ ਅੰਦਰ ਜਾਂਦਾ ਤਿਉਂ ਤਿਉਂ ਪੁਰਾਣੀਆਂ ਗੱਲਾਂ ਦਾ ਖਜ਼ਾਨਾ ਖੁੱਲਦਾ ਜਾਂਦਾ। ਜਿਹੜੀ ਬੀਤ ਗਈ ਉਹਨੂੰ ਚੇਤੇ ਲਿਆਉਂਦਾ, ਉਹਦਾ ਰਾਗ ਤੇ ਦੁਆਇਸ਼ ਉਹਦੇ ਮਨ ਦੇ ਉੱਤੇ ਅਸਰ ਕਰਦਾ। ਫਲਾਣੇ ਨੇ ਮੇਰੇ ਨਾਲ 50 ਸਾਲ ਪਹਿਲਾਂ ਐਂ ਕਰਿਆ ਸੀ, ਨਾ ਉਹ ਬੰਦਾ ਨਾ ਲੈਣ ਨਾ ਦੇਣ, ਹਾਲਾਤ ਚਲੇ ਗਏ, ਦੁਖੀ ਆਪ ਹੋ ਰਿਹਾ ਬਿਰਤੀ ਨਾਲ, ਮੇਰੇ ਨਾਲ ਨਜਾਇਜ਼ ਕਰੀ ਉਹਨਾਂ ਨੇ। ਭਜਨ ਕਰਨ ਵੇਲੇ ਆਉਂਦੀ ਹੈ, ਵਰ ਸ਼ਰਾਬ ਦੇਣ ਨੂੰ ਜੀ ਕਰਦਾ। ਮਹਾਰਾਜ ਕਹਿੰਦੇ ਇਹਨਾਂ ਪੰਜਾਂ ਬਿਰਤੀਆਂ ਤੋਂ ਸਾਵਧਾਨ ਰਹੀ ਤੇ ਜਦੋਂ ਨਾਮ ਜਪਣਾ ਪੂਰੀ ਇਕਾਗਰਤਾ ਨਾਲ ਜਪਣਾ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਇਕਾਗਰ ਕਰਕੇ, ਸਾਵਧਾਨ ਇਕਾਗਰ। ਦੇਖ ਪਿਆਰਿਆ, ਜਾਤਾਂ ਬੰਦਗੀ ਕਰਨੀ ਹੈ, ਨਾਮ ਜਪਣਾ, ਸਾਵਧਾਨਤਾ ਚ ਰਹੀ ਤੇ ਚਿੱਤ ਦੀ ਇਕਾਗਰਤਾ ਵਿਚ। ਐਸਾ ਨਵੇਕਲਾ ਥਾਂ ਪਾਲਣੀ ਜਿੱਥੇ ਕੋਈ ਡਿਸਟਰਬੈਂਸ ਨਾ ਹੋਵੇ। ਇਸ ਤਰ੍ਹਾਂ ਉਪਦੇਸ਼ ਦੇ ਕੇ ਨਾਲ ਕਿਹਾ ਕਿ ਜਿੰਨਾ ਚਿਰ ਧਰਮ ਦਾ ਜੀਵਨ ਨਹੀਂ ਅਪਣਾਉਂਦਾ ਬਿਨਗੁਣ ਕੀਤੇ ਭਗਤ ਨਾਲ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਨਿਰਮਲ ਕਰਮ ਤੈਨੂੰ ਅਪਣਾਉਣੇ ਪੈਂਦੇ ਨੇ ਨਿਰਮਲ ਕਰਮਾਂ ਚ ਖਿਮਾ ਹੈ ਅਹਿੰਸਾ ਹੈ ਦਇਆ ਹੈ ਮਿੱਠੇ ਵਚਨ ਨੇ ਸਤ ਦੇ ਵਚਨ ਨੇ ਤਪ ਹੈ ਦਾਨ ਹੈ ਸੀਲ ਹੈ ਸੋਚ ਹੈ ਤ੍ਰਿਸ਼ਨਾ ਸੰਤੋਖ ਹੈ ਤੇ ਇਹ ਦਸ ਚੀਜ਼ਾਂ ਨੂੰ ਧਰਮ ਆਖਿਆ ਜਾਂਦਾ ਖਿਮਾ ਅਹਿੰਸਾ ਦਇਆ ਮ੍ਰਿਦ ਸਤ ਵਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦੱਸ ਜਾ ਇਸ ਤਰ੍ਹਾਂ ਤੂੰ ਆਪ ਵੀ ਨਾਮ ਜਪੀ ਹੋਰਾਂ ਪ੍ਰੇਮੀਆਂ ਨੂੰ ਵੀ ਇਸ ਰਸਤੇ ਤੇ ਪ੍ਰੇਰਨਾ ਦੇਈ ਉਹਨਾਂ ਨੂੰ ਵੀ ਪ੍ਰਭੂ ਭਗਤੀ ਚ ਨੇਕ ਕੰਮਾਂ ਚ ਲਾਈ ਮਾੜੇ ਕੰਮਾਂ ਤੋਂ ਹਟਾਈ ਕਿਉਂਕਿ ਗੁਰਸਿੱਖ ਦਾ ਜਿੱਥੇ ਆਪਣਾ ਉਧਾਰ ਕਰਦਾ ਉੱਥੇ ਸੰਸਾਰ ਦੇ ਉਧਾਰ ਵਾਸਤੇ ਵੀ ਭਲਾ ਲੋਚਦਾ ਇਸੇ ਕਰਕੇ ਹਰ ਰੋਜ਼ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗ ਵੈਰ ਕਿਸੇ ਨਾਲ ਨਾ ਕਰੀ ਬਦਲਾ ਕਿਸੇ ਤੋਂ ਨਹੀਂ ਸਾਰੇ ਪਰਮੇਸ਼ਰ ਦੀ ਜੋਤ ਹੈ ਸੋ ਇਸ ਤਰ੍ਹਾਂ ਉਪਦੇਸ਼ ਦੇ ਕੇ ਭਾਈ ਪਾਨਾ ਜੀ ਅਯੁੱਧਿਆ ਵਾਪਸ ਚਲੇ ਜਾਂਦੇ ਨੇ ਆਪ ਦਾ ਅੰਮ੍ਰਿਤ ਵੇਲੇ ਗੰਗਾ ਦੇ ਵਿੱਚ ਇਸ਼ਨਾਨ ਕਰਨਾ ਤੇ ਫਿਰ ਬਰੇਤੀ ਉੱਤੇ ਆਸਣ ਵਿਛਾ ਕੇ ਬੈਠ ਜਾਣਾ ਕਾਫੀ ਦਿਨ ਚੜੇ ਤੱਕ ਸਬਦ ਸੁਰਤ ਵਿੱਚ ਲੀਨ ਹੋ ਕੇ ਵਾਹਿਗੁਰੂ ਦੇ ਧਿਆਨ ਵਿੱਚ ਰਹਿਣਾ ਤੇ ਫਿਰ ਆਪਣੇ ਦਿਨ ਚੜ੍ਹਨਾ ਤੇ ਫਿਰ ਆਪਣੇ ਕਾਰਜ ਕਰਨਾ ਇਸ ਤਰ੍ਹਾਂ ਕਰਦੇ ਕਰਦੇ ਸੁਰਤ ਚੜ੍ਹ ਗਈ ਉੱਚੇ ਮੰਡਲਾਂ ਦੀ ਵਾਸੀ ਹੋ ਗਈ ਇੱਕ ਕੋਈ ਉੱਥੇ ਬੜਾ ਹੰਕਾਰੀ ਤੇ ਅਭਿਮਾਨੀ ਪੁਰਸ਼ ਸੀ ਮਨਮੁਖ ਤੇ ਨਾਸਤਕ ਉਹ ਰੋਜ਼ ਦੇਖਿਆ ਕਰੇ ਵੀ ਭਾਈ ਇਹ ਜਿਹੜਾ ਬੈਠਦਾ ਹੈ ਇਹਦੇ ਆਪਦਾ ਲੋਕ ਆ ਕੇ ਕਿਉਂ ਬੈਠ ਜਾਂਦੇ ਫਿਰ ਇਹ ਕੁਛ ਬਚਨ ਕਰਦਾ ਥੋੜੇ ਬਹੁਤੇ ਨੇੜੇ ਹੋ ਕੇ ਸੁਣਿਆ ਰੱਬ ਦੇ ਵਚਨ ਕਰਦਾ ਕੁਛ ਇਹ ਦਰਗਾਹ ਦੇ ਡਰਾਬੇ ਦਿੰਦਾ ਇਹਨਾਂ ਨੂੰ ਝੂਠ ਬੋਲਦਾ ਕਿੱਥੇ ਦਰਗਾਹ ਦੇਖੀ ਹੈ ਕਿਸੇ ਨੇ ਇੱਕ ਦਿਨ ਮੌਕਾ ਪਾਇਆ ਭਾਈ ਬਾਨਾ ਕੱਲਾ ਸੀ ਉਹਨੂੰ ਕਹਿੰਦਾ ਉਹ ਮੈਂ ਤੈਨੂੰ ਰੋਜ਼ ਦੇਖਦਾ ਤੂੰ ਝੂਠ ਬੋਲਦਾ ਕੁਫਰ ਤੋਲਦਾ ਲੋਕਾਂ ਨੂੰ ਡਰਾਉਂਦਾ ਕਿੱਥੇ ਹੈ ਦਰਗਾਹ ਤੈਂ ਦੇਖੀ ਹੈ ਤੇ ਤੂੰ ਉੱਚੀ ਉੱਚੀ ਇਹਨਾਂ ਤੋਂ ਨਾਮ ਜਪਾਉਣਾ ਆਪ ਵੀ ਮੈਂ ਬਹੁਤ ਵਾਰੀ ਦੇਖਿਆ ਤੇਰੇ ਮੂੰਹ ਚੋਂ ਵੀ ਉੱਚੀ ਉੱਚੀ ਨਿਕਲਦਾ ਕੀ ਗੱਲ ਹੈ ਕਹਿਣ ਲੱਗਿਆ ਭਾਈ ਸਾਹਿਬ ਬਹੁਤ ਡਰ ਲੱਗਦਾ ਮੈਨੂੰ ਬੜੇ ਚੋਰ ਨੇ ਉਹ ਘੇਰ ਲੈਂਦੇ ਨੇ ਜਦੋਂ ਘੇਰਦੇ ਆ ਮੈਂ ਆਪਣੇ ਮਾਲਕ ਨੂੰ ਆਵਾਜ਼ ਮਾਰਦਾ ਵਾਹਿਗੁਰੂ ਕਹਿ ਕੇ ਮੈਂ ਉਹ ਵੀ ਉਹ ਆਸ ਰੱਖਦਾ
ਜੀਵ ਇੱਕ ਤੇ ਸ਼ਿਕਾਰੀ ਤੇਰੀ
ਆਹ
ਚੱਲ ਲੈ ਜੀ ਕੱਟ ਦੀਆ ਹੋ ਸਕੇ ਤੇਰੀ ਆਸ
ਕਹਿਣ ਲੱਗਿਆ ਤੇਰੀਆਂ ਜੇਬ ਕਹਿ ਨੂੰ ਵਸਾਉਣ ਵਾਲੇ ਸੈਂਕੜੇ ਹੀ ਨੇ, ਕਿਤੇ ਕਾਮ ਕ੍ਰੋਧ ਲੋ ਮੋਹ ਹੰਕਾਰ ਹੈ, ਕਿਤੇ ਸ਼ਬਦ ਸਪਰਸ਼ ਰੂਪ ਰਸ ਕੰਧ ਹੈ, ਕਿਤੇ ਰਾਜਮਾਲ ਰੂਪ ਜਾਤ ਜੋਗਨ ਪੰਜੇ ਠੱਗ ਨੇ, ਕਿਤੇ ਹੰਸ ਲੋਭ ਕੋਪ ਮੋਹ ਚਾਰ ਅੱਗਾਂ ਨੇ। ਸੋ ਪਿਆਰਿਆ ਮੈਂ ਆਪਣੇ ਮਾਲਕ ਨੂੰ ਤਾਂ ਯਾਦ ਕਰਦਾ ਵੀ ਇਹ ਤੋਰ ਨਾ ਲੁੱਟ ਜਾਣ, ਇਹਨਾਂ ਤੋਂ ਕੋਈ ਰਾਖੀ ਨਹੀਂ ਕਰ ਸਕਦਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਆਪਣੀ ਰਹੇ, ਸਗਲ ਸੇਰੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਮੂਸਨ ਆਰੇ ਪੰਜ ਬਟਵਾਰੇ, ਸੂਨੇ ਨਗਰ ਪੜੇ ਠਗਾ, ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਪਾਈ, ਸਾਧ ਸੰਗ ਹੋਏ ਦੁਸ਼ਟ ਬਸ ਹੋਤੇ, ਦਰਬ ਸਿਆਨਪ ਨਾ ਹੋਏ ਬਸ ਹੋਤੇ, ਸਾਧ ਸੰਗ ਹੋਏ ਦੁਸ਼ਟ ਬਸ ਹੋਤੇ। ਕਹਿਣ ਲੱਗਿਆ ਪਿਆਰਿਆ ਮੈਂ ਆਪਣੇ ਗੁਰੂ ਦੀ ਯਾਦ ਵਿਚ ਬੈਠਾ ਹੁੰਦਾ, ਮੈਂ ਆਪਣੇ ਗੁਰੂ ਨੂੰ ਪੁਕਾਰਦਾ, ਇਹ ਜਿਹੜੇ ਚੋਰ ਨੇ ਕਿਤੇ ਲੁੱਟ ਨਾ ਲੈਣ, ਮੈਂ ਗਰੀਬ। ਕਹਿਣ ਲੱਗੇ ਕਿਹੜੇ ਚੋਰ ਨੇ, ਬੇ ਸਿਰ ਪੈਰ ਦੀਆਂ ਗੱਲਾਂ ਤੂੰ ਮਾਰਦਾ, ਆਪ ਤਾਂ ਭੁੱਲਿਆ ਹੋਇਆ, ਲੋਕਾਂ ਨੂੰ ਵੀ ਭੁਲਾ ਰਿਹਾ। ਅੱਗੇ ਵਧਿਆ ਭਾਜਪਾਨੇ ਦੇ ਮੂੰਹ ਤੇ ਪੂਰੇ ਜ਼ੋਰ ਨਾਲ ਥੱਪੜ ਮਾਰਿਆ, ਕਹਿੰਦਾ ਦੇਖ ਅੱਜ ਤਾਂ ਮੈਂ ਦੋ ਚਾਰ ਥੱਪੜ ਮਾਰੇ, ਜੇ ਤੈਨੂੰ ਮੁੜ ਕੇ ਫਿਰ ਇੱਥੇ ਬੈਠੇ ਨੂੰ ਦੇਖ ਲਿਆ ਨਾ, ਫੇਰ ਤਾਂ ਵੇਖੀ ਤੇਰੀ ਕੀ ਗੱਲ ਕੋਲ। ਉਸ ਵੇਲੇ ਭਾਜਪਾਨੇ ਨੇ ਦੋ ਹੱਥ ਬੰਨੇ, ਕਹਿੰਦੇ ਗੁਰਮੁਖਾ ਤੇਰਾ ਵਾਹਿਗੁਰੂ ਭਲਾ ਕਰੇ, ਵਾਹਿਗੁਰੂ ਤੇਰਾ ਭਲਾ ਕਰੇ। ਗੁਰਮੁਖ ਜਿਹੜਾ ਹੈ ਉਹ ਬੁਰਾ ਨਹੀਂ ਮੰਨਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਤੈ ਮੈਨੂੰ ਸਮਤ ਦੇ ਦੀ, ਮੈਂ ਹੀ ਬੁਰਾ ਸੰਸਾਰ ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਈ, ਜਿਨ ਐਸਾ ਗੁਰਬੀਤ ਬੁੱਝਿਆ ਮੀਤ ਹਮਾਰਾ, ਬਾਬਾ ਬੈਰ ਨਾ ਕਰੀਆ ਕਾਉਂ, ਘੱਟ ਘੱਟ ਅੰਤਰ ਬਰਮ। ਭਾਈ ਭਾਨੇ ਦੇ ਥੱਪੜੇ ਹੀ ਲੱਗਿਆ, ਇਹਦੀ ਪੀੜਾ ਗੁਰੂ ਛੇਵੇਂ ਪਾਤਸ਼ਾਹ ਤੱਕ ਪਹੁੰਚ ਗਈ, ਕਹਿਰੀ ਨਿਗਾਹ ਹੋ ਗਈ ਗੁਰੂ ਦੀ। ਭਾਈ ਭਾਨਾ ਉੱਠ ਕੇ ਚਲਿਆ ਗਿਆ ਤੇ ਇਹ ਘਰ ਜਾਂਦਾ, ਦਰਦ ਹੋਣ ਲੱਗ ਗਿਆ ਸਰੀਰ, ਖੰਘ ਹੋ ਗਈ, ਬੁਖਾਰ ਹੋਣ ਲੱਗ ਗਿਆ, ਸਰੀਰ ਗਲਣਾ ਸ਼ੁਰੂ ਹੋ ਗਿਆ, ਅੰਦਰੋਂ ਵੀ ਗਲਦਾ ਹੈ ਤੇ ਬਾਹਰੋਂ ਵੀ ਗਲਦਾ, ਹੱਥ ਪੈਰ ਖੜ ਗਏ, ਨਾ ਹੱਥ ਚੱਲਦੇ ਨੇ ਨਾ ਪੈਰ ਚੱਲਦੇ ਹੈ ਨਾ ਗੋਡੇ ਚੱਲਦੇ ਨੇ, ਰੇੜਾ ਬਣਾਇਆ ਹੋਇਆ, ਨਾਲ ਕੋੜ ਹੋ ਗਿਆ ਨਾਲ ਹੱਥ ਪੈਰ ਕਰ ਗਿਆ। ਢੂੰਡਦਾ ਯਾਦ ਆਉਂਦਾ ਵੀ ਮੈਂ ਕੀ ਗੱਲ ਕਰੀ, ਮੈਂ ਇੱਕ ਦਰਵੇਸ਼ ਦੇ ਥੱਪੜ ਮਾਰੇ, ਮੇਰੀ ਮੂਰਖਤਾ ਸੀ, ਹੋਵੇ ਨਾ ਤਾਂ ਮੈਂ ਉਹਦੇ ਚੱਲ ਕੇ ਪੁੱਛਾਵਾਂ। ਭਾਈ ਭਾਨੇ ਨੂੰ ਫਿਰ ਰੇੜੀ ਦੇ ਵਿੱਚ ਪੈ ਜਾਂਦਾ, ਖਿੱਚਣ ਵਾਲੇ ਨੂੰ ਨਾਲ ਲੈਂਦਾ ਵੀ ਮੈਨੂੰ ਲੈ ਚੱਲ, ਉੱਥੇ ਕੋਈ ਬੈਠਾ ਹੋਣਾ ਅੱਖਾਂ ਵਿੱਚ, ਮੈਨੂੰ ਉਹਦੇ ਕੋਲ ਲੈ ਚੱਲ, ਮੈਂ ਉਹਦੇ ਥੱਪੜ ਦੇ ਮਤਲਬ ਮਾਰੇ, ਉਹਨੇ ਸਮਾਂ ਮੈਨੂੰ ਕੋਈ ਗਾਲ ਨਹੀਂ ਕੱਢੀ, ਬੁਰਾ ਨਹੀਂ ਕਿਹਾ, ਤੇ ਮੈਨੂੰ ਤਾਂ ਉਹਨੇ ਕਿਹਾ ਵੀ ਤੇਰਾ ਭਲਾ ਹੋਵੇ, ਤੇਰਾ ਵੀ ਗੁਰੂ ਭਲਾ ਕਰੇ। ਹੁਣ ਇੱਧਰ ਕੀ ਹੁੰਦਾ, ਮਹਾਰਾਜ ਕਹਿੰਦੇ ਵੀ ਜਿਹੜਾ ਸਾਧੂਆਂ ਦੇ ਨਾਲ ਅੜਦਾ ਨਾ, ਸੁਖ ਨਾ ਪਾਇਨ ਮੁਗਧ ਨਾਲ ਸੰਤ ਨਾਲ, ਸੁਖ ਕਦੇ ਨਾ ਪਾਉਂਦੇ ਉਹ ਮੁਗਧ ਨਾਲ ਨਾ ਵਚਨ ਹੋਣਦੇ ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਿੰਦੇ। ਬਾਬਾ ਕਰਮ ਸਿੰਘ ਦੀ ਹੁਤੀ ਮੈਦਾਨ ਵਾਲਿਆਂ ਦੇ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਪੂਰਨਮਾਸੀ ਨੂੰ। ਪਠਾਣਾ ਦਾ ਪਿੰਡ ਹੈ, ਖਿਜਦੇ ਨੇ ਸੰਤਾਂ ਨਾਲ, ਬੜੇ ਹੀ ਉਹਨਾਂ ਦੇ ਕੱਟਣ ਵਾਲੇ ਕੁੱਤੇ ਨੇ, ਬੜੇ ਬੜੇ ਕੁੱਤੇ ਖੋਲ ਦਿੰਦੇ ਨੇ ਸੰਗਤਾਂ ਦੇ ਵਿੱਚ ਆ ਕੇ, ਚੱਕ ਮਾਰਦੇ ਨੇ, ਕੱਪੜੇ ਫਟ ਜਾਂਦੇ ਨੇ, ਖੂਨ ਚੱਲ ਪੈਂਦਾ। ਬਾਬਾ ਜੀ ਨੂੰ ਬੇਨਤੀ ਕਰੀ ਕਿ ਮਹਾਰਾਜ ਇਹ ਪਿੰਡ ਵਾਲੇ ਇਸ ਤਰ੍ਹਾਂ ਕਰਦੇ। ਕਹਿੰਦੇ ਭਾਈ ਰਸਤਾ ਹੋਰ ਹੈਗਾ, ਇੱਧਰ ਦੀ ਆ ਜਾ ਕਰੋ, ਵੀਲ ਦਾ ਫਰਕ ਪੈਂਦਾ। ਆਪਾਂ ਸਾਧੂ ਆਦਮੀ ਆਪਾਂ ਕਿਸੇ ਨਾਲ ਕੀ ਲੜਨਾ। ਉਹਦੇ ਬਾਅਦ ਉੱਥੇ ਵੀ ਆ ਕੇ ਕੁੱਤੇ ਛੱਡਣ ਲੱਗ ਗਏ। ਕਹਿੰਦੇ ਬਾਬਾ ਜੀ ਹੁਣ ਤਾਂ ਕੋਈ ਥਾਂ ਹੀ ਨਹੀਂ ਰਿਹਾ। ਕਹਿੰਦੇ ਭਾਈ ਆਪਾਂ ਤਾਂ ਪਰਬ੍ਰਹਮ ਪਰਮੇਸ਼ਰ ਦੇ ਚਾਕਰ ਹਾਂ, ਹੁਣ ਮਾਲਕ ਜਾਣੇ ਇਹ ਜਾਣਨ ਆਪਾਂ ਕਹਿੰਦੇ ਵਿੱਚ ਆਈਏ ਇਹਨਾਂ ਦੇ। ਕੋਈ ਨਾ, ਤੁਸੀਂ ਹੋਰ ਰਸਤਾ ਪਾਲ ਲਓ, ਕੋਈ ਦੂਜੇ ਪਾਸੇ ਵੀ ਅੱਠ ਚਾਰ ਪੰਜ ਮੀਲ ਸਫ਼ਰ ਪੈ ਜਾਇਆ ਕਰੂ, ਇਹ ਪਿੰਡ ਨੂੰ ਛੱਡਿਆ ਕਰੋ। ਉੱਥੇ ਕੀ ਆਉਣ ਲੱਗ ਗਿਆ, ਸੰਤਨ ਸੇਤੀ ਮਸ਼ਕਰੀਏ ਡੁੱਬਣ ਕੀ ਰੀਤ, ਮਸ਼ਕਰੀ ਕਰੇ ਤੇ ਡੁੱਬਦਾ, ਜਿਹਨੇ ਬੈਰ ਕਰਨਾ। ਮਹਾਰਾਜ ਕਹਿੰਦੇ ਅੱਧ ਵਿੱਚੋਂ ਟੁੱਟਿਆ ਕਰਦਾ। ਜੇ ਕਾਰੋਬਾਰ ਚੱਲਦਾ ਹੈ ਕਾਰੋਬਾਰ ਫੇਲ ਹੋ ਜੂ, ਜਵਾਨੀ ਹੈ ਜਵਾਨੀ ਚੋਂ ਟੁੱਟ ਜਾਏਗਾ, ਬਿਮਾਰੀਆਂ ਲੱਗ ਜਾਣਗੀਆਂ, ਰੋਗ ਲੱਗ ਜਾਣਗੇ, ਅਖੀਰ ਚੜਾਏਗਾ। ਬੇਅੰਤ ਮਸਾਲਾ ਨੇ ਇਸ ਗੱਲ ਦੀਆਂ, ਅਖੀਰ ਰੋਜ਼ ਬੰਦੇ ਮਰੀ ਜਾਂਦੇ ਆ, ਬੀਬੀ ਕੋਈ ਨੀ ਮਰਦੀ, ਹੁੰਦੇ ਹੁੰਦੇ ਸਾਰੇ ਹੀ ਬੰਦੇ ਮਰ ਗਏ, ਇੱਕ ਬੱਚਾ ਬਚ ਗਿਆ। ਉਹ ਆਪਣੇ ਬੱਚੇ ਪਠਾਣੀ ਨੇ ਰੱਬ ਦੇ ਭੈ ਵਾਲੀ ਸੀ, ਬੱਚਾ ਚੁੱਕਿਆ ਬਾਬਾ ਜੀ ਦੇ ਚਰਨਾਂ ਤਾਗ ਲਿਤਾ, ਬਾਬਾ ਜੀ ਬਖਸ਼ ਲਓ। ਪਿੰਡ ਦੀ ਜੜ ਜਾ ਰਹੀ ਹੈ, ਉੱਜੜ ਰਿਹਾ ਪਿੰਡ, ਤੇ ਆ ਇੱਕ ਬੱਚਾ ਬਚਦਾ, ਤੁਸੀਂ ਇੱਥੇ ਕਿਰਪਾ ਕਰੋ। ਬਾਬਾ ਜੀ ਨੇ ਆਪਣਾ ਪਵਿੱਤਰ ਹੱਥ ਚੁੱਕਿਆ ਤੇ ਉਹਦੇ ਮੱਥੇ ਤੇ ਲਾਇਆ, ਨਾਲ ਲਾ ਕੇ ਕਹਿਣ ਲੱਗੇ ਬੇਟਾ ਇਹਦਾ ਨਾਂ ਅੱਲਾ ਰੱਖਾ ਰੱਖਦਾ, ਫਿਰ ਰੱਖ ਬਚ ਜੂਗਾ। ਇਸ ਤਰ੍ਹਾਂ ਜਿਹੜਾ ਮੁਗਧ ਨਰ ਨੇ, ਮਹਾਰਾਜ ਕਹਿੰਦੇ ਸੁੱਖ ਨਹੀਂ ਪਾਇਆ ਕਰਦੇ, ਸੁੱਖ ਨਾ ਪਾਇਆ ਮੁਗਧ ਨਰ ਸੰਤ ਨਾਲ ਕਰਦੇ। ਇਹਨੂੰ ਕੌੜ ਹੋ ਗਿਆ, ਦੁਖੀ ਹੋਇਆ ਫਿਰਦਾ, ਕੋਈ ਰਸਤਾ ਨਹੀਂ ਲੱਭਦਾ, ਕੋਈ ਦਵਾਈ ਨਹੀਂ ਲੱਗਦੀ, ਕੁਛ ਉਪਾਅ ਨਹੀਂ ਹੋ ਰਿਹਾ। ਅਖੀਰ ਅੰਦਰੋਂ ਆ ਗਿਆ, ਸਮਝ ਗਿਆ ਵੀ ਮੈਂ ਤਾਂ ਐਵੇਂ ਹੀ ਉਹਨਾਂ ਸਾਧੂਆਂ ਦੇ ਨਾਲ ਖਹਿੰਦਾ, ਨਾ ਮੇਰਾ ਲੈਣ ਨਾ ਮੇਰਾ ਦੇਣ, ਤੇ ਮੈਂ ਐਵੇਂ ਹੀ ਉਹਨਾਂ ਨੂੰ ਮਾਰਿਆ। ਉਹਨਾਂ ਨੇ ਮੈਨੂੰ ਬੁਰਾ ਅੱਖਰ ਨਹੀਂ ਕਿਹਾ, ਉਹ ਤਾਂ ਮੇਰਾ ਭਲਾ ਮੰਗਦੇ ਸੀ, ਕਹਿੰਦੇ ਪਿਆਰਿਆ ਤੇਰਾ ਭਲਾ ਹੋਵੇ, ਕਿਉਂਕਿ ਸਾਧੂਆਂ ਦੀ ਬਿਰਤੀ ਹੈ ਸਾਧਾਂ ਦੀ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕਿੰਨੋ ਰੋਸ। ਪਹਾੜਾ ਲੈ ਕੇ ਦਰਖਤ ਕੱਟ ਲਿਆ, ਉਹਨੇ ਰੋਸ ਨਹੀਂ ਕਰਿਆ, ਕਾਜ ਆ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ, ਪਾਣੀ ਚੋਂ ਨੰਘਣੇ ਬੇੜੀ ਬਣਾ ਲਈ ਉਸੇ ਦਰਖਤ ਦੀ, ਉਹ ਬੇੜੀ ਉਹਨੂੰ ਪਾਰ ਕਰ ਦਿੰਦੀ ਆ, ਰੋਸ ਨਹੀਂ ਕਰਿਆ ਵੀ ਇਹਨੇ ਤਾਂ ਮੈਨੂੰ ਵੱਢਿਆ ਮੈਂ ਡੋਬਦਾ। ਆਹੀ ਹਾਲ ਸਾਧੂਆਂ ਦਾ, ਸਾਧੂ ਕਿਸੇ ਦਾ ਬੁਰਾ ਨਹੀਂ ਮਨਾਉਂਦੇ, ਸਾਰੀ ਦੁਨੀਆਂ ਦਾ ਭਲਾ ਮਨਾਉਂਦੇ। ਸੋ ਟੋਲਦੇ ਟੋਲਦੇ ਇੱਕ ਦਿਨ ਉੱਥੇ ਪਹੁੰਚ ਗਿਆ ਜਿੱਥੇ ਬਾਬਾ ਜੀ ਜਾ ਕੇ ਭਾਈ ਭਾਨਾ ਨਵੇਂ ਥਾਂ ਬੈਠਿਆ ਕਰਦੇ। ਉਸ ਵੇਲੇ ਗਿੜਗੜਾ ਕੇ ਬੇਨਤੀਆਂ ਕਰਦੇ, ਕਹਿੰਦੇ ਕੌਣ ਹੈ ਭਾਈ ਇਸ ਤਰ੍ਹਾਂ ਤੈਨੂੰ ਜਾਣਦੇ ਨਹੀਂ। ਕਹਿੰਦਾ ਬਾਬਾ ਜੀ ਮੈਂ ਉਹੀ ਹਾਂ ਜਿਹਨੇ ਤੁਹਾਡੇ ਥੱਪੜ ਮਾਰੇ ਸੀ, ਬੁਰਾ ਭਲਾ ਕਿਹਾ ਸੀ, ਗਾਲਾਂ ਕੱਢੀਆਂ ਸੀ, ਨਤੀਜਾ ਕੀ ਹੋਇਆ? ਕਹਿੰਦਾ ਮਹਾਰਾਜ ਉਸ ਵੇਲੇ ਤੋਂ ਹੀ ਮੈਨੂੰ ਆ ਰੋਗ ਨਿਕਲ ਗਿਆ ਤੇ ਮੈਂ ਬਹੁਤ ਦੁਖੀ ਹਾਂ, ਬੋੜ ਹੋ ਗਿਆ, ਮੇਰੇ ਨੇੜੇ ਕੋਈ ਨਹੀਂ ਆਉਂਦਾ, ਕਿਰਪਾ ਕਰੋ ਹੁਣ ਮੈਨੂੰ ਬਖਸ਼ ਲਓ। ਉਸ ਵੇਲੇ ਮਹਾਂਪੁਰਸ਼ ਕਹਿਣ ਲੱਗੇ ਕਿ ਪਿਆਰਿਆ ਪਹਿਲਾਂ ਗੱਲ ਸਮਝ ਲੈ, ਰੋਗ ਤਾਂ ਆਇਆ ਕਰਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਭੇ ਰੋਗ, ਤੇ ਰੋਗ ਹਟਿਆ ਕਰਦਾ ਜੇ ਪਰਮੇਸ਼ਰ ਨਾਲ ਜੁੜ ਜਾਈਏ। ਮੈਂ ਤਾਂ ਕੁਛ ਨਹੀਂ ਕਰਿਆ, ਤੂੰ ਪਰਮੇਸ਼ਰ ਨਾਲ ਟੁੱਟਿਆ ਹੋਇਆ ਸੀਗਾ, ਇਸ ਕਰਕੇ ਤੂੰ ਰੋਗੀ ਹੋ ਗਿਆ ਤੇ ਤੇਰੇ ਰੋਗ ਦਾ ਇੱਕੋ ਇਲਾਜ ਹੈ ਭੁੱਲ ਗਿਆ
ਤੇਰੇ ਸਾਰੀਆਂ ਦੁੱਖਾਂ ਦੀ ਹੈ ਦਾਰੂ ਇੱਕੋ ਨਾਮ ਪਾਈ
ਲਗੇ ਪਿਆਰਿਆ ਵਾਹਿਗੁਰੂ ਨੇ ਦਾਰੂ ਸਭ ਸਰੀਰਾਂ ਦੇ ਅੰਦਰ ਰੱਖੀ ਹੋਈ ਹੈ ਨਾ ਉਹਨੇ ਦਾ ਅੰਮ੍ਰਿਤ ਪ੍ਰਭਤਾ ਨਾਲ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨੰਤ ਹੈ ਨਾਥ ਕਹਿ ਨਾ ਜਾਈਏ ਚਰਜ ਸਮਾਦ ਹਰ ਔਖਦ ਸਭ ਘਟਾ ਹੈ ਪਾਈ ਗੁਰ ਪੂਰੇ ਬਿਨ ਵਿਧ ਨਾ ਮੰਗਾਈ ਪਰ ਪੂਰੇ ਗੁਰੂ ਤੇ ਬਿਨਾ ਵਿਧੀ ਨਹੀਂ ਪਤਾ ਲੱਗਦਾ ਵੀ ਕਿਵੇਂ ਦਵਾਈ ਤੱਕ ਪਹੁੰਚੀਏ ਗੁਰਪੂਰੇ ਸੰਜਮ ਕਰਦੀ ਆ ਤਾਂ ਨਾਨਕ ਫਿਰ ਦੁੱਖ ਨਾ ਸੀ ਜਦੋਂ ਸੰਜਮ ਨਾਲ ਇਹ ਦਾਰੂ ਵਰਤੀ ਫਿਰ ਦੁੱਖਾਂ ਦਾ ਖਾਤਮਾ ਹੋ ਗਿਆ ਕਹਿਣ ਲੱਗੇ ਚੰਗਾ ਪਛਤਾਇਆ ਤੂੰ ਇਹਨਾਂ ਗੱਲਾਂ ਨੂੰ ਤੇਰਾ ਮਨ ਚਾਹ ਰਿਹਾ ਰਾਜੀ ਹੋਣਾ ਬੈਠ ਸਾਵਧਾਨ ਕਰ ਲਿਆ ਕਹਿੰਦੇ ਜਿੰਨਾ ਮੈਨੂੰ ਗੁਰੂ ਮਹਾਰਾਜ ਨੇ ਹੁਕਮ ਦਿੱਤਾ ਹੈ ਆਪ ਜਪੈ ਅਵਰੈ ਨਾਨਕ ਪਾਵ ਜਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਨਕ ਕਹੋ ਵਾਹਿਗੁਰੂ ਕਹੋ ਵਾਹਿਗੁਰੂ ਤਿੰਨ ਵਾਰੀ ਕਿਹਾ ਕਹਿੰਦੇ ਜਾ ਹੁਣ ਤੈਨੂੰ ਦਵਾਈ ਦੇ ਤੀ ਕਿਸੇ ਦਾ ਬੁਰਾ ਨਾ ਚਿਦਵੀ ਸਭ ਦਾ ਭਲਾ ਮਨਾਈ ਮਾੜਾ ਕੰਮ ਕੋਈ ਨਾ ਕਰੀ ਸਾਰੀਆਂ ਰਹਿਤਾਂ ਸੰਜਮ ਦੱਸ ਦਿੱਤਾ ਉਹਦੇ ਬਾਅਦ ਜਾ ਕੇ ਦਿਨ ਰਾਤ ਨਾਮ ਜਪਦਾ ਹੈਰਾਨ ਹੋ ਗਏ ਲੋਕ ਵੀ ਇਹ ਕੋੜੀ ਕੋੜੀ ਵੀ ਹੋਇਆ ਤੇ ਨਾਲ ਗਠੀਆ ਵੀ ਹੋਇਆ ਵੀ ਰਾਜੀ ਕਿਵੇਂ ਹੋ ਰਿਹਾ ਕੋਈ ਦਵਾਈ ਨਹੀਂ ਦੇ ਰਿਹਾ ਰੌਲਾ ਪਾਉਂਦਾ ਹੈ ਕਿ ਮੈਨੂੰ ਭਾਈ ਬਾਨੇ ਨੇ ਦਵਾਈ ਦੇ ਤੀ ਨਾਮ ਦੀ ਦੇਖਦੇ ਦੇਖਦੇ ਥੋੜੇ ਦਿਨਾਂ ਚ ਰਾਜੀ ਹੋ ਗਿਆ ਉਹਦੇ ਜਿਹੜੇ ਮਿੱਤਰ ਵਗੈਰਾ ਸੀ ਉਹਨਾਂ ਨੂੰ ਵੀ ਜਾਗ ਉਹਨਾਂ ਦੀ ਵੀ ਜਾਗ ਖੁੱਲੀ ਉਹ ਵੀ ਭਾਈ ਬਾਨੇ ਕੋਲ ਆਉਂਦੇ ਨੇ ਕਿ ਭਾਈ ਬਾਨਾ ਜੀ ਸਾਨੂੰ ਸਿੱਧੇ ਰਸਤੇ ਤੋਂ ਹਾਲਾਤ ਇਹਦੇ ਅਯੁੱਧਿਆ ਦੇ ਹੋਰ ਬਹੁਤ ਸਾਰੇ ਬਸਨੀਕ ਹੋਰ ਪ੍ਰੇਮੀ ਆਉਂਦੇ ਨੇ ਤੇ ਚੰਗਾ ਸਤਸੰਗ ਲੱਗਣਾ ਸ਼ੁਰੂ ਹੋ ਗਿਆ ਜਿੱਥੇ ਨਾਮ ਦੀ ਦਵਾਈ ਦਿੱਤੀ ਜਾਂਦੀ ਹੈ ਗੁਰੂ ਦਾ ਪਿਆਰ ਵੰਡਿਆ ਜਾਂਦਾ ਹੈ ਸੋਝੀ ਦਿੱਤੀ ਜਾਂਦੀ ਹੈ ਅਖੀਰ ਬਹੁਤ ਭਾਰੀ ਸੰਗ ਇਕੱਠਾ ਹੋ ਗਿਆ ਅਯੁੱਧਿਆ ਦਾ ਆਲੇ ਦੁਆਲੇ ਦੇ ਇਲਾਕੇ ਦਾ ਸਾਰਿਆਂ ਨੂੰ ਲੈ ਕੇ ਦਰਬਾਰ ਸਾਹਿਬ ਗੁਰੂ ਸਾਹਿਬ ਦੇ ਹਜ਼ੂਰ ਗੁਰੂ ਛੇਵੇਂ ਪਾਤਸ਼ਾਹ ਦੇ ਹਜ਼ੂਰ ਸੰਗਤ ਲੈ ਕੇ ਆਉਂਦਾ ਅਯੁੱਧਿਆ ਤੋਂ ਤੇ ਜਦੋਂ ਆਪ ਆ ਕੇ ਮਸਤਕ ਨਵਾਉਂਦਾ ਹੈ ਗੁਰੂ ਮਹਾਰਾਜ ਕਹਿੰਦੇ ਬਲਿਹਾਰ ਸਿੱਖਾ ਬਲਿਹਾਰ ਬਲਿਹਾਰ ਤੈ ਸਿੱਖੀ ਨੂੰ ਆਪ ਕਮਾਇਆ ਇਸ ਕਮਾਈ ਦੀ ਬਦੌਲਤ ਯੁਧਿਆ ਦੇ ਵਿਚ ਹਜ਼ਾਰਾਂ ਬੰਦਿਆਂ ਨੂੰ ਤਾਂ ਇਸ ਰਸਤੇ ਲਾਇਆ ਤੇ ਸਾਰਿਆਂ ਨੂੰ ਤੂੰ ਲੈ ਗਿਆ। ਉਹਦੇ ਵੱਲ ਦੇਖਿਆ ਕਹਿੰਦੇ ਉਹ ਪ੍ਰੇਮੀਆਂ ਉਹ ਥੱਪੜ ਤਾਂ ਭਾਈ ਪਾਲੇ ਨੂੰ ਨਹੀਂ ਮਾਰਿਆ, ਉਹਦੀ ਪੀੜਾ ਸਾਨੂੰ ਪਹੁੰਚੀ ਸੀ। ਸੋ ਇਸ ਤਰ੍ਹਾਂ ਦੇ ਪਿਆਰ ਦੇ ਬਚਨ ਮਹਾਰਾਜ ਨੇ ਕੀਤੇ ਤੇ ਸਾਰੀ ਸੰਗਤ ਨੂੰ ਨਾਮਧਰੀ ਸਿੱਖ ਬਣਾਇਆ। ਸੋ ਇਸ ਤਰ੍ਹਾਂ ਇੱਕ ਗੁਰਸਿੱਖ ਸਿੱਖੀ ਕਮਾਈ, ਸਿੱਖੀ ਕਮਾ ਕੇ ਆਪ ਵੀ ਤਰਿਆ ਤੇ ਹੋਰ ਹਜ਼ਾਰਾਂ ਨੂੰ ਤਾਰਿਆ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਨਾਲ ਨਾਨਕ ਤੇ ਮੁਕਜਲੇ ਕੈ ਚੁ ਛੁੱਟੀ। ਹੁਣ ਸਮਾਂ ਜਾਂਚ ਨਹੀਂ ਦਿੰਦਾ, ਸਾਰੇ ਪ੍ਰੇਮੀ ਆਨੰਦ ਸਾਹਿਬ ਕੋਲ ਅੱਜ ਦੀ ਜੋ ਦੇਗ ਹੈ ਉਹ ਸਰਦਾਰ ਸਰਮੁਖ ਸਿੰਘ, ਜਿਨ੍ਹਾਂ ਦੇ ਬਾਰੇ ਤੁਸੀਂ ਸਾਰੇ ਪਹਿਲਾਂ ਵੀ ਜਾਣਦੇ ਹੋ, ਆਪ ਹਾਂਗਕਾਂਗ ਦੇ ਵਿਚ ਸੀਨੀਅਰ ਸੁਪਰਡੈਂਟ ਪੁਲਿਸ ਆਈ ਜੀ ਦਾ ਕੰਮ ਕਰਿਆ ਕਰਦੇ ਸੀ। ਉੱਥੇ ਆਪਣੀਆਂ ਫਿਲਮਾਂ ਗਈਆਂ, ਇਹਨਾਂ ਨੇ ਆਪ ਇਹ ਨਹੀਂ ਦੇਖੀਆਂ, ਸਾਰੇ ਹਾਂਗਕਾਂਗ ਦੇ ਵਿਚ ਲਾਇਬ੍ਰੇਰੀ ਬਣਾ ਕੇ ਹਰ ਐਤਵਾਰ ਨੂੰ ਵੰਡਿਆ ਕਰਦੇ ਸੀ। ਕੋਠੀ ਇਹਨਾਂ ਦੀ ਭੀੜ ਲੱਗ ਜਾਣੀ ਐਤਵਾਰ ਨੂੰ ਫਿਲਮਾਂ ਲੈਣ ਦੇਣ ਵਾਲਿਆਂ, ਸਿੱਖੀ ਦੀ ਰੌ ਚਲਾਤੀ ਹਾਂਗਕਾਂਗ। ਇੱਥੇ ਹੀ ਨਹੀਂ, ਇਹਨਾਂ ਦੇ ਸਾਥੀਆਂ ਨੇ ਬਾਣੀ ਦਾ ਅਨੁਵਾਦ ਕੋਰੀਅਨ ਦੇ ਵਿਚ, ਜੈਪਨੀਜ਼, ਚਾਈਨੀਜ਼ ਤੇ ਫਿਲੀਪਾਈਨ ਤੇ ਇਕ ਹੋਰ ਦੱਸਦੇ ਨੇ ਕਿਹੜੀ ਹੈ ਹੈਂਜੀ, ਹਾਂਜੀ, ਉਹਦੇ ਵਿਚ ਵੀ ਇਹਨਾਂ ਨੇ ਪੰਜਵੀਂ ਜਵਾਨ ਦੇ ਵਿਚ ਕਰਾਤਾ। ਜਿੱਥੇ ਗੁਰਸਿੱਖ ਬੈਠਾ ਜਦ ਸੋਝੀ ਆਉਂਦੀ ਹੈ, ਉਹਦੇ ਮਨ ਚ ਖਿਆਲ ਆਉਂਦਾ ਹੈ ਕਿ ਮੈਂ ਤਾਂ ਇਸ ਅੰਮ੍ਰਿਤ ਨੂੰ ਮਾਣਦਾ ਹੀ ਹਾਂ, ਕਿਉਂ ਨਾ ਮੈਂ ਸੰਸਾਰ ਨੂੰ ਹੋਰ ਦੱਸਾਂ, ਸੰਸਾਰ ਨੂੰ ਸੰਸਾਰ ਵਿਚ ਵੰਡਣ ਦਾ ਯਤਨ ਕਰ। ਇਹ ਬਿਰਲੇ ਬਿਰਲੇ ਗੁਰਸਿੱਖ ਹੁੰਦੇ ਨੇ, ਇੱਥੋਂ ਰਿਟਾਇਰ ਹੋਏ ਹਾਂਗਕਾਂਗ ਤੋਂ, ਸਾਬ ਕੈਨੇਡਾ ਵਿਚ ਜਾ ਕੇ ਰਹਿਣ ਲੱਗ ਗਏ, ਉੱਥੇ ਵੀ ਆਪਣਾ ਮੰਡਲ ਬਣਾਇਆ, ਗੁਰਸਿੱਖੀ ਮੰਡਲ ਕਾਇਮ ਕੀਤਾ, ਉੱਥੇ ਫਿਲਮਾਂ ਦਿੰਦੇ ਨੇ, ਮੈਗਜ਼ੀਨ ਦਾ ਗੱਲ ਕਰਦੇ ਨੇ। ਸੋ ਹੁਣ ਕਾਫੀ ਸਮੇਂ ਤੋਂ ਇੱਥੇ ਆਏ ਹੋਏ ਸੀ, ਕੋਈ ਕਾਰਜ ਸੀ ਇਹਨਾਂ ਦਾ, ਉਹ ਵਾਹਿਗੁਰੂ ਦੀ ਓਟ ਆਸਰਾ ਲਿਆ ਇਹਨਾਂ ਨੇ ਤੇ ਉਹ ਕਾਰਜ ਮਹਾਰਾਜ ਨੇ ਸਫਲ ਕਰ ਦਿੱਤਾ। ਉਹਦੇ ਸ਼ੁਕਰਾਨੇ ਵਜੋਂ ਆਪ ਅੱਜ ਦੇ ਕਰਾ ਰਹੇ ਨੇ, ਤੇ ਇਸ ਤੋਂ ਇਲਾਵਾ ਜਿਹੜੇ ਉੱਥੇ ਪੱਖੇ ਵਗੈਰਾ ਲੱਗੇ ਨੇ ਉਹਨਾਂ ਦਾ ਵੀ ਸਾਰਾ ਖਰਚਾ ਤੇ ਹੋਰ ਵੀ ਬਹੁਤ ਸਾਰੀ ਮਾਇਆ ਗੁਰੂ ਦੇ ਲੇਖੇ ਵਿਚ ਆਪ ਅਰਪਣ ਕਰਦੇ ਨੇ। ਮਹਾਰਾਜ ਇਹਨਾਂ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਵਿਚ ਸਿੱਖੀ ਸਿਦਕ ਬਖਸ਼ੇ, ਸੋ ਇਹਨਾਂ ਦੀ ਅਰਦਾਸ ਹੋਵੇਗੀ। ਸੋ ਐਸੇ ਗੁਰਸਿੱਖ ਆਪ ਵੀ ਬਾਹਰ ਜਾ ਕੇ ਸਿੱਖੀ ਨੂੰ ਪਾਲਦੇ ਨੇ। ਕਿੱਥੇ ਇਹਨਾਂ ਦੇ ਸਿਰ ਦੇ ਉੱਤੇ ਟੋਪ ਹੋਇਆ ਕਰਦਾ ਸੀ, ਅੰਗਰੇਜ਼ ਲੱਗਦੇ ਸੀ ਬਿਲਕੁਲ, ਸਭ ਬਹਾਦਰ ਆ ਗਿਆ। ਕਿੱਥੇ ਸਰਵਿਸ ਦੇ ਦੌਰਾਨ ਵਿਚ ਦਾੜੀ ਵੀ ਆ ਗਈ, ਕੇਸ ਵੀ ਆ ਗਏ, ਅੰਮ੍ਰਿਤ ਵੀ ਛਕ ਲਿਆ ਤੇ ਦਸਤਾਰਾ ਬੰਨ ਲਿਆ। ਜਿਨ੍ਹਾਂ ਨੇ ਪਹਿਲਾਂ ਦੇਖੇ ਸੀ ਉਹ ਹੈਰਾਨ ਹੁੰਦੇ ਸੀ ਵੀ ਉਹ ਮਿਸਟਰ ਕਾਰ ਕਿੱਥੇ ਚਲੇ ਗਿਆ, ਇਹ ਤਾਂ ਸਰਦਾਰ ਆ ਗਿਆ ਕੋਈ। ਇਸ ਤਰ੍ਹਾਂ ਇਹ ਸਿੱਖੀ ਆਪ ਵੀ ਕਮਾਉਂਦੇ ਨੇ ਤੇ ਮਹਾਂ ਸਿੱਖੀ ਦਾ ਫੈਲਾਓ ਵੀ ਕਰਦੇ ਨੇ। ਸੋ ਮਹਾਰਾਜ ਜੀ ਇਹਨਾਂ ਨੂੰ ਬਲ ਦੇਵੇ ਤੇ ਇਹ ਇਸੇ ਤਰ੍ਹਾਂ ਦੇ ਨਾਲ ਸੇਵਾ ਗੁਰੂ ਘਰ ਦੀ ਕਰਦੇ ਰਹਿਣ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਭਾਈ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਚਨਾ ਬਿਹਤਰ ਕਰ ਲਓ।
ਰਾਮ ਕਲੀ ਮਾਤਾ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।